پھلیے کی چیتے رکھیے کی سنیے سنائیے آؤ رل ملے اس مٹی تے ایک پنجاب وسائیے
اس جذبے تے جذبات نال میں سکھپریت تہانوں سب نو سدا دینی ہاں ہرمن ریڈیو دے ویڑے لہراں لاؤن لئی پروگرام لہراں وچ جتھے سانجھے کراں گے اپنے جذبات گیت سنگیت تہاڈی تے میری پسند دا کچھ مدے تے تازہ ترین خبراں دے نال ہی کراں گے سفر انہاں یاداں دا جنہاں نوں یاد کردیاں اکھاں کدے نم ہو جاندیاں نے تے کدے چہرے کھڑ اٹھدے نے ہر بدھوار سویرے 8 to 10 ہرمن ریڈیو تے سکھپریت نال لہراں
ਯਾਦਾਂ ਦੇ ਸਾਗਰ ਵਿਚ ਰਲ ਕੇ ਜਦੋਂ ਵੀ ਚੁੱਭੀ ਲਾਉਂਦੇ ਹਾਂ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਹਾਂ ਯਾਦਾਂ ਦੇ ਸਾਗਰ ਵਿਚ ਰਲ ਕੇ ਜਦੋਂ ਵੀ ਚੁੱਭੀ ਲਾਉਂਦੇ ਹਾਂ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਹਾਂ ਦਿਨ ਸਕੂਲ ਦੇ ਸਾਥ ਯਾਰਾਂ ਦਾ ਮਾਸਟਰ ਜੀ ਦਾ ਡੰਡਾ ਉਹ ਗੇੜ ਕੇ ਨਲਕਾ ਧੋਤੀ ਫੱਟੀ ਗਾਚੀ ਨਾਲ ਸਿਖਾਉਂਦੇ ਹਾਂ ਅੱਧੀ ਛੁੱਟੀ ਦੀ ਘੰਟੀ ਤੇ ਕੀਤੀ ਮਸਤੀ ਚੇਤੇ ਹੈ ਯਾਦਾਂ ਦੇ ਵਿਚ ਅੱਜ ਵੀ ਰੁੱਸੇ ਬੇਲੀ ਅਸੀਂ ਮਨਾਉਂਦੇ ਹਾਂ ਕੁਝ ਬਚਪਨ ਦੇ ਦਿਨ ਕੁਝ ਪਿੰਡ ਦੀ ਮਿੱਟੀ ਚੁੱਕ ਲਿਆਉਂਦੇ ਹਾਂ ਬੁੱਧਵਾਰ ਦਾ ਦਿਨ ਇਹ ਪਿਆਰਾ ਤੁਹਾਡੇ ਨਾਲ ਮਿਲਾਉਂਦਾ ਹੈ ਬੀਤ ਗਿਆ ਜੋ ਵੇਲਾ ਰਲ ਕੇ ਉਹਨੂੰ ਹੰਡਾਉਂਦੇ ਹਾਂ ਯਾਦਾਂ ਦੇ ਸਾਗਰ ਵਿਚ ਰਲ ਕੇ ਜਦੋਂ ਵੀ ਚੁੱਭੀ ਲਾਉਂਦੇ ਹਾਂ ਸੋ ਬਿਲਕੁਲ ਜੀ ਤੁਹਾਡੇ ਪਿੰਡ ਦੀ ਆਬੋ ਹਵਾ ਦੀ ਯਾਦ ਲੈ ਕੇ ਤੇ ਤੁਹਾਡੇ ਸਾਰਿਆਂ ਦੀ ਸੁੱਖ ਮੰਗਦੀ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਜੀ ਹਾਂ ਬਿਲਕੁਲ ਔਰ ਸਮਾਂ ਹੋ ਗਿਆ ਜੀ ਇਸ ਵੇਲੇ ਐਡੀਲੇਡ ਦੇ ਵਿਚ 7:31 ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:01 ਹੋ ਚੁੱਕਾ ਹੈ ਸੋ ਮੇਰੇ ਵੱਲੋਂ ਯਾਨੀ ਸੁਖਪ੍ਰੀਤ ਵੱਲੋਂ ਸਾਰਿਆਂ ਨੂੰ ਬੜੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁਡ ਮਾਰਨਿੰਗ ਕੀ ਹਾਲ ਚਾਲ ਹੈ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਸਰਬਜੀਤ ਭਾਜੀ ਦੀ ਗੈਰ ਹਾਜ਼ਰੀ ਲਗਾਉਣੀ ਹੈ ਕਿਉਂਕਿ ਕੁਛ ਮਸਰੂਫੀਅਤ ਕਰਕੇ ਅੱਜ ਉਹਨਾਂ ਦੇ ਜ਼ਰੀਏ ਪ੍ਰੋਗਰਾਮ ਨਹੀਂ ਹੋ ਰਿਹਾ ਬਲਕਿ ਕੋਫਸ ਹਾਰਬਰ ਸਟੂਡੀਓ ਤੋਂ ਅਮਨਦੀਪ ਭਾਜੀ ਦਾ ਇੱਕ ਸਪੈਸ਼ਲ ਵਾਲਾ ਥੈਂਕਸ ਜਿਹਨਾਂ ਕਰਕੇ ਮੇਰੀ ਆਵਾਜ਼ ਜਿਹੜੀ ਹੈ ਤੁਹਾਡੇ ਤੱਕ ਪਹੁੰਚ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਭਾਜੀ ਅੱਜ ਦੇ ਪ੍ਰੋਗਰਾਮ ਦੇ ਵਿਚ ਸਾਡਾ ਸਾਥ ਦੇਣ ਲਈ ਸੋ ਵੈਸੇ ਤੇ ਭਾਜੀ ਨੇ ਅੱਜ ਚੁੱਪ ਚਾਪ ਹੀ ਪ੍ਰੋਗਰਾਮ ਸੁਣਨਾ ਹੀ ਹੈ ਹਨਾ ਪਰ ਕੋਸ਼ਿਸ਼ ਕਰਾਂਗੇ ਸਾਡੀਆਂ ਯਾਦਾਂ ਦੇ ਵਿਚੋਂ ਕੋਈ ਯਾਦ ਇਹੋ ਜਿਹੀ ਨਿਕਲੀ ਤੇ ਅਮਨਦੀਪ ਭਾਜੀ ਨੂੰ ਵੀ ਜ਼ਰੂਰ ਪ੍ਰੋਗਰਾਮ ਵਿਚ ਮੈਂ ਖਿੱਚ ਕੇ ਲੈ ਆਉਣਾ ਆ ਸੋ ਗੱਲ ਕਰੀਏ ਅੱਜ ਦੀ ਸਵੇਰ ਦੀ ਬਹੁਤ ਹੀ ਪਿਆਰੀ ਜਿਹੀ ਸਵੇਰ ਜਿਹੜੀ ਹੈ ਜੀ ਐਡੀਲੇਡ ਦੇ ਵਿਚ ਚੜੀ ਹੈ ਅੱਜ ਤਰੀਕ ਹੋ ਗਈ ਹੈ 2 October ਸੋ 2 October ਬੜਾ ਆਸਟ੍ਰੀਆ ਦਿਨ ਹੁੰਦਾ ਸੀਗਾ ਆਪਣੇ ਇੰਡੀਆ ਵਿਚ ਸਾਡੇ ਸਾਰਿਆਂ ਦੇ ਲਈ ਹਨਾ ਅੱਜ ਵੈਸੇ ਵੀ ਪਬਲਿਕ ਹੋਲੀਡੇ ਹੋਣੀ ਹੈ ਇੰਡੀਆ ਵਿਚ ਤੇ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਸੋ ਐਡੀਲੇਡ ਦੀ ਸਵੇਰ ਦੀ ਗੱਲ ਕਰਾਂ ਤੇ ਬਹੁਤ ਹੀ ਸੋਹਣੀ ਜਿਹੀ ਸਵੇਰ ਔਰ ਸੁਨਹਿਰੀ ਜਿਹੜੀਆਂ ਕਿਰਨਾਂ ਆ ਕੁਦਰਤ ਨੂੰ ਉਹਨੇ ਆਪਣੀ ਗਲਵਕੜੀ ਚ ਲਿਆ ਹੋਇਆ ਆ ਹਲਕੀ ਹਲਕੀ ਠੰਡ ਪਰ ਫਿਰ ਵੀ ਮੌਸਮ ਜਿਹੜੀ ਆਪਣੀ ਕਰਵਟ ਬਦਲ ਰਿਹਾ ਆ ਬਹੁਤ ਸੋਹਣਾ ਜਿਹਾ ਮੌਸਮ ਹੋਇਆ ਹੋਇਆ ਜਿੱਦਾਂ ਇੱਕ ਸਪਰਿੰਗ ਸੀਜ਼ਨ ਦਾ ਇੱਕ ਪਰਫੈਕਟ ਜਿਹਾ ਦਿਨ ਹੁੰਦਾ ਉਹ ਜਿਹਾ ਦਿਨ ਐਡੀਲੇਡ ਦੇ ਵਿਚ ਚੜਿਆ ਤਾਪਮਾਨ ਅੱਜ ਵੱਧ ਤੋਂ ਵੱਧ 26 degrees ਰਹਿਣਾ ਆ ਐਡੀਲੇਡ ਦੇ ਵਿਚ ਸੋ ਤੁਸੀਂ ਕਿਹੋ ਜਿਹੇ ਦਿਨ ਨੂੰ ਮਾਣ ਰਹੇ ਹੋ ਤੁਸੀਂ ਵੀ ਮੈਨੂੰ ਜ਼ਰੂਰ ਦੱਸਣਾ ਸੋ ਸਿਰਫ ਆਪਣੇ ਦਿਨ ਨੂੰ ਹੀ ਨਹੀਂ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਵੀ ਯਾਦਾਂ ਗੱਲਾਂ ਅਸੀਂ ਸਾਂਝੀਆਂ ਕਰਦੇ ਹਾਂ ਉਹਨਾਂ ਦੇ ਲਈ ਤੁਹਾਡਾ ਸਾਰਿਆਂ ਦਾ ਸਾਥ ਜਿਹੜਾ ਬਹੁਤ ਜ਼ਰੂਰੀ ਹੁੰਦਾ ਮੈਂ ਵੀ ਗੱਲ ਕਰਾਂ ਤੇ ਗੱਲ ਕਰਨ ਦਾ ਮਜ਼ਾ ਉਦੋਂ ਹੀ ਹੁੰਦਾ ਜਦੋਂ ਤੁਹਾਡਾ ਹੁੰਗਾਰਾ ਭਰ ਹੁੰਦਾ ਹੋਵੇ ਤੁਹਾਡਾ ਹੁੰਗਾਰਾ ਨਾਲ ਚੱਲਦਾ ਹੋਵੇ ਸੋ ਤੁਸੀਂ ਹੁੰਗਾਰੇ ਭਰਨੇ ਆ ਜੀ ਮੈਨੂੰ ਈਮੇਲ ਦੇ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ ਆਪਣੇ ਸੁੱਖ ਸੁਨੇਹੇ ਜਿਹੜੇ ਆ ਮੇਰੇ ਤੱਕ ਪਹੁੰਚਾ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ .com ਈਮੇਲ ਦਾ ਪਤਾ ਹਰਮਨ ਰੇਡੀਓ ਦੇ ਰਾਹੀਂ ਟੈਲੀਗ੍ਰਾਮ ਤੇ ਵੀ ਮੈਨੂੰ ਆਪਣੇ ਮੈਸੇਜਿਸ ਵੋਇਸ ਮੈਸੇਜਿਸ ਜਾਂ ਫੋਟੋ ਮੈਸੇਜਿਸ ਜਿਹੜੇ ਆ ਉਹ ਭੇਜ ਸਕਦੇ ਆ ਇਸ ਤੋਂ ਇਲਾਵਾ ਜਦੋਂ ਸਾਨੂੰ ਯਾਦਾਂ ਦੇ ਹੌਲ ਪੈਂਦੇ ਹੁੰਦੇ ਆ ਨਾ ਮੈਨੂੰ ਪਤਾ ਤੇ ਕਈ ਵਾਰੀ ਯਾਦਾਂ ਲਿਖਣੀਆਂ ਔਖੀਆਂ ਹੋ ਜਾਂਦੀਆਂ ਫਿਰ ਇੱਦਾਂ ਲੱਗਦਾ ਹੁੰਦਾ ਵੀ ਹਾਏ ਨਹੀਂ ਹੁਣ ਤੇ ਦੱਸ ਹੀ ਦਈਏ ਸੁਣਾ ਹੀ ਦਈਏ ਮੇਰੇ ਨਾਲ ਵੀ ਅਕਸਰ ਇੱਦਾਂ ਹੁੰਦਾ ਤੁਹਾਡੇ ਚੋਂ ਵੀ ਬਹੁਤਿਆਂ ਨਾਲ ਹੁੰਦਾ ਮੈਨੂੰ ਪਤਾ ਸੋ ਜੇ ਇਹੋ ਜਿਹਾ ਕੋਈ ਹੌਲ ਉੱਠੇ ਨਾ ਤੇ ਤੁਸੀਂ ਮੈਨੂੰ ਫੋਨ ਜ਼ਰੂਰ ਕਰ ਦਿਓ 02859918 ਤੇ ਕਿਉਂਕਿ ਅੱਜ ਯਾਦਾਂ ਦੀ ਗੱਲ ਜ਼ਰੂਰ ਕਰਨੀ ਹੈ ਪਿਛਲੇ ਹਫ਼ਤੇ ਵੀ ਅਸੀਂ ਯਾਦਾਂ ਜਿਹੜੀਆਂ ਸਾਡੇ ਪ੍ਰੋਗਰਾਮ ਚੋਂ ਮਿਸਿੰਗ ਰਹਿ ਗਈਆਂ ਸੀਗੀਆਂ ਸੋ ਪ੍ਰੋਗਰਾਮ ਦੇ ਵਿਚ ਹਮੇਸ਼ਾ ਦੀ ਤਰ੍ਹਾਂ ਬਰਾੜ ਸਾਹਿਬ ਵੀ ਆਉਣਗੇ ਔਰ ਕੁਝ ਖਬਰਾਂ ਵਿਚਾਰ ਚਰਚਾ ਕਰਾਂਗੇ ਉਸ ਤੋਂ ਬਾਅਦ ਅੱਜ ਯਾਦਾਂ ਯਾਦ ਕਰਨੀਆਂ। ਮੈਨੂੰ ਪਤਾ ਪਿਛਲੇ ਤੋਂ ਪਿਛਲੇ ਹਫ਼ਤੇ ਅਸੀਂ ਯਾਦਾਂ ਸ਼ੁਰੂ ਕੀਤੀਆਂ ਸੀ ਆਪਣੇ ਕਾਲਜ ਦੇ ਦਿਨਾਂ ਦੀਆਂ, ਆਪਣੇ ਯੂਨੀਵਰਸਿਟੀ ਦੇ ਦਿਨਾਂ ਦੀਆਂ, ਹੈਨਾ। ਸੋ ਯਾਦਾਂ ਇੰਨੀਆਂ ਜ਼ਿਆਦਾ ਸੀਗੀਆਂ ਵੀ ਇੱਕ ਪ੍ਰੋਗਰਾਮ ਦੇ ਵਿੱਚ ਤੇ ਆ ਨਹੀਂ ਸੀ ਸਕਦੀਆਂ। ਸੋ ਅੱਜ ਮੈਂ ਸੋਚਿਆ ਵੀ ਅੱਜ ਫੇਰ ਕੁਝ ਮੈਂ ਆਪਣੀ ਪੜਾਸ ਕੱਢਣੀ ਆ, ਆਪਣੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਬਹੁਤ ਸਾਰੀਆਂ ਤੁਹਾਡੇ ਤੋਂ ਵੀ ਸੁਣਨੀਆਂ ਆ। ਸੋ ਲੋ ਜੀ, ਪ੍ਰੋਗਰਾਮ ਦੀ ਸ਼ੁਰੂਆਤ, ਹੈਨਾ, ਉਸ ਸ਼ੁਰੂਆਤ ਤੋਂ ਦੇ ਨਾਲ ਸਭ ਤੋਂ ਪਹਿਲਾਂ ਉਸ ਪਰਮਾਤਮਾ ਨੂੰ, ਉਸ ਅਕਾਲ ਪੁਰਖ ਨੂੰ ਯਾਦ ਕਰਦੇ ਆ ਔਰ ਸ਼ੁਕਰਾਨਾ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਤੇ ਚਿਹਰੇ ਤੇ ਲਿਆ ਕੇ ਜੀ ਇੱਕ ਵੱਡੀ ਵਾਲੀ ਮੁਸਕੁਰਾਹਟ, ਜਿਨ੍ਹਾਂ ਕੰਨਾਂ ਤੱਕ ਵੀ ਮੇਰੀ ਆਵਾਜ਼ ਜਾ ਰਹੀ ਹੈ, ਵੱਡੀ ਸਾਰੀ ਸਮਾਈਲ ਲਿਆਓ ਤੇ ਦਿਲ ਵਿੱਚ ਸ਼ੁਕਰਾਨੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਰਦਾਸ ਉਸ ਪਰਮਾਤਮਾ ਅੱਗੇ ਕਿ ਪ੍ਰੋਗਰਾਮ ਦੌਰਾਨ ਕੁਝ ਵੱਧ ਘੱਟ ਨਾ ਬੋਲ ਹੋਵੇ, ਇੱਕ ਦੂਜੇ ਨਾਲ ਆਪਣੇ ਵਿਚਾਰ, ਆਪਣੀਆਂ ਯਾਦਾਂ ਦੀ ਸਾਂਝ ਪਾਉਂਦੇ ਹੋਏ ਕਿਸੇ ਨੂੰ ਹਰਟ ਨਾ ਕਰ ਸਕੀਏ, ਕਿਸੇ ਦਾ ਦਿਲ ਨਾ ਦੁਖੇ। ਸੋ ਇੱਕ ਦੂਜੇ ਨਾਲ ਵਿਚਾਰ ਕਰਨ ਤੇ ਜਿਹੜੀ ਸਮੱਤ ਆਉਂਦੀ ਹੈ, ਸੋ ਚੰਗੇ ਵਿਚਾਰਾਂ ਦਾ ਚਿੰਤਨ ਜਿਹੜਾ ਪ੍ਰੋਗਰਾਮ ਦੇ ਵਿੱਚ ਚੱਲੇ, ਇਹੀ ਅਰਦਾਸ। ਔਰ ਬਾਕੀ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਗੀਤ ਸੰਗੀਤ, ਕੁਝ ਗੀਤ ਮੇਰੀ ਪਸੰਦ ਦੇ, ਕੁਝ ਅਮਨਦੀਪ ਭਾਜੀ ਦੀ ਪਸੰਦ ਦੇ ਚੱਲਣੇ ਆ, ਤੇ ਤੁਹਾਡੀ ਜਿਹੜੀ ਫਰਮਾਇਸ਼ੀ ਗੀਤ ਆ ਉਹ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ। ਸੋ ਕੋਈ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਤੇ ਸਾਨੂੰ ਲਿਖ ਭੇਜੋ, ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਹੋਰ ਗੱਲਾਂ ਬਾਤਾਂ ਕਰੀਏ। ਮੈਨੂੰ ਲੱਗਦਾ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਆ ਪਿਆਰਾ ਜਿਹਾ, ਤੇ ਉਸ ਤੋਂ ਬਾਅਦ ਬਸ ਫਿਰ ਆਪਣੀਆਂ ਗੱਲਾਂ ਨੋਨ ਸਟੋਪ ਦੀ ਇਸ ਗੀਤ ਬਾਅਦ।
ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮਾਂ ਕੋਲ ਮੁੱਖ ਨਾ ਛੁਪਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ। ਆਈਆਂ ਸਮੁੰਦਰਾਂ ਨੂੰ ਪਾਰ ਕਰਕੇ, ਮਾਵਾਂ ਦੀਆਂ ਰੀਝਾਂ ਦਾ ਸ਼ਿੰਗਾਰ ਕਰਕੇ, ਸਮੁੰਦਰਾਂ ਨੂੰ ਪਾਰ ਕਰਕੇ, ਮਾਵਾਂ ਦੀਆਂ ਰੀਝਾਂ ਦਾ ਸ਼ਿੰਗਾਰ ਕਰਕੇ, ਭੈਣਾਂ ਦੀਆਂ ਮਹਿੰਦੀਆਂ ਹੱਥਾਂ ਤੇ ਲਾਈਆਂ ਨੇ, ਧੀਆਂ ਦੀਆਂ ਚਾਂਦਰਾਂ ਪੈਰਾਂ ਚ ਪਾਈਆਂ ਨੇ, ਧੀਆਂ ਦੀਆਂ ਚਾਂਦਰਾਂ ਪੈਰਾਂ ਚ ਪਾਈਆਂ ਨੇ। ਮਜਬੂਰੀ ਲੈ ਕੇ ਆਈਆਂ, ਬਾਬਿਆਂ ਦੇ ਬਟ ਚੋਂ ਸਬੂਰੀ ਲੈ ਕੇ ਆਈਆਂ, ਗੁਰੂਆਂ ਦੀ ਹਾਜ਼ਰੀ ਹਜ਼ੂਰੀ ਲੈ ਕੇ ਆਈਆਂ, ਸੱਜਣਾ ਨੇ ਭੇਜੀ ਏ ਦੁਆ ਸੋਹਣਿਆ, ਸੱਜਣਾ ਨੇ ਭੇਜੀ ਏ ਦੁਆ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ। ਸ਼ਹੀਦੀ ਜੋੜ ਮੇਲਿਆਂ ਦੇ ਰੰਗ ਲੈ ਕੇ ਆਈਆਂ,
ਆਪਣਾ ਆਨੰਦ ਲੈ ਕੇ ਆਈਆਂ ਮੈਂ ਗੁਰੂ ਲਿਖ ਟਾਏ ਬੰਦ ਬੰਦ ਲੈ ਕੇ ਆਈਆਂ ਗੁਰੂ ਲਿਖ ਟਾਏ ਬੰਦ ਬੰਦ ਲੈ ਕੇ ਆਈਆਂ ਜੇ ਤੂੰ ਚਾਹੁੰਦਾ ਦਿੱਲੀ ਦਿਖਾ ਸੋਹਣਿਆ ਜੇ ਤੂੰ ਚਾਹੁੰਦਾ ਦਿੱਲੀ ਜੇ ਦਿਖਾ ਸੋਹਣਿਆ ਚੱਲਿਆ ਨੀ ਜਾਣਾ ਤੈਥੋਂ ਤਾਂ ਸੋਹਣਿਆ ਚੱਲਿਆ ਨੀ ਜਾਣਾ ਤੈਥੋਂ ਤਾਂ ਸੋਹਣਿਆ ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ ਸੱਚ ਵਿੱਚੋਂ ਗੱਲਾਂ ਲੈ ਕੇ ਆਈਆਂ ਰਾਵੀ ਤੇ ਚਨਾਬ ਦੀਆਂ ਛੱਲਾਂ ਲੈ ਕੇ ਆਈਆਂ ਵਾੜਾ ਚੋਂ ਕਰੇਲੇ ਦੀਆਂ ਵੱਲਾਂ ਲੈ ਕੇ ਆਈਆਂ ਮਾਰੀਆਂ ਮੈਦਾਨਾਂ ਵਿੱਚੋਂ ਮੱਲਾਂ ਲੈ ਕੇ ਆਈਆਂ ਮਾਰੀਆਂ ਮੈਦਾਨਾਂ ਵਿੱਚੋਂ ਮੱਲਾਂ ਲੈ ਕੇ ਆਈਆਂ ਉਹ ਕੁਸ਼ਤੀ ਕਬੱਡੀ ਤੇਰੇ ਪਿੰਡ ਦੀ ਹਵਾ ਸੋਹਣਿਆ ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ ਯਾਰਾਂ ਨਾਲ ਹੁੰਦੀ ਏ ਬਹਾ ਕਿਵੇਂ ਦੇਖੇਗਾ ਵੇ ਸੱਚ ਬਿਨਾ ਸੱਚੀ ਸਰਕਾਰ ਕਿਵੇਂ ਦੇਖੇਗਾ ਸੱਚ ਬਿਨਾ ਸੱਚੀ ਸਰਕਾਰ ਕਿਵੇਂ ਦੇਖੇਗਾ ਉਹ ਮਰ ਜਾਣਾ ਮਾਰੇ ਗਵਾ ਸੋਹਣਿਆ ਉਹ ਮਰ ਜਾਣਾ ਮਾਰੇ ਗਵਾ ਸੋਹਣਿਆ
ਲਓ ਜੀ ਤੁਹਾਡੀ ਪਿੰਡ ਦੀ ਹਵਾ ਬਣ ਕੇ ਮੈਂ ਸੁਖਪ੍ਰੀਤ ਹਰ ਬੁੱਧਵਾਰ ਨੂੰ ਆਉਂਦੀ ਹਾਂ ਤੇ ਆਪਣੀ ਯਾਦਾਂ ਦੀ ਸਾਂਝ ਤੁਹਾਡੇ ਨਾਲ ਪਾਉਂਦੀ ਹਾਂ ਸੋ ਤੁਹਾਡੀਆਂ ਯਾਦਾਂ ਮੈਂ ਸੁਣਦੀ ਹਾਂ ਤੇ ਆਪਣੀਆਂ ਤੁਹਾਨੂੰ ਸੁਣਾਉਂਦੀ ਹਾਂ ਏਦਾਂ ਲੱਗਦਾ ਹੁੰਦਾ ਕਿ ਆਪਣੇ ਪਿੰਡ ਚ ਹੀ ਬੈਠੇ ਹਾਂ ਬਹੁਤ ਹੀ ਖੂਬਸੂਰਤ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਸੁਣਿਆ ਪਿੰਡ ਦੀ ਹਵਾ ਔਰ ਬਾਕੀ ਜੋ ਮਰਜ਼ੀ ਗੱਲਾਂ ਚੱਲਦੀਆਂ ਹੋਣ ਪਰ ਫਿਰ ਵੀ ਗੁਰਦਾਸ ਮਾਨ ਦੇ ਗੀਤਾਂ ਦੇ ਵਿੱਚ ਸਾਡਾ ਪੰਜਾਬ ਜਿਹੜਾ ਉਹ ਬੜਾ ਡੂੰਘਾ ਜਿਹਾ ਦਿਸਦਾ ਹੁੰਦਾ ਕਿਤੇ ਮੈਂ ਆਪਣੀ ਗੱਲ ਕਰਦੀ ਹਾਂ ਸੋ ਸਾਰਾ ਪੰਜਾਬ ਘੁੰਮ ਲਿਆ ਸੀ ਇਸ ਗੀਤ ਦੇ ਨਾਲ ਔਰ ਵਾਪਸ ਆਉਂਦੇ ਹਾਂ ਜੀ ਮੈਂ ਤੇ ਵੈਸੇ ਮੇਰੀ ਇਹ ਨਾ ਵੀਕਨੈਸ ਵੀ ਆ ਜਦੋਂ ਵੀ ਮੈਂ ਕੁਛ ਸੁਣਦੀ ਆ ਜਾਂ ਕਰਦੀ ਆ ਤੇ ਮੈਂ ਪਹੁੰਚ ਜਾਂਦੀ ਹੁੰਦੀ ਹਾਂ ਉੱਥੇ ਹੀ ਈਵਨ ਜਦੋਂ ਤੁਹਾਡੇ ਨਾਲ ਪ੍ਰੋਗਰਾਮ ਵੀ ਕਰਦੀ ਹੁੰਦੀ ਆ ਤੇ 2 ਘੰਟੇ ਬਾਅਦ ਜਦੋਂ ਪ੍ਰੋਗਰਾਮ ਖਤਮ ਹੁੰਦਾ ਨਾ ਤੇ ਵਾਪਸ ਮੈਨੂੰ ਇੱਥੇ ਦੁਬਾਰਾ ਆਉਣ ਤੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਏਦਾਂ ਲੱਗਦਾ ਹੁੰਦਾ ਵੀ ਮੈਂ ਖੁੱਬ ਗਈ ਤੁਹਾਡੇ ਨਾਲ ਹੀ ਆਪਣੇ ਉਸ ਪਿੰਡ ਦੇ ਵਿੱਚ ਆਪਣੀਆਂ ਯਾਦਾਂ ਦੇ ਵਿੱਚ ਸੋ ਚੰਗੀ ਗੱਲ ਵੀ ਆ ਜੀ ਤੇ ਮਾੜੀ ਵੀ ਹੈ ਸੋ ਤੁਹਾਡੇ ਮੈਸੇਜਿਸ ਜਿਹੜੇ ਆ ਮੇਰੇ ਤੱਕ ਆਉਣੇ ਸ਼ੁਰੂ ਹੋ ਗਏ ਆ ਤੇ ਬਚਿੱਤਰ ਮੋਰ ਭੁੱਲਰ ਹੁਣਾਂ ਨੇ ਮੈਸੇਜ ਕੀਤਾ ਹੈ ਜੀ ਤੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਤੇ ਕਹਿੰਦੇ ਭੈਣ ਜੀ ਭਾਰਤ ਦਾ ਟਾਈਮ ਵੀ ਜ਼ਰੂਰ ਦੱਸਿਆ ਕਰੋ ਜ਼ਰੂਰ ਇਹ ਮੇਰੇ ਤੋਂ ਜ਼ਰੂਰ ਗਲਤੀ ਹੋ ਗਈ ਭਾਜੀ ਵੀ ਮੈਂ ਟਾਈਮ ਜਿਹੜਾ ਉਹ ਨਹੀਂ ਦੱਸ ਸਕੀ ਸੇ ਟਾਈਮ ਇਸ ਵੇਲੇ ਹੋ ਗਿਆ ਜੀ 3:44 ਸੋ ਵੱਡਾ ਤੜਕਾ ਪੰਜਾਬ ਦੇ ਵਿੱਚ ਚੱਲ ਰਿਹਾ ਇਸ ਵੇਲੇ ਉੱਠ ਕੇ ਤੁਸੀਂ ਜਿਹੜਾ ਪਿਆਰ ਸਾਡੇ ਨਾਲ ਸਾਂਝਾ ਕਰਦੇ ਹੋ ਉਹਦੇ ਲਈ ਮੇਰੇ ਕੋਲ ਅਲਫਾਜ਼ ਨਹੀਂ ਹੁੰਦੇ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਦੂਸਰਾ ਮੈਸੇਜ ਜਿਹੜਾ ਆਇਆ ਲਓ ਜੀ ਉਹ ਵੀ ਸਾਨੂੰ ਪੰਜਾਬ ਤੋਂ ਹੀ ਆਇਆ ਆ ਸੋ ਇਹ ਵੈਸੇ ਤਾਂ ਪੰਜਾਬ ਦੀ ਜਿਹੜੀ ਖੁਸ਼ਬੂ ਆ ਤੁਹਾਡੇ ਸੁਨੇਹਾਂ ਦੇ ਨਾਲ ਸਾਡੇ ਤੱਕ ਪਹੁੰਚ ਜਾਂਦੀ ਹੈ ਦਲਜੀਤ ਢਿੱਲੋਂ ਭਾਜੀ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸੁਖਪ੍ਰੀਤ ਅਮਨਦੀਪ ਸਿੰਘ ਜੀ ਨੂੰ ਬਹੁਤ ਬਹੁਤ ਸ਼ੁਕਰੀਆ ਭਾਜੀ ਇਹ ਮੈਸੇਜ ਇਹਨਾਂ ਨੇ ਕੀਤਾ, ਕਹਿੰਦੇ ਕੁਝ ਰੂਹਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਦੂਰ ਉਡਾਰੀ ਮਾਰਨੀ ਹੁੰਦੀ ਹੈ, ਤੇ ਸਾਨੂੰ ਭੁਲੇਖਾ ਪੈ ਜਾਂਦਾ ਕਿ ਇਹ ਬੰਦਾ ਪਤਾ ਨਹੀਂ ਹੁਣ ਆਪਣੇ ਆਪ ਨੂੰ ਕੀ ਸਮਝਣ ਲੱਗ ਪਿਆ। ਬਹੁਤ ਹੀ ਸੋਹਣਾ ਜਿਹਾ ਵਿਚਾਰ ਭਾਜੀ, ਇਸ ਤੇ ਵੀ ਅਸੀਂ ਜ਼ਰੂਰ, ਮੈਂ ਮਿੰਟੂ ਭਾਜੀ ਬਸ ਸਾਡੇ ਨਾਲ ਆ ਗਏ ਨੇ, ਤੇ ਇਸ ਵਿਚਾਰ ਤੋਂ ਅੱਜ ਦੀ ਵਿਚਾਰ ਚਰਚਾ ਸ਼ੁਰੂ ਕਰਦੇ ਹਾਂ। ਪਹਿਲਾਂ ਮੈਂ ਭਾਜੀ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿਚ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਸੁਖਬੀਰ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਆ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ, ਤੇ ਇੱਥੇ ਜਿਹੜੀ ਈਡਨ ਹੋਪ ਦੀ ਜਿਹੜੀ ਸਵੇਰ ਆ, ਕਾਫੀ ਬੱਦਲਬਾਜੀ ਭਰੀ ਹੋਈ ਸਵੇਰ ਚੜੀ ਅੱਜ, ਤੇ ਮੌਸਮ ਦਿਨ ਦੇ ਟਾਈਮ ਲੱਗਦਾ ਵੀ ਅੱਜ ਸਾਰਾ ਦਿਨ ਬੱਦਲਬਾਜੀ ਵਾਲਾ ਰਹਿਣਾ, ਪਰ ਥੋੜੀ ਜਿਹੀ ਠੰਡ ਆ ਜਿਹੜੀ ਉਹ ਬੱਦਲਾਂ ਕਰਕੇ ਘਟੀ ਹੋਈ ਅੱਜ
ਜੀ। ਤੇ ਐਡੀਲੇਡ ਦੀ ਸਵੇਰ ਵੀ ਭਾਜੀ ਬਹੁਤ ਸੋਹਣੀ, ਬੜੀ ਸੋਹਣੀ ਜਿਹੀ ਧੁੱਪ, ਪਿੱਛੇ ਚਾਰ ਪੰਜ ਦਿਨਾਂ ਤੋਂ ਬੜੀਆਂ ਸੋਹਣੀਆਂ ਧੁੱਪਾਂ ਲੱਗ ਰਹੀਆਂ ਔਰ ਬਹੁਤ ਵਧੀਆ ਮੌਸਮ। ਤੇ ਤੁਸੀਂ ਪਰ ਹੁਣ ਇੱਕ ਗੱਲ ਆ, ਈਡਨ ਹੋਪ ਜ਼ਿਆਦਾ ਰਹਿੰਦੇ, ਐਡੀਲੇਡ ਦੀ ਸਵੇਰ ਤਾਂ ਹੁਣ ਬੜੀ ਦੇਰ ਹੋ ਗਈ ਮੈਨੂੰ ਲੱਗਦਾ ਤੁਹਾਨੂੰ ਦੇਖਿਆ ਨੂੰ ਵੀ।
ਬਸ ਜੀ ਹਾਂ, ਤਕਰੀਬਨ ਕਹਿ ਸਕਦੇ ਹਾਂ 3 ਵੀਕ ਦੇ ਕਰੀਬ ਹੋ ਚੁੱਕੇ ਆ, ਤੇ ਅਗਲੇ ਵੀਕ ਫਿਰ ਉਦੋਂ ਬਾਅਦ ਆਪਾਂ ਜਿਹੜੇ ਕਹਿੰਦੇ ਨੇ ਐਡੀਲੇਡ ਨੂੰ ਭਾਗ ਲਾਵਾਂਗੇ ਜੀ।
ਠੀਕ ਆ, ਐਡੀਲੇਡ ਵਾਲੇ ਤਾਂ ਹੁਣ ਇਹ ਕਹਿੰਦੇ ਵੀ ਜਾਣਾ ਤਾਂ ਹਮਸੇ ਦੂਰ ਬਹਾਨੇ ਬਣਾ ਲਈਏ, ਅਬ ਤੁਮਨੇ ਕਿਤਨੀ ਦੂਰ ਠਿਕਾਣੇ ਬਣਾ ਲਈਏ। ਸੋ ਸਹੀ ਗੱਲ ਆ, ਬਹੁਤ ਦੇਰ ਮੈਨੂੰ ਲੱਗਦਾ ਕਾਫੀ ਦੇਰ ਹੋ ਗਈ ਤੁਹਾਨੂੰ ਐਡੀਲੇਡ।
ਦੇਖੋ ਦੇਖੋ ਸਾਡਾ ਜ਼ਿੰਦਗੀ ਦਾ ਇੱਕ ਮਕਸਦ ਆ, ਉਹ ਮਕਸਦ ਸਿੰਪਲ ਤੇ ਸਾਦਾ ਮਕਸਦ, ਹਰ ਰੂਹ ਨੂੰ ਖੁਸ਼ ਰੱਖਣਾ, ਹਰ ਰੂਹ ਦੇ ਚਿਹਰੇ ਦੇ ਉੱਤੇ ਮੁਸਕਾਨ ਦੇਖਣੀ ਸਾਡਾ ਜ਼ਿੰਦਗੀ ਦਾ ਇੱਕ ਮਕਸਦ ਆ, ਤੇ ਅਸੀਂ ਚਾਹੁੰਦੇ ਆ ਵੀ ਹਰ ਬੰਦਾ ਜਿਹੜਾ ਖੁਸ਼ ਰਹੇ। ਪਰ ਉਹ ਖੁਸ਼ ਰਹਿਣ ਲਈ ਨਾ, ਜਦੋਂ ਤੁਸੀਂ ਗੱਲ ਕਰਦੇ ਹੋ ਵੀ ਹਰ ਬੰਦਾ ਖੁਸ਼ ਰਹੇ, ਤੇ ਹਰ ਬੰਦਾ ਏਦਾਂ ਨਹੀਂ ਹੁੰਦਾ ਹੁੰਦਾ, ਹਰ ਬੰਦਾ ਏਦਾਂ ਕਿਵੇਂ ਖੁਸ਼ ਰਹਿ ਜੂਗਾ, ਏਦਾਂ ਹਰ ਬੰਦਾ ਨਹੀਂ ਖੁਸ਼ ਹੋ ਸਕਦਾ। ਸੋ ਬਹੁਤ ਸਾਰੀਆਂ ਕੈਟਾਗਰੀਜ਼ ਹੁੰਦੀਆਂ ਬੰਦਿਆਂ ਦੀਆਂ, ਜਿਹੜੇ ਤੁਹਾਡੇ ਚਾਹੁਣ ਵਾਲੇ ਆ ਉਹ ਤਾਂ ਖੁਸ਼ ਹੋਣਗੇ, ਉਹਨਾਂ ਨੇ ਤਾਂ ਖੁਸ਼ ਹੋਣਾ ਹੀ ਆ। ਜਦੋਂ ਹਰ ਬੰਦੇ ਖੁਸ਼ ਦੀ ਗੱਲ ਆਉਂਦੀ ਆ, ਤੁਹਾਡੇ ਚਾਹੁਣ ਵਾਲੇ ਖੁਸ਼ ਰਹਿਣਗੇ, ਖੁਸ਼ ਹੋਣਗੇ ਜਦੋਂ ਵੀ ਹੋਣਗੇ। ਪਰ ਕਈ ਲੋਕ ਏਦਾਂ ਦੇ ਵੀ ਹੁੰਦੇ ਆ ਜਿਹੜੇ ਤੁਹਾਨੂੰ ਚਾਹੁੰਦੇ ਨੀ। ਜੇ ਤੁਸੀਂ ਹੁਣ ਪਰਨ ਲੈ ਲਿਆ, ਮੰਨ ਲਓ ਮੈਂ ਪਰਨ ਕਰ ਲਿਆ ਵੀ ਮੈਂ ਹਰ ਬੰਦੇ ਦੇ ਫੇਸ ਤੇ ਖੁਸ਼ੀ ਚਾਹੁੰਦਾ, ਹਰ ਬੰਦੇ ਨੂੰ ਖੁਸ਼ ਦੇਖਣਾ ਚਾਹੁੰਦਾ, ਜਾਂ ਹਰ ਬੰਦੇ ਦੀ ਰੂਹ ਨੂੰ ਤ੍ਰਿਪਤ ਕਰਨਾ ਚਾਹੁੰਦਾ, ਤਾਂ ਫੇਰ ਮੈਨੂੰ ਉਹਨਾਂ ਲੋਕਾਂ ਬਾਰੇ ਵੀ ਸੋਚਣਾ ਪੈਣਾ ਗਾ ਜਿਹੜੇ ਲੋਕ ਮੈਨੂੰ ਨੀ ਚਾਹੁੰਦੇ। ਕਿਉਂਕਿ ਮੇਰੀ ਆਵਾਜ਼ ਕਹਿੰਦੇ ਘੁੰਮ ਕੇ ਡਬਲ ਆ ਰਹੀ ਹੈ ਸਰਬਜੀਤ ਬਾਈ,
ਘੁੰਮ ਕੇ
ਆਵਾਜ਼ ਨੂੰ ਸਹੀ ਕਰੋ। ਹਾਂ, ਤੇ ਉਹ ਨਜ਼ਾਰਾ ਨੀ ਆਉਂਦਾ ਗੱਲ ਸੁਣਾਉਣ ਦਾ ਵੀ ਤੇ ਸੁਣਨ ਦਾ ਵੀ, ਤੇ ਆਵਾਜ਼ ਸਹੀ ਕਰੋ ਪਲੀਜ਼, ਕੋਈ ਨਾ ਕੋਈ ਲੀਕੇਜ ਹੋ ਰਹੀ ਹੈ ਕਿਸੇ ਮਾਈਕ ਦੀ। ਸੋ
ਜ਼ਰੂਰ
ਜਿਹੜੀ ਗੱਲ ਆਪਾਂ ਕਰ ਰਹੇ ਸੀ,
ਇੱਕ ਵਾਰੀ ਦੱਸ ਦਿਓ ਮੈਂ ਸਰੋਤਿਆਂ ਨੂੰ ਭਾਜੀ, ਕਹਿਣਾ ਚਾਹੁੰਦੀ ਹਾਂ ਕਿ ਦੱਸ ਦੇਣ ਕੀ ਆਵਾਜ਼ ਠੀਕ ਠੀਕ ਹੈ। ਹਾਂਜੀ ਜੀ,
ਹਾਂ ਮੈਨੂੰ ਲੱਗਦਾ ਹੁਣ ਠੀਕ ਹੋ ਗਈ ਆਵਾਜ਼। ਤੇ ਸੋ ਗੱਲ ਕਰ ਰਹੇ ਸੀ ਹਰ ਰੂਹ ਨੂੰ ਖੁਸ਼ ਕਰਨ ਦੀ, ਜਦੋਂ ਹਰ ਰੂਹ ਨੂੰ ਤੁਸੀਂ ਖੁਸ਼ ਕਰਨਾ ਤਾਂ ਤੁਸੀਂ ਕੱਲੇ ਚਾਹੁਣ ਵਾਲਿਆਂ ਬਾਰੇ ਨਹੀਂ ਸੋਚਣਾ, ਤੁਸੀਂ ਉਹਨਾਂ ਬਾਰੇ ਵੀ ਸੋਚਣਾ ਜਿਹੜੇ ਤੁਹਾਨੂੰ ਚਾਹੁੰਦੇ ਨੀ, ਜੋ ਤੁਹਾਡੇ ਨਫ਼ਰਤ ਕਰਦੇ ਆ, ਜੋ ਤੁਹਾਡੇ ਲਈ ਉਹਨਾਂ ਦੇ ਮਨ ਦੇ ਵਿੱਚ ਕਿਤੇ ਵੀ ਖੁਸ਼ੀ ਨਹੀਂ ਆ ਸਕਦੀ, ਤਾਂ ਉਹਨਾਂ ਦੇ ਮਨ ਚ ਖੁਸ਼ੀ ਕਿਵੇਂ ਆਊਗੀ? ਹੁਣ ਤੁਸੀਂ ਇਹ ਵੀ ਸੋਚਣਾ, ਠੀਕ ਹੈ ਨਾ, ਉਹਨਾਂ ਦੇ ਮਨ ਚ ਖੁਸ਼ੀ ਫੇਰ ਆਊਗੀ ਜੇ ਤੁਸੀਂ ਉਹਨਾਂ ਨੂੰ ਉਹੋ ਜਿਹਾ ਕੋਈ ਵਰਤੀਰਾ ਕਰੋਗੇ, ਉਹੋ ਜਿਹਾ ਕੋਈ ਐਕਸ਼ਨ ਲਾਓਗੇ ਜਿਹਦੇ ਨਾਲ ਉਹਨਾਂ ਦੀ ਵੀ ਰੂਹ ਤ੍ਰਿਪਤ ਹੋਵੇ, ਉਹ ਵੀ ਖੁਸ਼ ਹੋਣ। ਸੋ ਆਪਾਂ ਮੰਨ ਲੈਂਦੇ ਹਾਂ, ਆਪਾਂ ਇੱਕ ਕਹਿ ਦਿੰਦੇ ਹਾਂ ਵੀ ਮੈਨੂੰ ਕੋਈ ਨਾ ਚਾਹੁਣ ਵਾਲਾ ਨੀ ਹੈ, ਵੀ ਮੈਨੂੰ ਚਾਹੁਣ ਵਾਲੇ ਬਹੁਤ ਆ, ਮੈਂ ਇਕੱਲੀਆਂ ਫੇਸਬੁੱਕ ਦੀ ਫੀਡਬੈਕ ਦੇਖ ਕੇ ਜਾਂ ਵਟਸਐਪ ਦੀ ਦੇਖ ਕੇ ਤੇ ਆਪਾਂ ਕਰ ਲੈਂਦੇ ਹਾਂ ਗੱਲ ਵੀ ਮੇਰੇ ਤਾਂ ਸਾਰੇ ਸ਼ੁਭ ਚਿੰਤਕ ਆ ਚੋ, ਪਰ ਨਹੀਂ, ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਜਿਹੜੇ ਤੁਹਾਨੂੰ ਨਹੀਂ ਚਾਹੁੰਦੇ, ਤੇ ਉਹ ਠੀਕ ਆ, ਉਹ ਇਜ਼ਹਾਰ ਨੀ ਕਰਦੇ ਜਾਂ ਉਹ ਜਾਂ ਦੱਸਦੇ ਨੀ, ਤਾਂ ਫੇਰ ਉਦੋਂ ਕੀ ਹੁੰਦਾ ਨਾ, ਇਹਨਾਂ ਲੋਕਾਂ ਨੂੰ ਖੁਸ਼ ਕਰਨ ਲਈ ਆਪਾਂ ਐਡਲੇਡ ਤੋਂ ਥੋੜਾ ਜਿਹਾ ਸਟੈਪ ਪੱਟਿਆ ਬਾਹਰ ਨੂੰ, ਤਾਂ ਫਿਰ ਤੁਸੀਂ ਦੇਖੋ ਹੁਣ ਕਿੰਨੀਆਂ ਰੂਹਾਂ ਉਹ ਵੀ ਖੁਸ਼ ਹੋਈਆਂ ਹੋਣਗੀਆਂ ਜਿਹੜੀਆਂ ਮੈਨੂੰ ਐਡਲੇਡ ਵਿੱਚ ਦੇਖਣਾ ਨੀ ਚਾਹੁੰਦੀਆਂ ਸੀ, ਜਾਂ ਮੈਂ ਐਡਲੇਡ ਦੇ ਵਿੱਚ ਫਿਰਦਾ ਚੰਗਾ ਨੀ ਲੱਗਦਾ ਸੀ, ਕਈ ਬਹੁਤ ਸਾਰੀਆਂ ਰੂਹਾਂ ਨੂੰ, ਤਾਂ ਉਹ ਰੂਹਾਂ ਦੇ ਵੀ,
ਪਰ ਜਿਹੜੇ ਖੁਸ਼ ਸੀ ਤੁਸੀਂ ਉਹਨਾਂ ਨੂੰ ਵੀ ਤਾਂ ਉਦਾਸ ਕੀਤਾ ਨਾ, ਪਰ ਜਿਹੜੀਆਂ ਖੁਸ਼ ਸੀ ਤੁਸੀਂ ਉਹਨਾਂ ਨੂੰ ਵੀ ਤਾਂ ਉਦਾਸ ਕੀਤਾ।
ਉਦਾਸ ਮੈਂ ਉਹਨਾਂ ਨੂੰ ਐ ਨੀ ਕੀਤਾ ਵੀ ਮੈਂ ਪਰਮਾਨੈਂਟ ਨੀ ਗਿਆ, ਤੇ ਮੈਂ ਟੈਂਪਰੇਰੀ ਗਿਆ, ਤੇ ਬਾਕੀ ਉਹਨਾਂ ਤੋਂ ਮੈਂ ਸਿਰਫ 10 ਅੱਖਰ ਦੂਰ ਆ। ਦੇਖੋ ਅੱਗੇ ਤਾਂ ਕਹਿੰਦੇ ਹੁੰਦੇ ਸੀ ਨਾ ਵੀ 1 ਫਰਲਾਂਗ ਦੂਰ ਆ, ਤੇ ਹੁਣ ਪੋਜੀਸ਼ਨ ਇਹ ਆ ਵੀ ਮੈਂ ਸਿਰਫ 10 ਅੱਖਰ ਦੂਰ ਆ ਸਾਰਿਆਂ ਤੋਂ। 10 ਅੱਖਰ ਹੀ ਹੁੰਦੇ ਆ ਮੋਬਾਈਲ ਦੇ ਫੋਨ ਦੇ, ਤੇ ਜੇ ਕੋਈ ਵੀ ਡਾਇਲ ਕਰੂਗਾ ਤਾਂ ਮੈਂ  1 ਮਿੰਟ ਦੇ ਵਿੱਚ ਜਿਹੜਾ ਹਾਜ਼ਰ ਹੋ ਜੂਗਾ ਜੀ, ਤੇ ਜਿੱਥੇ ਮਰਜ਼ੀ ਸੁਧਣਗੇ ਸੱਜਣ ਮਿੱਤਰ, ਜਿੱਥੇ ਕਹਿਣਗੇ ਉੱਥੇ ਹੀ ਪਹੁੰਚ ਜਾਂਗੇ। ਇਹ ਨੀ ਆਪਾਂ ਏਦਾਂ ਦਾ ਕਿਤੇ ਰੱਖਿਆ, ਆਪਾਂ ਜ਼ਿੰਦਗੀ ਦੇ ਵਿੱਚ ਇੱਕੋ ਹੀ ਸਿਸਟਮ ਰੱਖਿਆ ਵੀ ਜੇ ਤੁਹਾਨੂੰ ਕੋਈ ਚਾਹੁਣ ਵਾਲਾ ਸਾਦਾ ਜਾਂ ਕਿਤੇ ਵੀ ਕਰਦਾ ਤਾਂ ਤੁਸੀਂ ਜ਼ਰੂਰ ਪਹੁੰਚੋ, جی تھونو کوئی نفرت کرنے والا جی کچھ بھی کردا تا اونوں روم دے دیو اونوں تھان دے دیو کوئی گل نہیں بھرا میرے تو بھی خوش ہو لے میں تیرے تو پاسے ہو جانا تو اے ایک پالیسی ہونی چاہیے جی تسی ہر روح نوں خوش کرنا چاہنے جی تسی آکھو جی میں ہر روح نوں خوش ادھاں کر کے کر لوں گا تا نہیں تسی ہو سکتا بہت ساری روحاں نوں تڑپا بھی رہے ہو
وہ
اپنی فطرت زمین اپنا چاہنے ہر بندہ رہے ہسے کھیلے نچے گاوے اپنی زندگی دا
بالکل بالکل باجی سو گل یہ ہوں کہ صحیح گل آ سارا نو خوش کر بھی نہیں سکتے مینو لگتا اوکھا ہی نہیں ناممکن ہی ہوں ایک طرح یہ ہیلو باجی تہن آواز آ رہی میری مینو لگتا منٹو باجی کی آواز کوئی نہیں باجی نو دوبارہ پروگرام دے شامل کر دیا سو بالکل جی تہاڈا کی سوچنا کی وچار ہے اس گل بارے جو ابرار صاحب نے شروع کی ہے کہ کئی باری کوشش ضرور کری دی ہے کہ سارے نو خوش رکھ سکیے کوئی ہرٹ نہ ہوئے ساڈیاں گلاں تو یا ساڈے کیتے کرما تو پر پھر بھی کئی باری ادا ہوندا پی ایک بندہ خوش ہو رہا ہوندا ساڈے کیتے ہوئے کما تو تے دوسرا اونوں بچارا وہ اپنے آپ چی سڑیا پجیا رہندا جیلسی سب تو وڈا فیکٹر آ مینو لگدا اس کام دے لئی اور خاص کر اج تو ویسے تے مڑ قدیم تو چلے آندے آ چنگیاں ماڑیاں فیلنگس پر سمے دے نال نال ہن ایں لگدا پی چنگیاں جیڑیاں آ وہ کٹی جاندیاں تے جڑیاں ساڈے ماڑے وچار آ یا ساڈیاں ماڑے جذبات آ فیلنگز آ وہ کچھ زیادہ حاوی ہندیاں جا رہی ہیں سو تہاڈا کی وچار آ ایدے بارے تسی مینوں ضرور دسیو براڈ صاحب دے نال کوشش کر رہے ہیں جلدی ساڈے نال پھر جوائن کر کے جی بھاجی نال آ ساڈے جی سو بھاجی تسی جڑی گل کہی نا اودے تے مینوں ایک سانوں ویسے کسے کہانیاں یاد آ جاندے ہندے جدا تسی کیا نا کہ ادا ہوندا بھئی سارے نوں اسی خوش رکھنا چاہنے آ ہنا پر بڑا اوکھا ہوندا مینوں یاد آ گیا بچپن چ ایک کہانی سندی ہندی سی سارے نے شاید سنی ہوئے کہ ایک واری ایک نا پیو ہوندا ہے بزرگ اپنی دو کڑیاں اودیاں دو کڑیاں ہوندیاں دونوں ویاہیاں ہوندیاں تے انہاں نوں ملن جاندا وہ تے پہلی کڑی دے گھر جاندا تے کہندا بھئی ہاں کی حال ہے تیے کہندا کہندی بھئی بہت ودیا حال تا میرا پر ایس واری تے باپو جے میہ پی جاوے نا چنگا تے پھر آ پھر کن فصلاں ودیا ہو جان گیا تے پھر میں راضی خوشی ہاں او کہندا چل اچھا میں رب اگے ارداس کروں گا تیرا دوسری کڑی دے گھر جاندا تے دوسری کڑی دا جیڑا گھر والا ہوندا او کمیار ہوندے آ وہ پانڈے بنا کی حال آ کہ حال تو ٹھیک ہے پر جی ہوں اس واری میہ پی گیا پھر حال ماڑے ہو جانے میہ نہ پوے اس واری پھر میں چنگی پلی ہوں سو اوہی دچتی ہو جاندی ہے کسے ویلے پی ایک چیز کسے دے لئی بہت چنگی ہوندی ہے تے دوسرے دے لئی اوہی چیز ماڑی ہو جاندی ہے سو سارے نو خوش کدہ رکھ سکدے ہاں اسی
کئی انہیں کہا بھی جانتا اج کسے نے پوچھا بھی کیویں کڑیاں کیویں سن جدو پہنچیا گھر پہنچا تے انہوں کسے نے پوچھا بھی تیری دھیاں کیویں سی وہ کہندا بھی جاں ٹانڈے والی نہیں جاں بھانڈے والی نہیں بھی اکر کہاوت کمپلیٹ کر دیا چلو گل چل رہی تھی روح خوش کرتی روحاں دے ماں پے تسی کیا بھی گل کیتی بھی نہیں سارے نہیں خوش ہوندے پر میں طریقہ دسیا بھی سارے کنے خوش کیتے جا سکدے پر اس تو اگے دی جے اپاں گل کریے نا سکھپریت گل اے آپ
ہاں جی
اسی نا جڑا جیلس فیکٹر جنو کہہ سکدے ہیں کہ اسی کسی دی جلن کردے ہیں جویں ہن اج دلجیت بھاجی
دا
میسج بھی آیا اپاں نوں لیٹ کر کے گل کردے انہوں نے لکھا کچھ روحاں اجیاں ہوندیاں
جنہاں
نے دور اڈاری مار تے سانو بھلیکھا پے جاتا کہ بندا پتا نہیں ہن اپنے آپ کی سمجھن لگ پیا سو اس
گل
نوں لا کے اپاں نال گل کرنی چاہاں گے دیکھو
جی بالکل
بندے دی جڑی روح ہوندی ہے نا روح جتھے مرضی اڈاری مار دے پر وہ اپنی زمین لینی ہے کئی بار کی ہوں بھی تسی من لو سٹار بن گئے سپر سٹار بن گئے تسی عام دنیا دی پہنچ تو دور ہو گئے تا ادو تھی لگتا بھی وہ سپر سٹار بن کے تو گلا بھول گیا جہاں کتری والی مشین دے رگ لائے ہون گے نہیں وہ نہیں بھول سکتا ہوں وہ رہندیاں رہندیاں ایک ڈراما ہوں تو وہ ڈراما روح نہیں دور جاندی میرا کہنے دا مطلب بھاو یہ آ جی میں دلجیت بھاجی نے روحاں نے دور جانا میں روح نہیں دور جاندی ہوں وہ نا شریر دور جانا ہوں جہاں دنیاوی ڈھانچا جہاں دنیاوی سرکل آ وہ دور جانا ہوں من لو میں اپنی زندگی کا شروعات کی لائم لائٹ کی دنیا دے وچ دس بھی بندے تے میری پہنچ بنی میرے یاد آ مینو 2007 دے وچ پہلی بار کسی کی کال آئی میں کھیت کام کرتا کرتا سی بھائی جی تھوڑا آرٹیکل پڑھیا تے میں پباں تے نچدا پھراں ایتھے تیلیا دی گل آ بھی کیا بات ਚਲੋ ਮੈਂ ਦੋ ਚਾਰ ਦਸ ਵਾਰੀ ਰੋ ਉਹਨਾਂ ਨਾਲ ਗੱਲ ਕਰਦਾ ਹੁਣ ਹਫ਼ਤੇ ਚ ਜਿਹਦੇ ਚਾਹੁਣ ਵਾਲੇ ਬੰਦਿਆਂ ਨਾਲ ਹੌਲੀ ਹੌਲੀ ਉਹ ਵੱਧਦੇ ਗਏ ਤੇ ਟਾਈਮ ਆ ਜਿਹੜਾ ਘਟਦਾ ਗਿਆ ਹੌਲੀ ਹੌਲੀ ਫਿਰ ਚਲੋ ਆਧੁਨਿਕਤਾ ਆ ਗਈ ਸੋਸ਼ਲ ਮੀਡੀਆ ਜੇ ਨਾ ਆਇਆ ਹੁੰਦਾ ਤਾਂ ਇੰਨੇ ਲੋਕਾਂ ਨਾਲ ਕੀ ਮੈਂ ਸੰਪਰਕ ਕਰ ਪਾਉਂਦਾ ਹਾਲਾਂਕਿ ਕੋਈ ਮੇਰਾ ਦਾਇਰਾ ਬਹੁਤ ਵੱਡਾ ਨੀ ਮੇਰਾ ਦਾਇਰਾ ਇੱਕ ਸੀਮਤ ਜਿਹਾ ਦਾਇਰਾ ਹੁਣ ਤੁਸੀਂ ਕੰਪੇਅਰ ਕਰੋ ਇਸ ਨੂੰ ਉਦੋਂ ਵੱਡੇ ਦਾਇਰੇ ਵਾਲੇ ਲੋਕਾਂ ਨਾਲ ਜਿਹੜੇ ਵਾਕਈ ਸਟਾਰ ਬਣਦੇ ਆ ਜਿਹੜੇ ਉਹਨਾਂ ਨੂੰ ਆਪਾਂ ਤਾਂ ਹਜ਼ਾਰ ਦੋ ਹਜ਼ਾਰ ਪੰਜ ਸੱਤ ਹਜ਼ਾਰ ਵਾਲੇ ਬੰਦੇ ਆ ਜਿਹੜੇ ਹੁਣ ਕਰੋੜਾਂ ਚ ਬੰਦਿਆਂ ਨੇ ਮਿਲੀਅਨ ਬੰਦਿਆਂ ਦੇ ਦਿਲਾਂ ਨੂੰ ਚਾਹ ਪਹੁੰਚ ਜਾਂਦੇ ਆ ਤੇ ਹੁਣ ਉਹਨਾਂ ਨੂੰ ਤੁਸੀਂ ਦੱਸੋ ਵੀ ਉਹ ਕਿਵੇਂ ਤੁਹਾਡੇ ਨਾਲ ਮੈਨੇਜ ਕਰ ਲੈਣਗੇ ਉਹ ਹਰ ਬੰਦੇ ਦੇ ਨੇੜੇ ਨਹੀਂ ਰਹਿ ਸਕਣਗੇ ਉਹਨਾਂ ਨੂੰ ਦੂਰ ਹੋਣਾ ਹੀ ਪੈ ਜਾਂਦਾ ਉਹਨਾਂ ਦੀ ਮਜਬੂਰੀ ਹੋ ਜਾਂਦੀ ਆ ਤੇ ਉਹ ਦੂਰੀ ਕਿਉਂਕਿ ਸਮਾਂ ਉਹੀ ਹੁੰਦਾ ਲਿਮਿਟਡ ਹੁੰਦਾ ਤੇ ਤੁਸੀਂ ਉਸ ਸਮੇਂ ਚ ਉਹਨਾਂ ਦੇ ਜਵਾਬ ਨਹੀਂ ਦੇ ਪਾਉਂਦੇ ਉਹਨਾਂ ਨਾਲ ਮਿਲ ਗਲ ਨਹੀਂ ਸਕਦੇ ਉਸ ਢੰਗ ਨਾਲ ਜਿਹੜੀ ਤੁਸੀਂ ਪਹਿਲਾਂ ਮਿਲਦੇ ਸੀ ਤੇ ਬੰਦੇ ਨੂੰ ਲੱਗਦਾ ਵੀ ਉਹ ਦੂਰ ਚਲੇ ਪਰ ਮੈਨੂੰ ਪਤਾ ਰੂਹ ਨੀ ਦੂਰ ਗਈ ਹੁੰਦੀ ਰੂਹ ਤੁਹਾਡੇ ਕੋਲੇ ਹੁੰਦੀ ਆ ਰੂਹ ਨੇੜੇ ਹੁੰਦੀ ਆ ਪਰ ਉਹ ਦੂਰ ਚਲੇ ਜਾਂਦੇ ਆ ਹੁਣ ਮੈਂ ਤੁਹਾਨੂੰ ਦੂਜਾ ਪੱਖ ਦਿਖਾਉਣਾ ਹੁਣ ਦੂਜਾ ਪੱਖ ਇਹ ਆ ਵੀ ਮੰਨ ਲਓ ਇੱਕ ਸਟਾਰ ਬਣ ਗਿਆ ਇੱਕ ਬੰਦਾ ਸੁਪਰ ਸਟਾਰ ਹੋ ਗਿਆ ਸਟਾਰ ਹੋ ਗਿਆ ਵੱਡਾ ਬੰਦਾ ਬਣ ਗਿਆ ਉਹਦੀ ਜ਼ਿੰਦਗੀ ਮੈਂ ਗਰੰਟੀ ਕਰਦਾ ਬਹੁਤ ਸਾਰੇ ਸੁਪਰ ਸਟਾਰ ਡਿਪਰੈਸ਼ਨ ਚ ਚਲੇ ਜਾਂਦੇ ਆ ਬਹੁਤ ਸਾਰੇ ਸੁਪਰ ਸਟਾਰ ਅਕਾਲਤਾ ਦਾ ਸ਼ਿਕਾਰ ਹੋ ਜਾਂਦੇ ਆ ਅਕਾਲਤਾ ਦਾ ਸ਼ਿਕਾਰ ਨਾ ਉਹਨਾਂ ਨੂੰ ਕੀ ਹੁੰਦਾ ਉਹਨਾਂ ਦਾ ਇੱਕ ਹੋਊਗਾ ਦਾਇਰਾ ਇੰਨਾ ਬਣ ਜਾਂਦਾ ਵੀ ਉਹ ਪਬਲਿਕ ਤੋਂ ਦੂਰ ਰਹਿਣ ਲੱਗ ਜਾਂਦੇ ਆ ਜੇ ਕਿਤੇ ਵੀ ਜਾਂਦੇ ਹੁੰਦੇ ਆ ਦੂਰੋਂ ਹਾਏ ਹੈਲੋ ਰਹਿੰਦੀ ਆ ਕਿਸੇ ਨਾਲ ਗੱਲ ਨੀ ਸਾਂਝੀ ਹੁੰਦੀ ਨੇੜੇ ਨੀ ਹੁੰਦੇ ਉਹਨਾਂ ਨੂੰ ਆਪਣੇ ਆਪ ਨੂੰ ਕੈਦ ਕਰਨਾ ਪੈਂਦਾ ਸੋ ਜਦੋਂ ਉਹ ਇੱਦਾਂ ਦਾ ਹੋ ਜਾਂਦੇ ਆ ਤਾਂ ਇੱਕ ਆਈਸੋਲੇਟਡ ਜੀ ਜ਼ਿੰਦਗੀ ਹੋ ਜਾਂਦੀ ਉਹਨਾਂ ਦੀ ਇੱਕ ਜ਼ਿੰਦਗੀ ਇੱਕ ਦਾਇਰਿਆਂ ਚ ਵੱਧ ਜਾਂਦੀ ਆ ਤੇ ਉਹ ਉਹਨਾਂ ਦੀ ਭੀੜ ਉਦੋਂ ਵੀ ਜ਼ਿਆਦਾ ਹੁੰਦੀ ਆ ਆਪਾਂ ਨੂੰ ਐਂ ਲੱਗਦਾ ਨਾ ਵੀ ਉਹਨਾਂ ਨੂੰ ਚਾਹੁਣ ਵਾਲੇ ਬਹੁਤ ਜ਼ਿਆਦਾ ਆ ਪਰ ਉਹਨਾਂ ਕੋਈ ਵੀ ਤੁਹਾਡਾ ਚਾਹੁਣ ਵਾਲਾ ਜਿੰਨਾ ਚਿਕ ਉਹਦੇ ਨਾਲ ਤੁਹਾਡਾ ਸਿੱਧਾ ਸੰਪਰਕ ਸਿੱਧੀ ਜਵਾਨ ਨੀ ਗੱਲਬਾਤ ਹੁੰਦੀ ਉਹਨਾਂ ਚਿਕ ਤੁਸੀਂ ਉਹਨੂੰ ਕੁਛ ਨੀ ਕਰ ਸਕਦੇ ਉਹਨਾਂ ਚਿਕ ਤੁਹਾਡੇ ਉਹ ਚਾਹੁਣ ਵਾਲੇ ਆ ਬਸ ਇੱਕ ਦੂਰੋਂ ਦੂਰੋਂ ਤੁਸੀਂ ਬੈਠੇ ਮੁਸਕਰਾ ਸਕਦੇ ਹੋ ਕੋਈ ਕਮੈਂਟ ਪੜ ਕੇ ਬਸ ਤੁਸੀਂ ਇਹ ਤਾਂ ਨੀ ਹੈਗੇ ਮੈਂ ਬਹੁਤ ਸਾਰੇ ਇਹੋ ਜਿਹੇ ਸਟਾਰਾਂ ਨੂੰ ਜਾਣਦਾ ਜਿਹੜੇ ਸੋਸ਼ਲ ਮੀਡੀਆ ਤੇ ਹੈਗੇ ਆ ਪਰ ਉਹ ਕਿਸੇ ਬੰਦੇ ਨੂੰ ਪਤਾ ਨੀ ਉਹ ਸੋਸ਼ਲ ਮੀਡੀਆ ਤੇ ਹੈਗੇ ਆ ਠੀਕ ਹੈ ਨਾ ਉਹ ਚੁੱਪ ਚੁੱਪ ਕਰਕੇ ਦੇਖਦੇ ਆ ਮੈਂ ਪਾਤਰ ਸਾਹਿਬ ਦੀ ਬੜੀ ਅਨੁਭੋਲ ਜੀ ਗੱਲ ਮੇਰੇ ਯਾਦ ਆ ਜਾਂਦੀ ਹੈ ਪਾਤਰ ਸਾਹਿਬ ਜਦੋਂ ਇੱਥੇ ਆਏ ਸੀ ਨਾ ਤੇ ਗੱਲਾਂ ਗੱਲਾਂ ਚ ਅਸੀਂ ਭਰੋਸਾ ਵੈਲੀ ਫਿਰਦੇ ਸੀਗੇ ਤੇ ਗੱਲਾਂ ਗੱਲਾਂ ਚ ਉਹਨਾਂ ਨੇ ਇੱਕ ਦੋ ਫੋਟੋਆਂ ਖਿੱਚੀਆਂ ਆਪਣੇ ਗਰੁੱਪ ਚ ਭੇਜੀਆਂ ਹੋਰ ਤੇ ਦਵਿੰਦਰ ਕਹਿੰਦਾ ਪਾਤਰ ਸਾਹਿਬ ਤੁਸੀਂ ਫੇਸਬੁੱਕ ਤੇ ਹੈਗੇ ਉਹ ਇੱਕ ਬੱਚਿਆਂ ਵਾਲੀ ਵੀ ਨਿੱਕੀ ਜੀ ਮੁਸਕਾਨ ਜੀ ਮੈਂ ਰੱਖੇ ਕਹਿੰਦਾ ਝੂਠ ਤਾਂ ਮੈਂ ਬੋਲਦਾ ਨੀ ਸੱਚ ਇਹ ਆ ਵੀ ਹੈਗਾ ਮੈਂ ਤੇ ਲੱਭਦੇ ਤਾਂ ਨੀ ਤੁਸੀਂ ਲੱਭਦੇ ਤਾਂ ਤੁਸੀਂ ਚੁੱਪ ਜੇ ਕਰਕੇ ਬਸ ਦੇਖਣ ਆਉਣਾ ਹੁੰਦਾ ਵੀ ਲੋਕ ਕੀ ਚੱਲ ਰਹੇ ਸੀ ਚੁੱਪ ਜੇ ਕਰਕੇ ਮੈਂ ਦੇਖ ਏਦਾਂ ਦਾ ਵਤੀਰੇ ਵੀ ਹੁੰਦੇ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਹੋਰ ਹੁੰਦੇ ਜਦੋਂ ਏਦਾਂ ਦਾ ਵਤੀਰਾ ਹੁੰਦਾ ਸਾਨੂੰ ਲੱਗਦਾ ਵੀ ਉਹਦਾ ਪਤਾ ਨੀ ਕਿੱਡਾ ਕੁ ਉਹਦਾ ਸਰਕਲ ਆ ਕਿੰਨੇ ਕੁ ਉਹਦੇ ਯਾਰ ਦੋਸਤ ਆ ਜਿਵੇਂ ਅਕਸਰ ਮੈਨੂੰ ਇੱਕ ਡਾਇਲੋਗ ਤੁਹਾਨੂੰ ਮਿਲਦਾ ਮੈਨੂੰ ਲੋਕ ਫੋਨ ਕਰਨਗੇ ਭਾਜੀ ਤੁਹਾਡਾ ਸਮਾਂ ਬਰਬਾਦ ਨੀ ਕਰਦਾ ਤੇ ਮੈਂ ਛੇਤੀ ਦਿਨੇ ਮੈਨੂੰ ਆਹ ਗੱਲ ਦੱਸਿਓ ਛੇਤੀ ਦਿਨੇ ਤੇ ਮੈਨੂੰ ਪਤਾ ਤੁਸੀਂ ਬਹੁਤ ਬਿਜ਼ੀ ਹੋਵੋਗੇ ਮੈਨੂੰ ਪਤਾ ਤੁਹਾਨੂੰ ਬਹੁਤ ਸਾਰੀਆਂ ਕਾਲਾਂ ਨੇ ਤੇ ਮੈਂ ਕਈ ਵਾਰੀ ਹੱਸਦਾ ਵੀ ਮੈਨੂੰ ਕੜਕੇ ਤੋਂ ਆਥਣ ਦਾ ਇੱਕ ਵੀ ਕਾਲ ਨੀ ਆਈ ਹੁੰਦੀ ਤੇ ਮੈਂ ਜਮਾ ਵਿਹਲਾ ਬੈਠਾ ਹੁੰਦਾ ਇੱਕ ਹੋਊਆ ਇਹ ਜਿਹਾ ਬਣ ਜਾਂਦਾ ਵੀ ਪਤਾ ਨੀ ਵੀ ਇਹ ਤਾਂ ਕਿੰਨੇ ਕੋ ਆਉਂਦੇ ਹੋਣਗੇ ਕਿੰਨੇ ਕੋ ਹਾਂ ਆਉਂਦੇ ਵੀ ਆ ਇਹ ਨੀ ਹੈ ਪਰ ਏਦਾਂ ਵੀ ਨੀ ਹੁੰਦਾ ਵੀ ਤੁਸੀਂ ਕਿਸੇ ਦੀ ਪਹੁੰਚ ਤੋਂ ਦੂਰ ਹੋ ਜਾਂਦੇ ਹੋ ਸਭ ਕੁਛ ਹੋ ਜਾਂਦੇ ਹੋ ਤੁਸੀਂ ਜੇ ਚਾਹੋ ਤੁਹਾਡੀ ਇੱਛਾ ਮਨ ਦੀ ਇੱਛਾ ਸ਼ਕਤੀ ਆ ਤੇ ਤੁਸੀਂ ਹਰ ਬੰਦੇ ਨਾਲ ਸੰਪਰਕ ਚ ਰਹਿ ਸਕਦੇ ਹੋ ਹਰ ਬੰਦੇ ਦਾ ਜਵਾਬ ਦੇ ਸਕਦੇ ਹੋ ਸਭ ਕੁਛ ਹੁੰਦਾ ਕੀਤਾ ਵੀ ਜਾ ਸਕਦਾ ਪਰ ਇਹ ਇੱਕ ਦੁਨਿਆਵੀ ਦਾ ਦੁਨੀਆਂ ਦਾ ਸਰਕਲ ਆ ਵੀ ਜਿਵੇਂ ਜਿਵੇਂ ਬੰਦਾ ਉੱਚਾ ਉੱਠਦਾ ਜਾਂਦਾ ਉਵੇਂ ਉਵੇਂ ਧਰਤੀ ਉਹਦੇ ਤੋਂ ਦੂਰ ਹੁੰਦੀ ਜਾਂਦੀ ਹੈ ਤੇ ਜਦੋਂ ਬੰਦਾ ਧਰਤੀ ਤੋਂ ਪੈਰ ਪੱਟ ਕੇ ਉੱਚਾ ਹੋ ਜਾਂਦਾ ਤੇ ਫਿਰ ਉਦੋਂ ਆਪਣੇ ਬਾਬੇ ਬੋੜ ਵਾਂਗੂ ਦੜਮ ਦੇ ਨੇ ਡਿੱਗ ਪੈਂਦਾ ਚਲੋ ਜੀ ਹੁਣ ਬਾਹਲੀਆਂ ਗੱਲਾਂ ਤਾਂ ਆਪਾਂ ਨਾ ਕਰੀਏ ਪਿਛਲੇ ਦੋ ਹਫ਼ਤੇ ਪਹਿਲਾਂ ਇੱਕ ਵੱਡਾ ਦਰਖਤ ਡਿੱਗ ਗਿਆ ਤੇ ਉਹਦੇ ਹਜੇ ਤੱਕ ਜਿਹੜੇ ਨਿਸ਼ਾਨ ਪੈਰ ਖੜਕੇ ਉਹ ਚੱਲ ਰਹੇ
ਨਿਸ਼ਾਨ ਪੈਰ ਕਰੀਟਾਂ ਪਈਆਂ ਹੋਈਆਂ ਪਰ ਚਲੋ ਮੈਂ ਦਲਜੀਤ ਭਾਜੀ ਦੇ ਮੈਸੇਜ ਤੇ ਆਉਂਦੀ ਪਰ ਮੈਨੂੰ ਇਹ ਲੱਗਦਾ ਕਿ ਇੱਥੇ ਜਿਹੜੀ ਦੂਰ ਉਡਾਰੀ ਮਾਰਨ ਵਾਲੀ ਗੱਲ ਇਹਨਾਂ ਨੇ ਕੀਤੀ ਉਹ ਤੁਹਾਡੀ ਸੁਰਤ ਦੀ ਕੀਤੀ ਹੈ ਯਾਨੀ ਕਿ ਕੁਝ ਜਦੋਂ ਕੁਝ ਲੋਕ ਹੁੰਦੇ ਜਿਨ੍ਹਾਂ ਦੀ ਸੁਰਤ ਉੱਚੀ ਚੁੱਕ ਹੋ ਜਾਂਦੀ ਜਿਹਨੂੰ ਕਹਿ ਸਕਦੇ ਆ ਹਨਾ ਜਾਂ ਜਿਨ੍ਹਾਂ ਦੇ ਖਿਆਲ ਜਿਹੜੇ ਆ ਉਹ ਮੋੜਾ ਲੈ ਲੈਂਦੇ ਆ ਇਹਨਾਂ ਦੁਨਿਆਵੀ ਗੱਲਾਂ ਤੋਂ ਤੇ ਉਹਦੇ ਤੋਂ ਇਹਨਾਂ ਨੇ ਮੈਨੂੰ ਜੋ ਲੱਗਦਾ ਉਹ ਆ ਕਿ ਸਾਨੂੰ ਭੁਲੇਖਾ ਪੈ ਜਾਂਦਾ ਕਿ ਬੰਦਾ ਹੁਣ ਆਪਣੇ ਆਪ ਨੂੰ ਸਮਝਣ ਲੱਗ ਪਿਆ ਕਈ ਵਾਰੀ ਇੱਦਾਂ ਹੁੰਦਾ ਕਿ ਤੁਸੀਂ ਜੇ ਮੁੜਨਾ ਵੀ ਚਾਹੋ ਹਨਾ, ਇਹ ਜੋ ਦੁਨਿਆਵੀ ਕੰਮ ਕਾਰ ਹੋ ਰਿਹਾ, ਜਿਦਾਂ ਜੇ ਕਿਤੇ ਕਿਸੇ ਦੀ ਨਿੰਦਾ ਚੁਗਲੀ ਹੁੰਦੀ ਪਈ ਆ ਤੇ ਤੁਸੀਂ ਵਿੱਚ ਹੁੰਗਾਰਾ ਨੀ ਭਰਦੇ ਜਾਂ ਕਹਿ ਦਿੰਦੇ ਵੀ ਨਹੀਂ ਛੱਡੋ ਹਨਾ, ਤੁਸੀਂ ਮੁੜਨਾ ਵੀ ਚਾਹੁੰਦੇ ਆ ਤੇ ਲੋਕਾਂ ਨੂੰ ਇਹ ਹੁੰਦਾ ਵੀ ਲੈ ਹੁਣੇ ਆਪਣੇ ਆਪ ਨੂੰ ਪਤਾ ਨੀ ਕੀ ਸਮਝਣ ਲੱਗ ਗਏ ਆ। ਔਰ ਜਿਹੜੀ ਖਾਸ ਕਰਕੇ ਇੱਕ ਗੱਲ ਸਾਡੇ ਅਸੀਂ ਪੰਜਾਬੀ ਕਹਿ ਦਿੰਦੇ ਆ ਲੈ ਜੀ 900 ਚੂਹੇ ਖਾ ਕੇ ਬਿੱਲੀ ਹੱਜ ਕੋ ਚੱਲੀ ਹੈ ਨਾ, ਉਹ ਜਿਹੜੀ ਗੱਲ ਆ ਉੱਥੇ ਅਸੀਂ ਦੂਸਰੇ ਦੇ ਬਦਲਣ ਦੀ ਜੋ ਉਹਦੀ ਸੂਰਤ ਦੇ ਬਦਲਣ ਦੀ ਚੀਜ਼ ਹੁੰਦੀ ਹੈ ਨਾ, ਉਹਨੂੰ ਅਸੀਂ ਐ ਕਹਿ ਦਈਦਾ ਵੀ ਇਹ ਕੋਈ ਬਹੁਤੀ ਵੱਡੀ ਚੰਗੀ ਗੱਲ ਨੀ, ਔਰ ਆਪਣੇ ਆਪ ਨੂੰ ਅਸੀਂ ਉੱਥੇ ਹੀ ਰੋਕ ਲੈਂਦੇ ਆ ਇਹ ਗੱਲ ਕਹਿ ਕੇ ਵੀ ਅਸੀਂ ਤਾਂ ਬਿੱਲੀਆਂ ਆ, ਅਸੀਂ ਅਜੇ ਚੂਹੇ ਹੀ ਖਾਣੇ ਆ, ਅਸੀਂ ਤਾਂ ਨੀ ਹੱਜ ਨੂੰ ਜਾਣਾ, ਇਹਨੂੰ ਜਾਣ ਦੋ। ਮੈਨੂੰ ਲੱਗਦਾ ਸੂਰਤ ਦੀ ਗੱਲ
ਜਿਹੜੀ ਪੂਰਨ ਤੌਰ ਤੇ ਮੈਂ ਸੁਖਬੀਰ ਦੇ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਸੁਰਤ ਦੇ ਮਾਮਲੇ ਚ ਮੰਨ ਲੈਣਾ ਵੀ ਇੱਕ ਬੰਦੇ ਦੀ ਅਵਸਥਾ ਇਹਨੂੰ ਕਿਹਾ ਜਾਂਦਾ ਵੀ ਕਿਹੜੀ ਅਵਸਥਾ ਚ ਪਹੁੰਚ ਜਾਂਦੇ ਆ, ਮੰਨ ਲੈਣਾ ਵੀ ਬੰਦਾ ਸਿਖਰ ਅਵਸਥਾ ਚ ਪਹੁੰਚ ਗਿਆ, ਮੋਹ ਮਾਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੜਾਂ ਤੋਂ ਟੱਪ ਕੇ ਇੱਕ ਉਸ ਅਵਸਥਾ ਚ ਚਲਾ ਗਿਆ ਜਿਹੜੀ ਅਵਸਥਾ ਦੇ ਵਿੱਚ ਉਹਨੂੰ ਉਹਦੀ ਸੁਰਤ ਜੁੜ ਗਈ ਤੇ ਉਹ ਲੋਕਾਂ ਦੇ ਹਿਸਾਬ ਨਾਲ ਲੋਕਾਂ ਨਾਲ ਟੁੱਟ ਗਿਆ ਤੇ ਲੋਕ ਕਹਿਣ ਲੱਗ ਜਾਂਦਾ ਵੀ ਪਤਾ ਨੀ ਕੀ ਹੋ ਗਿਆ, ਬੌਲਾ ਹੋ ਗਿਆ, ਕਮਲਾ ਹੋ ਗਿਆ। ਮੈਂ ਇੱਕ ਦੁਨਿਆਵੀ ਬੰਦਾ, ਠੀਕ ਆ, ਮੈਂ ਦੁਨਿਆਵੀ ਨਜ਼ਰੀਏ ਨਾਲ ਦੇਖੂਗਾ ਤੇ ਮੋਸਟ ਆਫ ਪੀਪਲ ਜਿਹੜੇ ਉਹ ਆ ਉਹ ਦੁਨਿਆਵੀ ਨਜ਼ਰੀਏ ਨਾਲ ਹੀ ਦੇਖਦੇ ਆ, ਰੇਅਰ ਲੋਕ ਹੁੰਦੇ ਆ ਜਿਹੜੇ ਦੁਨਿਆਵੀ ਨਜ਼ਰੀਏ ਨੂੰ ਛੱਡ ਕੇ ਇੱਕ ਹੋਰ ਨਜ਼ਰੀਏ ਨਾਲ ਉਹਨਾਂ ਨੂੰ ਦੇਖਦੇ ਆ, ਠੀਕ ਆ। ਮੈਂ ਦੇਖ ਸਕਦਾ, ਮੇਰੇ ਕੋਲ ਇੰਨਾ ਟਵਿਜ਼ਨ ਹੈਗਾ ਵੀ ਮੈਂ ਉਸ ਐਂਗਲ ਤੋਂ ਵੀ ਉਹਨੂੰ ਭੋਗ ਸਕਦਾ ਬੰਦੇ ਨੂੰ ਪੜਤਾਲ ਕਰਾਉਣਾ, ਪਰ ਮੇਰਾ ਇਹ ਮੰਨਣਾ ਖਾਸ ਕਰਕੇ ਸਿੱਖ ਧਰਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਫਲਸਫਾ ਨਾ, ਉਸ ਫਲਸਫੇ ਦੇ ਵਿੱਚ ਉਹਨਾਂ ਨੇ ਜ਼ਿੰਦਗੀ ਦੇ ਅਖੀਰਲੀ ਸਾਹਾਂ ਤੱਕ ਇਹ ਨੀ ਦਿਖਾਇਆ ਕਿ ਤੁਸੀਂ ਗਾਂ ਚਲੇ ਗਏ ਇੱਕ ਅਗਲੀ ਅਵਸਥਾ ਚ ਚਲੇ ਗਏ ਪਰ ਪਿਛਲੇ ਲੋਕ ਤੁਹਾਡੇ ਲਈ ਖਤਮ ਹੋ ਗਏ ਜਾਂ ਪਿਛਲੇ ਲੋਕਾਂ ਨਾਲ ਤੁਹਾਡਾ ਕੋਈ ਸੰਪਰਕ ਨੀ ਰਿਹਾ। ਗੁਰੂ ਨਾਨਕ ਦੇਵ ਜੀ ਨੇ ਇਸੇ ਦੁਨੀਆਂ ਚ ਰਹਿ ਕੇ ਇਸੇ ਜ਼ਮੀਨ ਤੇ ਰਹਿ ਕੇ ਅਗਲੇ ਜਹਾਨ ਦੇ ਨਾਲ ਜੁੜ ਕੇ ਅਕਾਲ ਪੁਰਖ ਦੀਆਂ ਗੱਲਾਂ ਸਾਨੂੰ ਦੱਸ ਕੇ ਪਰ ਖੇਤ ਚ ਖੇਤੀ ਕੀਤੀ, ਆਮ ਬੰਦੇ ਨਾਲ ਬਾਬਾ ਬਾਲਾ ਭਾਈ ਮਰਦਾਨਾ ਜੀ ਵਰਗਾ ਨਾਲ ਉਹ ਉਹਨਾਂ ਵਿਚਰੇ ਸਾਰੀ ਉਮਰ ਹਰ ਥਾਂ ਦੇ ਉੱਤੇ ਉਹਨਾਂ ਨੇ ਦੁਨਿਆਵੀ ਦੁਨੀਆਂ ਦੇ ਵਿੱਚ ਰਹਿ ਕੇ ਤੇ ਦੁਨੀਆਂ ਚੋਂ ਗਏ ਅਖੀਰ ਨੂੰ ਸਾਰੇ ਲੋਕਾਂ ਨਾਲ ਕਿਤੇ ਕਿਤੇ ਉਹਨਾਂ ਨੇ ਇਹ ਸ਼ੋਅ ਕੀਤਾ ਵੀ ਮੇਰੀ ਤਾਂ ਸੁਰਤ ਅੱਗੇ ਚਲੀ ਗਈ ਹੁਣ ਤੁਸੀਂ ਲੱਲੀ ਛੱਲੀ ਕੌਣ ਮੈਨੂੰ ਤਾਂ ਪਤਾ ਹੀ ਨੀ ਵੀ ਤੁਸੀਂ ਤਾਂ ਮੈਂ ਤਾਂ ਹੁਣ ਸਿੱਧੀ ਤਾਂ ਜਿਹੜਾ ਸੁਰਤ ਵਾਲਾ ਨਾ ਮੇਰਾ ਮੈਂ ਇੱਥੇ ਸੋਰੀ ਕਹਿਣਾ ਹੈ, ਮਾਫ਼ੀ ਚਾਹੁੰਦਾ ਇਸ ਗੱਲ ਲਈ ਕਿਉਂਕਿ ਮੇਰਾ ਅਰਧ ਗਿਆਨ ਆ, ਮੈਂ ਅਰਧ ਗਿਆਨੀ ਆ ਤੇ ਮੈਂ ਅਰਧ ਗਿਆਨੀ ਖਤਰਨਾਕ ਹੁੰਦਾ ਇਹ ਗੱਲ ਮੈਂ ਮੰਨਦਾਂਗਾ ਸਾਰੀ ਗੱਲ, ਪਰ ਮੈਂ ਇੱਥੇ ਮਾਫ਼ੀ ਚਾਹੁੰਦਾ। ਮੇਰਾ ਦੁਨਿਆਵੀ ਸਵਾਲ ਆ ਵੀ ਜੇ ਸੁਰਤ ਅਗਲੀ ਅਵਸਥਾ ਚਲੀ ਗਈ, ਬੰਦਾ ਅਗਲੀ ਅਵਸਥਾ ਚ ਲੈ ਗਿਆ ਤਾਂ ਫਿਰ ਕੀ ਬਾਬਾ ਨਾਨਕ ਜੀ ਅਗਲੀ ਅਵਸਥਾ ਚ ਗਏ ਨੀ ਸੀ, ਉਹ ਤਾਂ ਦੁਨੀਆਦਾਰੀ ਚ ਤੁਰੇ ਫਿਰੇ, ਉਹਨਾਂ ਨੇ ਤਾਂ ਪਰਿਵਾਰ ਵੀ ਵਸਾਇਆ, ਉਹਨਾਂ ਨੇ ਤਾਂ ਹਰ ਕੁਛ ਕੀਤਾ ਤੇ ਨਾਲੇ ਸਾਨੂੰ ਇੱਕ ਇਹੋ ਜਿਹਾ ਪੰਥ ਸਾਜ ਕੇ ਗਏ ਜਿਹਦੇ ਅਸੀਂ 550 ਸਾਲਾਂ ਬਾਅਦ ਵੀ ਸਾਨੂੰ ਜਦੋਂ ਮਹਿਸੂਸ ਹੁੰਦਾ ਜਾਂ ਅਸੀਂ ਕਹਿਣੇ ਆ ਵੀ ਅਸੀਂ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਹਾਂ ਜਾਂ ਗੁਰੂ ਨਾਨਕ ਦੇਵ ਜੀ ਨੂੰ ਬਿਲੋਂਗ ਕਰਦੇ ਹਾਂ ਤੇ ਸਾਨੂੰ ਸਾਡਾ ਪੁੱਛਾ ਲੋੜੀ ਦਾ ਸਾਡੇ ਅੰਦਰੋਂ ਅਸੀਂ ਕਿਹੋ ਜਿਹੀ ਫੀਲਿੰਗ ਹੁੰਦੀ ਆ, ਤਾਂ ਤੁਸੀਂ ਕਹਿ ਕੇ ਦੇਖੋ। ਤੁਸੀਂ ਨਾ ਇੱਕ ਚੀਜ਼ ਨੋਟ ਕਰਿਓ, ਜਦੋਂ ਕਿਸੇ ਥਰਡ ਪਰਸਨ ਨੂੰ ਡੈਫੀਨੇਸ਼ਨ ਦਿੰਦੇ ਹੋ ਨਾ, ਭਾਵੇਂ ਵੱਖਰੀ ਗੱਲ ਆ ਵੀ ਅਸੀਂ ਭੱਜੇ ਹੋਏ ਹਾਂ, ਰੂਪ ਸਰੂਪ ਚ ਨਹੀਂ ਹਾਂ, ਸਿੰਘ ਨੀ ਸਜੇ ਪਰ ਸਿੱਖ ਹਾਂ, ਬਾਬੇ ਨਾਨਕ ਦੇ ਸਿੱਖ ਹਾਂਗੇ ਅਸੀਂ, ਬਹੁਤ ਸਾਰੇ ਜਿਹਨਾਂ ਨੂੰ ਪਤਿਤ ਦਾ ਦਰਜਾ ਦਿੱਤਾ ਹੋਇਆ ਵੱਖਰੀ ਗੱਲ ਦੇਈ ਜਾਣ ਜਿਹੜੇ ਮਰਜ਼ੀ ਦੇਈ ਜਾਣ, ਪਰ ਅਸੀਂ ਸਿੱਖ ਹਾਂਗੇ, ਆਪਦੇ ਆਪ ਨੂੰ ਮੰਨਦੇ ਹਾਂ ਗੁਰੂ ਨਾਨਕ ਦੇ ਸਿੱਖ, ਠੀਕ ਆ। ਤੁਸੀਂ ਹੁਣ ਇਹ ਨੋਟ ਕਰਿਓ, ਕਿਤੇ ਤੁਸੀਂ ਡੈਫੀਨੇਸ਼ਨ ਦੇ ਰਹੇ ਹੋ ਕਿਸੇ ਬੰਦੇ ਨੂੰ, ਕਿਸੇ ਬੰਦੇ ਨਾਲ ਤੁਸੀਂ ਗੱਲ ਕਰ ਰਹੇ ਹੋ, ਕਿਸੇ ਬੰਦੇ ਨੂੰ ਦੱਸ ਰਹੇ ਹੋ ਵੀ ਅਸੀਂ ਕਿੱਥੋਂ ਬਿਲੋਂਗ ਕਰਦੇ ਹਾਂ, ਕਿਵੇਂ ਆ, ਤੇ ਉਦੋਂ ਨਾ ਤੁਸੀਂ ਆਪਦੇ ਜਿਹੜੀ ਬਾਡੀ ਦੀ ਫੀਲਿੰਗ ਲੈ ਕੇ ਦੇਖੋ, ਮੈਂ ਗਰੰਟੀ ਕਰਦਾ ਤੁਹਾਨੂੰ ਤਰੇਲੀ ਆਈ ਹੋਊਗੀ, ਤੁਹਾਡਾ ਸਾਹ ਫੁੱਲਿਆ ਹੋਊਗਾ ਗੱਲ ਕਰਦਿਆਂ ਦਾ, ਤੇ ਤੁਸੀਂ ਇੱਕ ਵੱਖਰੇ ਪ੍ਰਾਊਡ ਸੀ, ਤੁਹਾਡੇ ਧਰਤੀ ਤੋਂ ਨਾ ਅੱਡੀਆਂ ਚੱਕੀਆਂ ਆਉਣਗੀਆਂ ਪੱਬਾਂ ਤੇ ਹੋਣਗੇ। ਇਹ ਮੈਂ ਫੀਲਿੰਗ ਬਹੁਤ ਵਾਰੀ ਲੈਣਾ, ਇਹ ਮੈਂ ਬਹੁਤ ਵਾਰੀ ਇਹ ਫੀਲਿੰਗ ਲੈਣਾ। ਗੁਰੂ ਨਾਨਕ ਦੇਵ ਜੀ ਦੀ ਬੜਾਈ ਹੁੰਦੀ ਹੈ ਤੇ ਉਹਨਾਂ ਦੀ ਬੜਾਈ ਜਦੋਂ ਕਿਸੇ ਦੇ ਨਾਲ ਸਾਂਝੀ ਕਰਦੇ ਨਾ, ਜੋ ਕਰਦੇ ਆ, ਤੇ ਉਦੋਂ ਮੇਰਾ ਸਰੀਰ ਆਪੇ ਤੋਂ ਬਾਹਰ ਹੋਇਆ ਪਿਆ ਹੁੰਦਾ ਤੇ ਮੈਨੂੰ ਐਂ ਲੱਗਦਾ ਹੁੰਦਾ ਵੀ ਮੈਂ ਪਤਾ ਨੀ ਕਿੱਡੀ ਕੁ ਵੱਡੀ ਗੱਲ ਆ ਜਿਹੜੀ, ਤੇ ਕਿਸ ਢੰਗ ਨਾਲ ਸਮਝਾ ਰਿਹਾ ਨਾ, ਮੇਰੇ ਕੋਲ ਸ਼ਬਦ ਨੀ ਹੁੰਦੇ ਤੇ ਉਹ ਅਗਲੇ ਨੂੰ ਲੱਗ ਜਾਂਦਾ ਪਤਾ ਵੀ ਜਿਵੇਂ ਇੱਕ ਖੁਸ਼ੀ ਚ ਖੀਵਾ ਹੋਇਆ ਬੰਦਾ ਗੱਲਾਂ ਕਰਦਾ, ਤੇ ਮੈਂ ਇੱਦਾਂ ਗੱਲਾਂ ਕਰਨ ਲੱਗ ਜਾਂਦਾ ਤੇ ਤੁਸੀਂ ਵੀ ਇੱਦਾਂ ਕਰਦੇ ਹੋ, ਤੁਸੀਂ ਮਹਿਸੂਸ ਕਰਕੇ ਦੇਖੋ, ਸਾਰੇ ਇੱਦਾਂ ਕਰਦੇ,
ਬਿਲਕੁਲ ਕਰਦੇ ਆ, ਕਰਦੇ ਆ।
ਸੋ ਉਸ ਗੁਰੂ ਨਾਨਕ ਨੇ ਸਾਨੂੰ ਦੱਸਿਆ ਵੀ ਜਿਹੜੀ ਸੁਰਤ ਆ ਨਾ, ਜਾਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਦੇ ਉੱਤੇ ਕੰਟਰੋਲ ਵੀ ਪਾ ਲਿਆ, ਪਰ ਦੁਨਿਆਵੀ ਦੁਨੀਆਦਾਰੀ ਦੇ ਵਿੱਚ ਵਿਚਰ ਕੇ ਤੇ ਦੁਨੀਆਂ ਚ ਰਹਿ ਕੇ ਸਾਰਾ ਕੁਛ ਕੀਤਾ, ਮੈਂ ਇੱਥੇ ਗੱਲ ਤਾਂ ਕਹਿ ਰਿਹਾ ਵੀ ਸਾਡੇ ਲੋਕ ਨਾ ਕਈ ਵਾਰੀ ਜਦੋਂ ਇਹ ਗੱਲ ਅਸੀਂ ਦੱਸਦੇ ਹਾਂ ਕਿਸੇ ਨੂੰ ਵੀ ਆਪਾਂ ਕਹਿੰਦੇ ਹਾਂ ਵੀ ਤੁਸੀਂ ਇਹ ਕਰ ਲਓ ਹੁਣ ਤੁਸੀਂ ਆਪਦੀ ਸੁਰਤ ਟਿਕਾਓ ਸੁਰਤ ਨੂੰ ਧਿਆਨ ਚ ਲਾਓ ਤੁਸੀਂ ਅੱਗੇ ਵਧੋ ਤੇ ਦੁਨੀਆਦਾਰੀ ਦਾ ਮੋਹ ਛੱਡੋ ਆਹ ਕਰੋ ਏਦਾਂ ਕਰਕੇ ਸਾਡੇ ਪ੍ਰਚਾਰਕ ਜਦੋਂ ਗੱਲਾਂ ਕਰਦੇ ਆ ਉਦੋਂ ਨਾ ਫਿਰ ਆਮ ਲੋਕ ਆ ਜਿਹੜੇ ਉਹਨਾਂ ਦੇ ਉੱਤੋਂ ਦੀ ਲੰਘ ਜਾਂਦੀਆਂ ਗੱਲਾਂ ਤੇ ਆਮ ਲੋਕ ਕਹਿਣ ਲੱਗ ਜਾਂਦੇ ਆ ਵੀ ਯਾਰ ਇਹ ਸਾਡੇ ਲਈ ਗੱਲਾਂ ਨੀ ਹੈਗੀਆਂ ਨਾ ਅਸੀਂ ਘਰ ਤੋਂ ਸੰਨਿਆਸ ਲੈ ਸਕਦੇ ਹਾਂ ਨਾ ਅਸੀਂ ਘਰ ਬਾਰ ਛੱਡ ਸਕਦੇ ਹਾਂ ਨਾ ਅਸੀਂ ਮੋਹ ਤਿਆਗ ਸਕਦੇ ਹਾਂ ਪੈਸੇ ਪੈਸੇ ਬਿਨਾਂ ਸਰਦਾ ਨੀ ਸਾਰੀਆਂ ਗੱਲਾਂ ਅਸੀਂ ਕਰਨ ਲੱਗ ਜਾਂਦੇ ਨਾ ਪਰ ਜੇ ਇਹੀ ਇੱਕ ਇਸ ਤਰੀਕੇ ਨਾਲ ਸਾਡੇ ਪ੍ਰਚਾਰਕ ਲੋਕ ਇਹ ਸਮਝਾਉਣ ਵੀ ਜਿਹੜੀ ਸੁਰਤ ਆ ਨਾ ਉਹ ਸੁਰਤ ਦੁਨੀਆਂ ਚ ਵਿਚਰਦੇ ਹੋਏ ਦੁਨੀਆਂ ਚ ਰਹਿੰਦੇ ਹੋਏ ਹਰ ਬੰਦੇ ਨਾਲ ਵਰਤਦੇ ਹੋਏ ਵੀ ਤੁਸੀਂ ਆਪਦੇ ਆਪ ਨੂੰ ਉੱਚ ਅਵਸਥਾ ਚ ਲਿਜਾ ਸਕਦੇ ਹੋ ਜੋ ਬਾਬੇ ਨਾਨਕ ਨੇ ਸਾਨੂੰ ਦਿਖਾਈ ਤਾਂ ਫੇਰ ਹਰ ਬੰਦਾ ਟਰਾਈ ਕਰੂ
ਬਿਲਕੁਲ
ਫੇਰ ਹਰ ਬੰਦਾ ਟਰਾਈ ਕਰੂ ਹਾਂ ਇਹ ਕੀ ਗੱਲ ਆ ਤੁਸੀਂ ਹੁਣ ਕਿਵੇਂ ਲਿਜਾਣਾ ਆਪਦੇ ਆਪ ਨੂੰ ਕਿੱਥੇ ਲਿਜਾਣੀ ਆ ਸੁਰਤ ਤੁਸੀਂ ਹੁਣ ਇਹ ਦੇਖੋ ਮੰਨ ਲਓ ਤੁਹਾਡੇ ਕੋਲੇ ਕੋਈ ਕਸਟਮਰ ਆ ਗਿਆ ਕਿਸੇ ਵੀ ਤੁਸੀਂ ਬਿਜ਼ਨਸ ਚੋਂ ਜੇ ਤੁਸੀਂ ਉਹਦੀ ਰੂਹ ਨੂੰ ਤ੍ਰਿਪਤ ਕਰਤਾ ਮੰਨ ਲਓ ਤੁਹਾਡੀ ਟੈਕਸੀ ਚ ਕੋਈ ਸਵਾਰੀ ਚੜੀ ਆ ਉਹ ਸਵਾਰੀ ਨੂੰ ਤੁਸੀਂ ਬਹੁਤ ਵਧੀਆ ਉਹਦੇ ਨਾਲ ਡੀਲ ਕੀਤਾ ਬਹੁਤ ਸੋਹਣਾ ਉਹਨੂੰ ਉਹਦਾ ਉਹਦੇ ਨਾਲ ਵਿਹਾਰ ਕੀਤਾ ਤੇ ਉਹਨੂੰ ਦਿਲੋਂ ਖੁਸ਼ ਕਰਤਾ ਉਹਦਾ ਸਮਾਨ ਲਾ ਕੇ ਫੜਾਤਾ ਉਹਨੂੰ ਸਮਾਨ ਰੱਖਣ ਵੇਲੇ ਹੈਲਪ ਕਰਤੀ ਉਹਦੇ ਨਾਲ ਵਧੀਆ ਵਧੀਆ ਗੱਲਾਂ ਕੀਤੀਆਂ ਉਹ ਜਿਹੜੀਆਂ ਗੱਲਾਂ ਸੁਣਦੀਆਂ ਜਿਹੜੀਆਂ ਗੱਲਾਂ ਉਹਨੂੰ ਚਾਹੀਦੀ ਉਹ ਜਿਹੀਆਂ ਤੁਸੀਂ ਉਹਦੇ ਨਾਲ ਗੱਲਾਂ ਕੀਤੀਆਂ ਅਖੀਰ ਚ ਉਹਨੂੰ ਚੰਗੇ ਦਿਨ ਦੇ ਹੋਣ ਦੀ ਦੁਆ ਦਿੱਤੀ ਹੈ ਤੇ ਇਹ ਸਾਰੀਆਂ ਜੇ ਤੁਸੀਂ ਗੱਲਾਂ ਕਰ ਰਹੇ ਹੋ ਤਾਂ ਉਹ ਕੀ ਆ ਉਹ ਵੀ ਤਾਂ ਇਹੀ ਹੈ ਨਾ ਵੀ ਭਗਤੀ ਹੈ ਕਿਸਮ ਦੀ ਜੇ ਤੁਸੀਂ ਉਹਨੂੰ ਰੱਬ ਨਾਲ ਰੁੱਸੇ ਬੈਠੇ ਹੋ ਮੰਨ ਲਓ ਕੋਈ ਕਸਟਮਰ ਤੁਹਾਡੇ ਕੋਲ ਆ ਗਿਆ ਇੱਕ ਪਾਸੇ ਤੁਸੀਂ ਆਖਦੇ ਭਗਵਾਨ ਕਾ ਰੂਪ ਆ ਕਿਉਂਕਿ ਤੁਹਾਨੂੰ ਪੈਸੇ ਦਿੰਦਾ ਦੂਜੇ ਪਾਸੇ ਤੁਸੀਂ ਜੇ ਉਹਦੇ 10 ਰੁਪਏ ਉਹ ਵੱਧ ਦੇ ਗਿਆ ਤੇ ਤੁਸੀਂ ਉਹਨੂੰ ਦੱਸਦੇ ਨੀ ਇਹ 10 ਵੱਧ ਦੇ ਗਿਆ ਜਾਂ ਉਹਨੂੰ ਕੋਈ ਚੀਜ਼ ਤੁਸੀਂ ਘੱਟ ਦੋਤੀ ਜਾਂ ਘੱਟ ਦੇਤੀ ਜਾਂ ਉਹਦਾ ਬਣਦਾ ਹੱਕ ਨੀ ਦਿੱਤਾ ਫਿਰ ਤੁਸੀਂ ਕਿੱਥੋਂ ਉਸ ਜਿਹੜੀ ਅਗਲੀ ਅਵਸਥਾ ਤੇ ਚਲੇ ਆਓਗੇ ਮੇਰਾ ਇੱਥੇ ਕਹਿਣ ਦਾ ਸਿੰਪਲ ਜਿਹਾ ਭਾਵ ਆ ਵੀ ਅਗਲੀ ਅਵਸਥਾ ਦੇ ਵਿੱਚ ਜਿਹੜੀ ਜਾਣਾ ਤੁਸੀਂ ਜਿੱਥੇ ਮਰਜ਼ੀ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਪਰ ਤੁਸੀਂ ਇਸੇ ਜੀਵਨ ਚ ਇਸੇ ਦੁਨੀਆਦਾਰੀ ਚ ਇਸੇ ਗ੍ਰਸਤੀ ਚ ਰਹਿੰਦੇ ਹੋਏ ਵੀ ਜਾ ਸਕਦੇ ਹੋ ਆਹੀ ਸਾਨੂੰ ਬਾਬੇ ਨਾਨਕ ਨੇ ਸਾਨੂੰ ਦੱਸੀ ਆ ਗੱਲ ਤੇ ਉਸੇ ਤੋਂ ਅਸੀਂ ਕਿਤੇ ਨਾ ਕਿਤੇ ਭੱਜੇ ਹੋਏ ਆ ਸਾਨੂੰ ਐਂ ਲੱਗਦਾ ਵੀ ਜਦੋਂ ਸੁਰਤ ਅੱਗੇ ਚਲੀ ਗਈ ਨਾ ਸਾਡੀ ਫਿਰ ਆਮ ਦੁਨੀਆਂ ਲੱਲੀ ਚੱਲੀ ਆ ਜੀ ਬਾਬਾ ਜੀ ਉੱਚਾ ਬਾਬਾ ਜੀ ਉੱਚਾ ਤੇ ਆਮ ਦੁਨੀਆਂ ਤੋਂ ਹੁਣ ਦੂਰ ਹੋ ਜੂ ਕਿਉਂਕਿ ਆਮ ਦੁਨੀਆਂ ਤੁਹਾਨੂੰ ਮੋਹ ਮਾਇਆ ਪਾਉਂਦੀ ਆ ਆਮ ਦੁਨੀਆਂ ਤੁਹਾਨੂੰ ਮੋਹ ਮਾੜਾ ਕਰਦੀ ਆ ਤੁਹਾਡਾ ਮੋਹ ਕਰਦੀ ਪਰ ਇੱਥੇ ਕਿਤੇ ਨਾ ਕਿਤੇ
ਪਰ ਜਿਹੜੇ ਬੰਦੇ ਇਹ ਕਹਿੰਦੇ ਆ ਭਾਜੀ ਜਿਹੜੇ ਬੰਦੇ ਇਹ ਕਹਿੰਦੇ ਆ ਉਹਨਾਂ ਦੀ ਸੁਰਤ ਨੀ ਨਾ ਉੱਚੀ ਹੋਈ ਹੁੰਦੀ ਉਹ ਸਿਰਫ ਆਪ ਹੀ ਉੱਚੇ ਹੋਏ ਹੁੰਦੇ ਆ ਸੋ ਜਿਨ੍ਹਾਂ ਦੀ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਵੀ ਗੱਲ ਕਰ ਰਹੇ ਹਾਂ ਤੇ ਉਹਨਾਂ ਦੀਆਂ ਰੂਹਾਂ ਉਹਨਾਂ ਦੀ ਜਿਹੜੀ ਸੁਰਤ ਆ ਉਹ ਫਿਰ ਤੁਹਾਨੂੰ ਮਾਨਸ ਕੀ ਜਾਤ ਸਭੇ ਇੱਕ ਪਹਿਚਾਣ ਵੋ ਸਾਰੇ ਇੱਕ ਹੀ ਲੱਗਦੇ ਆ ਤੁਹਾਨੂੰ ਫਿਰ ਫਰਕ ਰਹਿ ਹੀ ਨੀ ਜਾਂਦਾ ਫਿਰ ਉਹ ਮੋਹ ਖਤਮ ਹੋ ਜਾਂਦਾ ਤੇ ਪਿਆਰ ਹੋ ਜਾਂਦਾ ਤੁਹਾਨੂੰ ਜਿੰਨਾ ਆਪਣੇ ਪੁੱਤ ਬਾਕੀ ਸਾਰੀ ਦੁਨੀਆਂ ਤੇ ਵੀ ਓਨਾ ਹੀ ਪਿਆਰ ਹੁੰਦਾ ਸੋ ਉਹ ਚੀਜ਼ ਹੋ ਜਾਂਦੀ ਇਹਨਾਂ ਵਿਕਾਰਾਂ ਦੇ ਵਿੱਚ ਮੈਨੂੰ ਲੱਗਦਾ ਬਹੁਤ ਥੋੜੀ ਜਿਹੀ ਲਾਈਨ ਹੁੰਦੀ ਆ ਪਿਆਰ ਕਹਿ ਲੋ ਤੇ ਮੋਹ ਕਹਿ ਲੋ ਇਹਨਾਂ ਦੇ ਵਿੱਚ ਹੋ ਗਈ ਹੈਨਾ ਸੋ ਇਹਨਾਂ ਚੀਜ਼ਾਂ ਤੋਂ ਥੋੜਾ ਉੱਚਾ ਉੱਠ ਜਾਂਦਾ ਬਾਕੀ ਗੱਲ ਇਹੀ ਪਈ ਸਾਡੀ ਸਮਝ ਓਡੀ ਹੈ ਨੀ ਪਰ ਮੈਂ ਗੱਲ ਚੱਲੀ ਤੇ ਹੁਣ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗੀ ਅਮਨਦੀਪ ਭਾਜੀ ਦੀ ਜਿਹੜੀ ਕਿਤਾਬ ਜਿਹਦੇ ਬਾਰੇ ਅਸੀਂ ਬੜੀ ਦੇਰ ਤੋਂ ਗੱਲ ਕਰ ਰਹੇ ਸੀ ਫਾਈਨਲੀ ਮੇਰੀ ਵੇਟ ਓਵਰ ਹੋਈ ਔਰ ਉਹ ਕਿਤਾਬ ਮੇਰੇ ਹੱਥ ਵਿੱਚ ਹੈ ਸ਼ੁਰੂ ਨੀ ਕੀਤੀ ਅਜੇ ਮੈਂ ਗੱਲ ਨੀ ਮਿਲੀ ਹੈ ਮੈਨੂੰ ਕਹਿੰਦੇ ਵਿੱਚ ਨਹੀਂ ਮੈਂ ਅਜੇ ਪੜ੍ਹੀ ਨੀ ਜੀ ਜੀ ਨਾ ਮੈਂ ਹਜੇ ਉਹ ਪੜ੍ਹੀ ਨੀ ਅਜੇ ਪਰ ਮੈਂ ਸ਼ੁਰੂ ਕਰੂੰਗੀ ਜ਼ਰੂਰ ਅੱਜ ਅੱਜ ਪੜ੍ਹਨੀ ਸ਼ੁਰੂ ਕਰੂੰਗੀ ਪਰ
ਹੁਣ ਪੜ੍ਹਨੀ ਸ਼ੁਰੂ ਕਰੋਗੇ ਜਦੋਂ ਰਿਲੀਜ਼ ਹੋਊ ਕਿਤਾਬ ਉਦੋਂ ਤੱਕ ਤੁਹਾਨੂੰ ਉਹਦਾ ਥੋੜਾ ਬਹੁਤਾ ਹਿੱਸਾ ਸਮਝ ਆਊਗਾ ਤੁਹਾਨੂੰ ਕਿਤਾਬ ਸਮਝ ਆਊਗੀ 3-4 ਸਾਲਾਂ ਚ
ਜੀ ਗੱਲ ਇਹ ਹੈ ਜਿਹੜਾ ਜਿਹੜਾ ਇਸ ਜਿਹੜਾ ਜਿਹੜਾ ਇਸ ਜਰਨੀ ਦੇ ਵਿੱਚ ਜਿੱਥੇ ਕਿਸੇ ਦੀ ਸੁਰਤ ਆ ਉਹਦੇ ਅਕੋਰਡਿੰਗਲੀ ਹੀ ਬੰਦਾ ਉਸ ਚੀਜ਼ ਨੂੰ ਕੈਚ ਕਰਦਾ ਜੇ ਕੋਈ ਵੀ ਗੱਲ ਆ ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਾਹੇ ਗੁਰਬਾਣੀ ਵੀ ਹੈਗੀ ਆ ਉਹ ਵੀ ਸਾਨੂੰ ਆਪਣੀ ਅਕਲ ਦੇ ਮੁਤਾਬਿਕ ਜਿੱਥੇ ਅਸੀਂ ਖੜੇ ਆ ਉਸ ਹਿਸਾਬ ਨਾਲ ਸਮਝ ਆਉਂਦੀ ਆ ਸੋ ਭਾਵੇਂ ਜ਼ਿੰਦਗੀ ਦੀ ਕੋਈ ਵੀ ਚੀਜ਼ ਦੇਖ ਲਈਏ ਬਾਹਰ ਖੜੇ ਆ ਅਸੀਂ ਗਾਰਡਨ ਦੇ ਵਿੱਚ ਵੀ ਤਾਂ ਕਿਸੇ ਨੂੰ ਉਹ ਬੜਾ ਸੋਹਣਾ ਲੱਗਦਾ ਉਹ ਵੀੜ ਦੇ ਉੱਗੇ ਫੁੱਲ ਵੀ ਬਹੁਤ ਸੋਹਣੇ ਲੱਗਦੇ ਆ ਤੇ ਕਿਸੇ ਨੂੰ ਐਂ ਲੱਗਦਾ ਪਈ ਆ ਕੀ ਇੰਨੀ ਇੰਨੀ ਵੀੜ ਉੱਗੀ ਪਈ ਆ ਇਹਦੀ ਦੀ ਲੋਨ ਮੂਵਿੰਗ ਕਰ ਦੋ। ਸੋ ਗੱਲ ਆਪਣੀ ਸੁਰਤ ਦੀ ਆ, ਅਸੀਂ ਕਿੱਥੇ ਖੜੇ ਹੋ ਕੇ ਕੀ ਸੋਚਦੇ ਆ, ਬਾਕੀ ਸਾਰੀ ਦੁਨੀਆਂ ਜੋ ਬਾਹਰਲੀ ਆ ਉਹ ਓਦਾਂ ਦੀ ਓਦਾਂ ਹੀ ਰਹਿਣੀ ਆ। ਚਾਹੇ ਰਾਤ ਦਾ ਅਸਮਾਨ ਦੇਖ ਲਓ, ਉਹ ਕਿਸੇ ਨੂੰ ਐਂ ਲੱਗਦਾ ਗੁਰੂ ਨਾਨਕ ਦੇਵ ਜੀ ਨੂੰ ਆਰਤੀ ਹੁੰਦੀ ਹੋਈ ਪਈ ਆ ਤੇ ਸਾਨੂੰ ਹੁੰਦਾ ਪਈ ਕਿੱਥੇ ਰਾਤ ਆ ਗਈ, ਕਦੋਂ ਦਿਨ ਚੜ੍ਹਨਾ। ਸੋ ਸਾਰੀਆਂ ਚੀਜ਼ਾਂ ਸਾਡੇ ਅੰਦਰ ਦੀ ਸਾਡੀ ਆਪਣੀ ਸੋਚ ਸਮਝ ਦੇ ਮੁਤਾਬਿਕ ਆ, ਜਿੱਥੋਂ ਜਿੰਨਾ ਕੁ ਮੈਨੂੰ ਲੱਗਦਾ। ਸੋ ਬਹੁਤੀ ਸਮਝ ਮੈਨੂੰ ਵੀ ਨਹੀਂ ਹੈਗੀ, ਪਰ ਹਾਂ ਜ਼ਰੂਰ ਇਹ ਜਿਹੜੀ ਕਿਤਾਬ ਆ ਮੈਨੂੰ ਲੱਗਦਾ ਜ਼ਰੂਰ ਹੈਲਪ ਕਰੂਗੀ ਸਾਰਿਆਂ ਨੂੰ, ਕਿਉਂਕਿ ਬਹੁਤ ਹੀ ਸਿੰਪਲ ਸਰਲ ਭਾਸ਼ਾ ਦੇ ਵਿੱਚ ਭਾਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਹ ਚੀਜ਼ਾਂ ਜੋ ਅਸੀਂ ਸੁਰਤ ਦੀ ਗੱਲ ਕਰ ਰਹੇ ਆ ਜਾਂ ਗਿਆਨ ਦੀ ਗੱਲ ਕਰ ਰਹੇ ਆ। ਜੀ
ਹੁਣ ਮੈਂ ਤੁਹਾਨੂੰ ਇਹ ਦੱਸਦਾ ਵੀ ਚੱਲ ਤੁਸੀਂ ਆਪਣੇ ਕਿਤਾਬ ਹੁਣ ਜ਼ਰੀਆ ਬਣੀ ਆ, ਚਲੋ ਇਸ ਮੈਨੂੰ ਬੜੀ ਇਸ ਚੀਜ਼ ਤੇ ਖੁਸ਼ੀ ਹੁੰਦੀ ਆ ਵੀ ਮੈਂ ਆਪ ਫੀਲਿੰਗ ਲੈ ਲੈਣਾ ਵੀ ਮੈਂ ਵੀ ਉਹ ਬੇਬੇ ਨਾਨਕੀ ਵਾਲਾ ਜਿਹੜਾ ਮੈਂ ਇੱਥੇ ਗਲਤ ਨਾ ਲਾਇਆ ਜਾਵੇ, ਇੱਥੇ ਲਾਇਆ ਜਾਵੇ ਵੀ ਮੈਂ ਉਸ ਕਿਤਾਬ ਦਾ ਪਹਿਲਾ ਪਾਠਕ ਆ। ਠੀਕ ਆ, ਮੈਂ ਉਸ ਕਿਤਾਬ ਦੇ ਬਾਰੇ ਜੇ ਚਰਚਾ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਚਲੋ ਜੀ ਚਰਚਾ ਸਾਡੀ ਚੱਲੀ ਅੱਜ ਤੋਂ 5 ਸਾਲ ਪਹਿਲਾਂ, ਤੇ ਚਲੋ ਫਿਰ ਅਸੀਂ ਇੱਕ ਸਿਸਟਮ ਬਣਾਇਆ। ਉਸ ਸਿਸਟਮ ਦੇ ਵਿੱਚ ਇਹ ਬਣਾਇਆ ਵੀ ਜਦੋਂ ਅਸੀਂ ਉਹ ਗੱਲਾਂ ਬਾਤਾਂ ਕਰਦੇ ਸੀ ਉਸ ਚਰਚਾ ਚ ਤਾਂ ਕਾਮਨ ਗੱਲ ਸਾਡੀ ਦੋਨਾਂ ਦੀ ਨਿਕਲ ਕੇ ਆਉਂਦੀ ਸੀ ਵੀ ਇਹਦੇ ਤੇ ਕਿੰਤੂ ਪਰੰਤੂ ਬਹੁਤ ਹੋਣਗੇ। ਠੀਕ ਆ ਜੀ, ਲੋਕਾਂ ਨੂੰ ਬਰਦਾਸ਼ਤ ਨਹੀਂ ਹੋਣੀਆਂ ਕਈ ਗੱਲਾਂ, ਉਹਨਾਂ ਤੇ ਉਂਗਲਾਂ ਉੱਠਣਗੀਆਂ। ਚਲੋ ਜਦੋਂ ਤੁਸੀਂ ਦਿਮਾਗ ਦੇ ਵਿੱਚ ਇਹ ਗੱਲ ਧਾਰ ਲੈਂਦੇ ਹੋ ਵੀ ਇਹ ਉਂਗਲਾਂ ਉੱਠਣਗੀਆਂ ਜਾਂ ਲਓ, ਤਾਂ ਤੁਸੀਂ ਥੋੜਾ ਜਿਹਾ ਉਹਨੂੰ ਸਿਸਟਮ ਨਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਚਲੋ ਥੋੜਾ ਜਿਹਾ ਤਾਂ ਉਹਨੂੰ ਅਸੀਂ ਜਿਹੜੇ ਪਹਿਲਾਂ ਵਿਸ਼ੇਸ਼ ਹੋ ਰਹੇ ਸੀ ਆਪਸ ਵੀ ਵਿਚਾਰਾਂ ਚ, ਉਹਨਾਂ ਚ ਅਸੀਂ ਥੋੜੀ ਜਿਹੀ ਉਹ ਲਿਆਂਦੀ ਵੀ ਉਹਨੂੰ ਇੱਕ ਸਿਸਟਮ ਚ ਲਿਆਂਦੇ ਵੀ ਲੋਕਾਂ ਦੀ ਭਾਸ਼ਾ ਚ ਲਿਆਂਦੇ। ਠੀਕ ਆ, ਪਰ ਉਹ ਅਮਲ ਨਾਲ ਇੱਕ ਗੱਟ ਚਲੋ ਗੱਲ ਹੋਈ ਵੀ ਭਾਈ ਜਿਹੜੇ ਲੋਕ ਸਵਾਲ ਕਰਨਗੇ ਉਦੋਂ ਬਿਹਤਰ ਹੈ ਕਿ ਨਾ ਭਾਜੀ ਮੈਂ ਤੁਹਾਨੂੰ ਕਿੱਥੇ ਸੁਣਾਉਣਾ ਤੇ ਤੁਸੀਂ ਮੇਰੇ ਤੇ ਸਵਾਲ ਕਰੋ। ਠੀਕ ਆ, ਇਹਦੇ ਇਹਨਾਂ ਕਿੱਸਿਆਂ ਚੋਂ ਜਿਹੜੇ ਆਪਾਂ ਲਿਖਣੇ ਆ ਜਾਂ ਜਿਹੜੀਆਂ ਗੱਲਾਂ ਆਪਾਂ ਲਿਖਣੀਆਂ ਉਹਨਾਂ ਤੇ ਤੁਸੀਂ ਮੈਨੂੰ ਸਵਾਲ ਕਰੋ। ਜੇ ਤੁਹਾਡੇ ਮਨ ਚ ਸਵਾਲ ਆਉਣਗੇ ਤੇ ਮੈਂ ਉਹਨਾਂ ਨੂੰ ਸ਼ਾਂਤ ਕਰਨ ਚ ਕਾਮਯਾਬ ਰਿਹਾ ਤੇ ਉਹਨਾਂ ਦੇ ਜਵਾਬ ਮੇਰੇ ਕੋਲੇ ਹੋਏ ਤਾਂ ਮੈਂ ਉਹ ਵਿਸ਼ਾ ਲਿਖੂਗਾ, ਤੇ ਜੇ ਮੇਰੇ ਕੋਲੇ ਕੋਈ ਜਵਾਬ ਨਾ ਹੋਇਆ ਮੈਂ ਨਹੀਂ ਲਿਖੂਗਾ। ਠੀਕ ਆ, ਚਲੋ ਜੀ ਏਦਾਂ ਕਰਦੇ ਕਰਦੇ 5-6 ਸਾਲਾਂ ਚ ਕਿਤਾਬ ਹੋਣ ਚ ਆ ਗਈ। ਪਰ ਦੂਜੇ ਪਾਸੇ ਮੈਂ ਤੁਹਾਨੂੰ ਜਿਹੜੀ ਕਿਤਾਬ ਦੀ ਗੱਲ ਕਰਦਾ ਵੀ ਜੇ ਮੰਨ ਲਓ ਇਹ ਕਿਤਾਬ ਕਿਸੇ ਉਹ ਜਿਹੇ ਬੰਦੇ ਨੂੰ ਦੇ ਦਿਓ ਜਿਹੜਾ ਅਮਨਦੀਪ ਬਾਰੇ ਕੁਛ ਵੀ ਨੀ ਜਾਣਦਾ, ਕਿਤੇ ਉਹਨੇ ਸੁਣਿਆ ਨੀ ਅਮਨਦੀਪ ਬਾਰੇ, ਕਿਤੇ ਉਹਨੂੰ ਰੇਡੀਓ ਤੇ ਨਹੀਂ ਸੁਣਿਆ, ਕਿਤੇ ਉਹਦੇ ਬਾਰੇ ਪੜਿਆ ਨੀ, ਕਿਤੇ ਕੁਛ ਨੀ ਪਤਾ ਉਹਨੂੰ, ਠੀਕ ਆ, ਉਹਨੂੰ ਉਹ ਕਿਤਾਬ ਦੇ ਦਿਓ। ਉਹ ਕਿਤਾਬ ਉਹ ਗਾ ਪਾਠਕ ਇਹੋ ਜਿਹਾ ਹੋਵੇ ਜਿਹੜਾ ਵਾਕਈ ਗਹਿਰਾਈ ਉਹਨੂੰ ਕਿਤਾਬ ਸਮਝਣ ਵਾਲਾ ਪਾਠਕ ਹੋਵੇ, ਜਾਣੀ ਕਿ ਸਮਝ ਲੈਣ, ਇਹ ਨਾ ਹੋਵੇ ਵੀ
ਗੱਲਾਂ
ਕਿਹੜੇ ਕਰਮ ਕਿਹੜੇ ਡਾਇਗ੍ਰਾਮ ਕੀ ਹੈ
ਕਿਹੜੇ
ਚੱਕਰਾਂ ਚ ਨਾ ਹੋਵੇ, ਚੱਕਰਾਂ ਦੇ ਤੇ ਉਹਨੂੰ ਸਮਝ ਆਵੇ ਵੀ ਚੱਕਰ ਕੀ ਹੁੰਦੇ ਆ। ਹੁਣ ਉਹ ਬੰਦਾ ਅਮਨਦੀਪ ਨੂੰ ਇਹ ਸਮਝੂਗਾ ਵੀ ਇਹ ਤਾਂ ਉੱਚ ਅਵਸਥਾ ਚ ਪਹੁੰਚਿਆ ਹੋਇਆ ਬੰਦਾ ਤੇ ਇਹ ਬੰਦਾ ਤਾਂ ਆਮ ਲੋਕਾਂ ਤੋਂ ਬਾਹਰ ਨਿਕਲਿਆ ਹੋਇਆ ਬੰਦਾ ਵੀ ਪਤਾ ਨੀ ਕਿੱਥੇ ਵਿਚਰਦਾ ਹੋਊਗਾ, ਕੀ ਹੋਊਗਾ, ਕਿਵੇਂ ਰਹਿੰਦਾ ਹੋਊਗਾ, ਬਾਹਰ ਮੂਹਰੇ ਫੋਟੋ ਜੀ ਲੱਗੀ ਦੇਖ ਕੇ ਐਂ ਲੱਗਦਾ ਵਾਕਈ ਸਾਰਾ ਦਿਨ ਅੱਖਾਂ ਬੰਦ ਕਰਕੇ ਐਂ ਸੁਰਤ ਧੁੰਨ ਚ ਬੈਠਾ ਰਹਿੰਦਾ ਹੋਊਗਾ ਸਾਰਾ ਦਿਨ। ਠੀਕ ਹੈ ਨਾ, ਉਹ ਤਾਂ ਇਹੀ ਇਮੇਜ ਬਣਾਊਗਾ ਨਾ। ਹੁਣ ਪਰ ਅਮਨਦੀਪ ਆਪਾਂ ਨੂੰ ਪਤਾ ਜਿਹੜੇ ਆਪਾਂ ਉਹਨਾਂ ਨਾਲ ਵਿਚਰਦੇ ਆ ਜਾਂ ਆਪਾਂ ਨੇੜੇ ਆ ਜਾਂ ਉਹਨਾਂ ਨੂੰ ਸੁਣਦੇ ਆ ਜਾਂ ਪੜ੍ਹਦੇ ਆ ਜਾਂ ਵਿਚਰੇ ਆ, ਆਪਾਂ ਨੂੰ ਪਤਾ ਵੀ ਉਹ ਇੱਕ ਦੁਨਿਆਵੀ ਦੁਨੀਆਦਾਰੀ ਚ ਰਹਿ ਕੇ ਸਾਰਾ ਕੁਛ ਕਰ ਰਿਹਾ। ਉਹ ਉਹਨੇ ਕੋਈ ਆਪਦੀ ਦੁਨੀਆਦਾਰੀ ਨੀ ਤਿਆਗੀ, ਉਹਨੇ ਕੋਈ ਆਪਦਾ ਪਰਿਵਾਰ ਨੀ ਤਿਆਗਿਆ, ਉਹਨੇ ਕੋਈ ਆਪਦਾ ਕੰਮ ਨੀ ਤਿਆਗਿਆ, ਸਾਰੇ ਕੁਛ ਕਰਦਾ ਹੋਇਆ ਉਹ ਕੁਛ ਕਰ ਰਿਹਾ। ਬਸ ਆਹੀ ਮੇਰੀ ਪਹਿਲਾਂ ਰੌਲਾ ਸੀ, ਆਹੀ ਮੈਂ ਪਹਿਲਾਂ ਦੇ ਰੌਲੇ ਚ ਇਹ ਕਹਿੰਦਾ ਸੀ ਵੀ ਜਿੰਨੀ ਮਰਜ਼ੀ ਸੁਰਤ ਤੁਸੀਂ ਉੱਚੀ ਕਰ ਲਓ, ਕੁਛ ਵੀ ਕਰ ਲਓ, ਉਹ ਸੁਰਤ ਉੱਚੀ ਕਰਕੇ ਜੇ ਤੁਸੀਂ ਸ਼ੋਅ ਆਫ ਕਰਤਾ, ਸ਼ੋਅ ਆਫ ਜੇ ਤੁਸੀਂ ਮੰਨ ਲਓ ਆਏ ਵੀ ਦੁਨੀਆਂ ਤੋਂ ਦੂਰ ਹੁੰਦੇ ਨੇ ਤਾਂ ਉਹ ਤੁਹਾਡਾ ਸ਼ੋਅ ਆਫ ਆ, ਉਹ ਸੁਰਤ ਉੱਚੀ ਨੀ ਹੋਈ, ਉਹ ਸ਼ੋਅ ਆਫ ਆ। ਤੇ ਜੇ ਤੁਸੀਂ ਉੱਥੇ ਹੀ ਵਿਚਰ ਰਹੇ ਹੋ, ਉਵੇਂ ਹੀ ਵਿਚਰ ਰਹੇ ਹੋ, ਤਾਂ ਤੁਹਾਡੀ ਵਾਕਈ ਫਿਰ ਸੁਰਤ ਉੱਚੀ ਹੋ ਗਈ ਲੱਗਦੀ ਆ।
ਜੀ ਬਿਲਕੁਲ, ਸੋ ਬਿਲਕੁਲ ਕੋਈ ਵੀ ਚੀਜ਼ ਉਹੀ ਗੱਲ ਆ ਜਾਂਦੀ ਆ ਕਿ ਹਰ ਕਿਸੇ ਨੇ ਪੜ੍ਹਨੀ ਆ ਉਹੀ, ਤੇ ਉਹ ਪੜ੍ਹ ਕੇ ਤੁਹਾਡੀ ਆਪਣੀ ਸੋਚ ਦੇ ਮੁਤਾਬਿਕ ਹੀ ਤੁਸੀਂ ਉਸ ਚੀਜ਼ ਨੂੰ ਸਮਝ ਸਕਦੇ ਆ। ਬੇਸ਼ੱਕ ਅਸੀਂ ਆ ਗੱਲਾਂ ਵੀ ਕਰ ਰਹੇ ਆ ਜੋ ਜੀ ਉਹ ਵੀ ਹਰ ਕਿਸੇ ਨੇ ਆਪਣੀ ਆਪਣੀ ਸੋਚ ਦੇ ਮੁਤਾਬਿਕ ਹੀ ਉਹਨੂੰ ਲੈਂਦੇ ਆ। ਸੋ ਸਾਡੇ ਨਾਲ ਲਿਸਨਰਸ ਵੀ ਜੁੜ ਰਹੇ, ਉਹਨਾਂ ਦੇ ਮੈਂ ਮੈਸੇਜਸ ਭਾਜੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਵਾਂ। ਜਸ ਪਾਵਲਾ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸੁਪ੍ਰੀਤ ਜੀ ਐਂਡ ਮਿੰਟੂ ਭਾਜੀ ਐਂਡ ਕਾਪੀ ਟੂ ਆਲ ਲਿਸਨਰਸ, ਕਹਿੰਦੇ ਕੰਮ ਤੇ ਇੰਜੋਏ ਕਰ ਰਹੇ ਆ ਜੀ ਰੇਡੀਓ, ਤੇ ਕਹਿੰਦੇ ਮਿੰਟੂ ਭਾਜੀ ਤੁਹਾਡੇ ਕੀ ਵਿਚਾਰ ਆ ਕੇ ਐਸ ਮੱਖਣ ਬਾਰੇ, ਪੰਜਾਬੀ ਜ਼ਿੰਦਾਬਾਦ ਸੌਂਗ ਜਿਹੜਾ ਪਲੇ ਕਰ ਦਿਓ ਬਾਏ ਬੈਨੀ ਧਾਲੀਵਾਲ। ਸੋ ਬੈਨੀ ਧਾਲੀਵਾਲ ਹੁਣਾਂ ਨੇ ਜਸ ਬਾਬਲਾ ਹੁਣੇ ਜਿਹੜਾ ਮੈਸੇਜ ਕੀਤਾ ਸੋ ਜ਼ਰੂਰ ਕੇ ਐਸ ਮੱਖਣ ਦੀ ਵੀ ਗੱਲ ਕਰਨੀ ਹੈ ਕੱਲ ਹੀ ਭਾਜੀ ਥੋੜਾ ਜਿਹਾ ਮੈਂ ਦੇਖ ਰਹੀ ਸੀ ਇਸ ਵਿਸ਼ੇ ਤੇ ਉੱਤੇ ਵੀ ਕਿ ਇਹ ਰੁੱਖ ਕਿੱਧਰ ਦਾ ਕਿੱਧਰ ਵੱਧਦਾ ਜਾ ਰਿਹਾ ਇਹ ਜਿਹੜੀ ਗੱਲ ਸ਼ੁਰੂ ਹੋਈ ਆ ਸੋ ਇਹਦੇ ਤੇ ਆਉਂਦੇ ਆ ਜ਼ਰੂਰ ਪਰ ਪਹਿਲਾਂ ਮੈਂ ਬਾਕੀ ਮੈਸੇਜਿਸ ਜਿਹੜੇ ਆ ਜੀ ਚਲੋ ਪਹਿਲਾਂ ਇੱਥੇ ਗੱਲ ਕਰਦੇ ਮੈਸੇਜਿਸ ਮੈਂ ਫੇਰ ਲੈਣੀ ਆ
ਨਹੀਂ
ਇੱਥੇ ਗੱਲ ਸ਼ੁਰੂ ਕਰਦੇ ਆ ਫਿਰ ਕਈ ਵਾਰੀ ਮੈਸੇਜ ਚ ਕੋਈ ਹੋਰ ਗੱਲ
ਬਿਲਕੁਲ ਜੀ ਬਿਲਕੁਲ ਕੇ ਐਸ ਮੱਖਣ ਦੇ ਮਾਮਲੇ ਚ ਮੈਂ ਤੁਹਾਨੂੰ ਕਹਾਂ ਜੀ ਵੀ ਮੈਨੂੰ ਹੁਣੇ 10 ਮਿੰਟ ਪਹਿਲਾਂ ਹੀ ਵੀਡੀਓ ਸਾਹਮਣੇ ਮੈਂ ਪੜ ਦੇਖੀ ਜਿਹਦੇ ਚ ਉਹ ਜਿਹੜੇ ਕਕਾਰ ਤਿਆਗ ਰਿਹਾ ਜਦੋਂ ਉਹਨੇ ਕਕਾਰ ਗ੍ਰਹਿਣ ਕੀਤੇ ਸੀ ਤੇ ਮੈਂ ਮੇਰਾ ਜੇ ਉਦੋਂ ਦੀ ਕੋਈ ਰਿਕਾਰਡਿੰਗ ਲੱਭ ਜੇ ਤਾਂ ਮੇਰੇ ਯਾਦ ਆ ਹਜੇ ਵੀ ਮੈਂ ਉਦੋਂ ਵੀ ਕਿਹਾ ਸੀ ਵੀ ਐਡਾ ਵੱਡਾ ਯੂ ਟਰਨ ਨਾ ਦੋ ਹੀ ਤਰੀਕਿਆਂ ਚ ਵੱਜਦਾ ਜਾਂ ਤਾਂ ਤੁਹਾਡੀ ਜਿਹੜੀ ਅਵਸਥਾ ਸੋਚ ਦੀ ਅਵਸਥਾ ਕੋਈ ਤੁਹਾਨੂੰ ਬਹੁਤ ਵੱਡੀ ਠੋਕਰ ਲੱਗ ਗਈ ਤੇ ਤੁਸੀਂ ਉਸ ਨੇ ਤੁਹਾਨੂੰ ਇੱਕੇਦਮ ਜ਼ਿੰਦਗੀ ਤੁਹਾਡੀ ਤਬਦੀਲ ਕਰਤੀ ਕਾਂਟਾ ਬਦਲਦਾ ਜਾਂ ਤਾਂ ਇਹ ਕਾਰਨ ਆ ਤੇ ਜਾਂ ਦੂਜਾ ਕਾਰਨ ਹੈਗਾ ਇਹਦੇ ਤਹਿਤ ਕੋਈ ਲਾਹਾ ਲੈਣਾ ਇਸ ਤਹਿਤ ਆਪਦਾ ਇੱਕੇਦਮ ਯੂ ਟਰਨ ਮਾਰਨ ਦਾ ਮਤਲਬ ਹੁੰਦਾ ਕੋਈ ਲਾਹਾ ਲੈਣਾ ਮੰਨ ਲਓ ਜੇ ਮੈਨੂੰ ਦਲਜੀਤ ਭਾਜੀ ਕੋਲ ਨੇ ਮੇਰੇ ਮੰਨ ਲਓ ਆਪਾਂ ਮੈਂ ਤੇ ਦਲਜੀਤ ਭਾਜੀ ਲੜ ਪਏ ਦਲਜੀਤ ਭਾਜੀ ਨੇ ਮੈਨੂੰ ਗਾਲਾਂ ਕੱਢਤੀਆਂ ਉੱਚਾ ਨੀਵਾਂ ਬੋਲੇ ਮੇਰੇ ਮਾਰਿਆ ਕੁੱਟਿਆ ਮੰਨ ਲਓ ਵੈਸੇ ਹੀ ਕਹਿ ਰਹੇ ਵੈਸੇ ਉਹ ਮੇਰੇ ਤੋਂ ਵੱਡੇ ਆ ਕਰ ਸਕਦੇ ਜਾਂ ਕੁਛ ਕੁਛ ਉਦੋਂ ਆਕਤ ਨਹੀਂ ਠੀਕ ਆ ਤੇ ਮੰਨ ਲਓ ਕੀਤਾ ਉੱਥੇ ਦੋ ਚੀਜ਼ਾਂ ਆ ਜਾਣਗੀਆਂ ਇੱਕ ਚੀਜ਼ ਤਾਂ ਇਹ ਆਜੂਗੀ ਵੀ ਮੈਂ ਉਹਨਾਂ ਦੇ ਪੈਰੀਂ ਹੱਥ ਲਾ ਕੇ ਮਾਫ਼ੀ ਮੰਗਾਂ ਵੀ ਹਾਂ ਜੀ ਮੈਂ ਮਾਫ਼ੀ ਚਾਹੁੰਦਾ ਕਿ ਮੇਰੇ ਤੋਂ ਗਲਤੀ ਹੋ ਗਈ ਤੇ ਮੈਂ ਇਹ ਕਰਤਾ ਤੇ ਉਹ ਕਰਤਾ ਹੁਣ ਉਹ ਜਿਹੜੀ ਮੈਂ ਮਾਫ਼ੀ ਮੰਗੂ ਮਾਫ਼ੀ ਦੇ ਦੋ ਕਾਰਨ ਹੋਣਗੇ ਇੱਕ ਤਾਂ ਕਾਰਨ ਹੋਊਗਾ ਜਾਂ ਤਾਂ ਮੈਂ ਡਰ ਗਿਆ ਠੀਕ ਆ ਤੇ ਜਾਂ ਮੇਰਾ ਦੂਜਾ ਕਾਰਨ ਇਹ ਹੋਊਗਾ ਵੀ ਮੈਂ ਮਾਫ਼ੀ ਮੰਗ ਕੇ ਤੇ ਫਿਰ ਮੈਂ ਨਾ ਉਹ ਉਹਨਾਂ ਨੂੰ ਚਿੱਤ ਕਰਨਾ ਚਾਹੂੰਗਾ ਕਿਸੇ ਨਾ ਕਿਸੇ ਰੂਪ ਤੇ ਕੋਈ ਹੋਰ ਲਾਹਾ ਲੈਣਾ ਚਾਹੂੰਗਾ ਵੀ ਮੈਂ ਮਖੋਟਾ ਪਾ ਕੇ ਨਾ ਤੇ ਮੈਂ ਅੰਦਰੋਂ ਜ਼ਹਿਰ ਰੱਖ ਕੇ ਉਹਨਾਂ ਅੰਦਰੋਂ ਕੋਈ ਕੁਛ ਹੋਰ ਕੱਢਣਾ ਚਾਹੂੰਗਾ ਇਹੀ ਜਿਹੜਾ ਫਾਰਮੂਲਾ ਕੇ ਐਸ ਮੱਖਣ ਦਾ ਉਦੋਂ ਮੈਂ ਕਿਹਾ ਸੀ ਵੀ ਕੇ ਐਸ ਮੱਖਣ ਜਿਹਦੇ ਤੇ ਦੋਸ਼ ਲੱਗਦੇ ਸਨ ਉਹ ਵੀ ਉਹ ਨਸ਼ਿਆਂ ਦੇ ਵਿੱਚ ਇਨਵੋਲਵ ਆ ਉਹ ਡਰੱਗ ਦੇ ਵਿੱਚ ਇਨਵੋਲਵ ਆ ਇਹ ਦੋਸ਼ ਲੱਗਦੇ ਤੇ ਉਹ ਅਚਾਨਕ ਸਿੱਖੀ ਸਰੂਪ ਦੇ ਵਿੱਚ ਆ ਗਿਆ ਸਿੱਖੀ ਗੁਣਗਾਨ ਗਾਉਣ ਲੱਗ ਗਿਆ ਤੇ ਮੈਂ ਉਦੋਂ ਵੀ ਕਦੇ ਮੈਂ ਇਸ ਚੀਜ਼ ਚ ਕੋਈ ਉਹਨੂੰ ਵਾਹ ਜੀ ਵਾਹ ਜਾਂ ਇਹ ਗੱਲ ਨੀ ਕਹੀ ਸੀ ਮੈਂ ਉਦੋਂ ਵੀ ਕਿਹਾ ਸੀ ਵੀ ਮੈਨੂੰ ਸ਼ੰਕਾ ਪਈ ਇਸ ਇਨਸਾਨ ਤੇ ਕਿਉਂ ਆ ਇਹਨੇ ਸਮਾਂ ਇਹਨੂੰ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਜਿਹੜੀ ਗੱਲ ਦਾ ਜਵਾਬ ਕਿਸੇ ਕੋਲੇ ਨੀ ਨਾ ਉਹਦਾ ਜਵਾਬ ਸਮਾਂ ਦਿੱਤਾ ਹੁੰਦਾ ਸੋ ਸਮਾਂ ਇਹਦਾ ਜਵਾਬ ਮੈਂ ਇਹ ਗੱਲ ਉਸ ਦਿਨ ਵੀ ਕਹੀ ਜੀ ਤੇ ਉਹ ਸਮੇਂ ਨੇ ਜਵਾਬ ਦੇਤਾ ਜੀ ਹੁਣ ਜਿਹੜੀ ਮੈਂ ਸਵਾਲ ਕੀਤਾ ਸੀ ਸਾਡੇ ਗਰੁੱਪ ਚ ਵੀ ਮੁੰਡਿਆਂ ਨੂੰ ਮੈਂ ਵੀ ਦੱਸਿਓ ਵੀ ਇਹ ਹੁਣ ਕੀ ਡਰਾਮਾ ਤਾਂ ਉਹਦੇ ਚ ਕੁਲਦੀਪ ਔਲਖੋਰਾ ਨੇ ਲਿਖਿਆ ਜੀ ਕਹਿੰਦੇ ਬਹਾਨੇ ਲੱਭਦਾ ਫਿਰਦਾ ਸੀਗਾ ਹੋਰ ਕੁਛ ਨੀ ਸੀ ਭੱਜਣ ਦੇ ਤੇ ਉਹ ਭੱਜ ਗਿਆ ਸੋ ਹੁਣ ਤੁਸੀਂ ਦੇਖੋ ਵੀ ਉਹੀ ਬੰਦਾ ਮੈਂ ਇਹਦੇ ਬਹੁਤ ਸਾਰੇ ਲੋਕਾਂ ਨੂੰ ਜਾਣਨਾ ਜਿਹੜੇ ਕੇਸਾਧਾਰੀ ਹੋ ਗਏ ਤੇ ਉਹਨਾਂ ਨੇ ਅੰਮ੍ਰਿਤ ਛਕ ਲਏ ਤੇ ਉਦੋਂ ਬਾਅਦ ਫੇਰ ਉਹੀ ਮੇਰੇ ਵਰਗੀਆਂ ਪੋਜੀਸ਼ਨਾਂ ਚ ਆ ਗਏ ਮੈਨੂੰ ਫੇਰ ਐਂ ਲੱਗਣ ਲੱਗਦਾ ਵੀ ਉਹਨਾਂ ਲੋਕਾਂ ਨਾਲ ਤਾਂ ਅਸੀਂ ਚੰਗੇ ਆ ਅਸੀਂ ਕੋਈ ਡਰਾਮਾ ਤਾਂ ਨੀ ਨਾ ਕੀਤਾ ਅਸੀਂ ਕੋਈ
ਐਸਾ
ਨੀ ਨਾ ਪਟਿਆ ਜਿਹੜਾ ਅਸੀਂ ਜਿਹਦੇ ਤੋਂ ਅਸੀਂ ਪਹਿਲਾਂ ਅਸੀਂ ਚਾਹ ਚ ਜਾਂ ਨਾ ਸਮਝੀ ਚ ਪਟ ਲਿਆ ਸਟੈਪ ਤੇ ਮੁੜ ਕੇ ਉਸ ਤੋਂ ਭੱਜ ਗਏ ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਦੁੱਖ ਦੇਣ ਵਾਲੀਆਂ ਗੱਲਾਂ ਪਰ ਹੁਣ ਜਿਹੜਾ ਬੰਦਾ ਇੱਕ ਆਰਟਿਸਟ ਆ ਇੱਕ ਕਲਾਕਾਰ ਆ ਹੁਣ ਮੇਰੀ ਗੱਲ ਅੱਜ ਦੀ ਵੀ ਤੁਸੀਂ ਨੋਟ ਕਰ ਲਿਓ ਹੁਣ ਇਹ ਗੱਲ ਕੋਈ ਆਪਣੇ ਰੇਡੀਓ ਤੋਂ ਤਾਂ ਭੱਖੀ ਨੀ ਇਹ ਸਾਰੇ ਕਿਤੇ ਭੱਖੂ ਕੀ ਗੱਲ ਸਾਰੇ ਕਿਤੇ ਉਹਦੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ ਜਿੱਥੇ ਵੀ ਉਹ ਜਾਊਗਾ ਉੱਥੇ ਜਵਾਬ ਦੇਣੇ ਪੈਣਗੇ ਪਰ ਉਹ ਇੱਕ ਕਲਾਕਾਰ ਆ ਆਰਟਿਸਟ ਆ ਹੁਣ ਇੱਕ ਡਰਾਮਾ ਘੜੂਗਾ ਤੇ ਉਹ ਡਰਾਮੇ ਦੇ ਵਿੱਚ ਦੱਸੂਗਾ ਵੀ ਮੈਂ ਸਿੱਖੀ ਤੋਂ ਕਿਉਂ ਭੱਜਿਆ ਉਹਦੇ ਪਿਛਲਾ ਰੀਜ਼ਨ ਕੀ ਸੀ ਉਹ ਦੱਸੂਗਾ ਜਿਵੇਂ ਹੁਣ ਮੈਂ ਮੈਨੂੰ ਆ ਹੁਣ ਗੁਰਦਾਸ ਮਾਨ ਵਾਲਾ ਮਸਲਾ ਹੋਇਆ ਤੇ ਉਸ ਤੋਂ ਬਾਅਦ ਦੋ ਤਿੰਨ ਦਿਨ ਮੈਂ ਪੰਜਾਬੀ ਦੇ ਮਾਮਲੇ ਚ ਮੈਂ ਵੀ ਕਈ ਚੀਜ਼ਾਂ ਚ ਦੋਨੇ ਪੱਖ ਦਿਖਾਏ ਮੈਂ ਮਨਪ੍ਰੀਤ ਨਾਲ ਗੱਲ ਕੀਤੀ ਮਨਪ੍ਰੀਤ ਨੂੰ ਕਿਹਾ ਮੈਂ ਯਾਰ ਮਨਪ੍ਰੀਤ ਮੇਰਾ ਜੀ ਕਰਦਾ ਮੈਂ ਆਰਟੀਕਲ ਲਿਖ ਦਿਆਂ ਠੀਕ ਆ ਥੋੜੀ ਬਹੁਤ ਫਿਰ ਮੈਂ ਰੇਡੀਓ ਤੇ ਵੀ ਡਿਸਕਸ਼ਨ ਕੀਤੀ ਵੀ ਅਸੀਂ ਜਿਹੜੇ ਸਟਾਰ ਆ ਜਿਹੜੇ ਰੁਪਈਏ ਕਮਾ ਰਹੇ ਆ ਜਿਹੜੇ ਉਹ ਕਰ ਰਹੇ ਉਹਨਾਂ ਨੂੰ ਤਾਂ ਸੇਵਕ ਕਹਿੰਦੇ ਆ ਤੁਸੀਂ ਪੰਜਾਬੀ ਦੇ ਉਹ ਤਾਂ ਸੇਵਕ ਆ ਜਿਹੜੇ ਸ਼ੋਅ ਲਾਉਣ ਦੇ ਪੈਸੇ ਲੈਂਦੇ ਆ ਮੈਂ ਤਾਂ ਵੀ ਮੂੰਹ ਚੋਂ ਗੱਲ ਕੱਢਣ ਦੇ ਪੈਸੇ ਲੈਂਦੇ ਆ ਜਿਹੜੇ ਲੋਕ ਸਾਡੇ ਵਰਗੇ 24 ਘੰਟਿਆਂ ਦੇ ਵਿੱਚ ਆਪਦੀ ਜ਼ਿੰਦਗੀ ਦੇ ਕੰਮਾਂ ਕਾਜਾਂ ਦੌਰਾਨ ਵੱਡੇ ਵੱਡੇ ਰਿਸਕ ਲੈ ਕੇ ਤੇ ਅਖਬਾਰ ਵੀ ਕੱਢੀ ਜਾਂਦੇ ਆ ਜੇਬ ਚੋਂ ਪੈਸੇ ਲਾ ਕੇ ਰੇਡੀਓ ਵੀ ਚਲਾਈ ਜਾਂਦੇ ਆ ਯੂਟਿਊਬ ਚੈਨਲ ਵੀ ਚਲਾਈ ਜਾਂਦੇ ਆ ਕੀ ਨੀ ਕਰ ਰਹੇ ਦੇਖੋ ਜਿੱਥੇ ਹੁੰਦਾ ਉੱਥੇ ਤੇ ਸਾਨੂੰ ਕਦੇ ਕਿਸੇ ਨੇ ਇਹੀ ਨੀ ਕਿਹਾ ਵੀ ਹਾਂ ਤੁਸੀਂ ਸੇਵਾ ਕਰ ਰਹੇ ਹੋ ਜਾਂ ਤੁਸੀਂ ਸੇਵਾ ਵੀ ਛੱਡੋ ਸੀ ਉਹਨੂੰ ਨਾ ਕਹੋ ਸਾਡੇ ਕੀੜੇ ਆ ਪਰ ਸਾਨੂੰ ਕਿਤੇ ਕਿਸੇ ਨੇ ਸਪੋਰਟ ਕੀਤੀ ਆ ਤਾਂ ਫੇਰ ਮੈਨੂੰ ਕਿਸੇ ਨੇ ਆਫਰ ਕੀਤੀ ਮਹਾਰਾਸ਼ਟਰ ਤੋਂ ਆਫਰ ਆਈ ਕਹਿੰਦੇ ਜਿਹੜਾ ਪਿੰਡ ਆਸਟ੍ਰੇਲੀਆ ਸ਼ੋਅ ਤੂੰ ਬਣਾਉਣਾ ਇਹਨੂੰ ਹਿੰਦੀ ਚ ਬਣਾ। ਜੇ ਤੂੰ ਹਿੰਦੀ ਚ ਬਣਾਏਗਾ ਤੇ ਮੈਂ ਗਰੰਟੀ ਕਰਦਾ ਤੇਰੇ ਕੋਲੇ ਤੇਰਾ ਜਿਹੜਾ ਸ਼ੋਅ ਹੁਣ 50,000,00,000 ਚ ਰਹਿ ਜਾਂਦਾ ਉਹ ਮਿਲੀਅਨ ਮਿਲੀਅਨ ਚ ਜਾਊਗਾ ਹਰੇਕ ਸ਼ੋਅ ਤੇ ਤੈਨੂੰ ਯੂਟਿਊਬ ਤੋਂ ਵੀ ਪੈਸੇ ਆਉਣ ਲੱਗ ਜਾਣਗੇ। ਹੋਰ ਤਾਂ ਛੱਡੋ ਕਹਿੰਦੇ ਤੇ ਤੁਹਾਨੂੰ ਲੋੜ ਹੀ ਨੀ ਕਿਸੇ ਨੂੰ ਕਹਿੰਦੇ ਤੁਹਾਨੂੰ ਐਡ ਮਿਲੂਗੀ ਹਿੰਦੀ ਚੋਂ। ਪਰ ਮੇਰਾ ਮਨ ਨਹੀਂ ਮੰਨਿਆ, ਮੇਰੇ ਮਨ ਨੇ ਕਿਹਾ ਨਹੀਂ ਮੈਂ ਇਹ ਮੈਂ ਆਪਦੀ ਮਾਂ ਬੋਲੀ ਚ ਬਣਾਉਣਾ ਸ਼ੁਰੂ ਕੀਤਾ। ਪਰ ਫਿਰ ਮੈਂ ਜਦੋਂ ਰਾਇ ਕੀਤੀ ਸਾਰਾ ਨਾ ਤਾਂ ਫਿਰ ਮੈਂ ਇੱਕੋ ਹੀ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਈ ਗੱਲ ਇਹ ਆ ਵੀ ਓਰਿਜਿਨਲੀ ਇਹ ਬਣੂਗਾ ਪੰਜਾਬੀ ਚ, ਮੈਂ ਗੱਲ ਕਰੂੰਗਾ ਪੰਜਾਬੀ ਚ। ਜੇ ਤੁਹਾਨੂੰ ਲੱਗਦਾ ਇਹ ਸ਼ੋਅ ਦੇ ਤੁਹਾਨੂੰ ਕੋਈ ਫਾਇਦਾ ਮਹਾਰਾਸ਼ਟਰ ਦੇ ਲੋਕਾਂ ਨੂੰ, ਤੁਸੀਂ ਇਹਨੂੰ ਹਿੰਦੀ ਛੱਡੋ ਮਰਾਠੀ ਚ ਡਬ ਕਰ ਲਓ, ਕਿਸੇ ਮਰਜ਼ੀ ਭਾਸ਼ਾ ਚ ਡਬ ਕਰ ਲਓ, ਮੈਨੂੰ ਕੀ ਪ੍ਰੋਬਲਮ। ਤੋਂ ਮਹਾਰਾਸ਼ਟਰ ਦਾ ਇੱਕ ਚੈਨਲ ਆ ਸਟਾਰ ਸਕਾਈ ਏਦਾਂ ਦਾ ਕੋਈ ਚੈਨਲ ਆ ਜਿਹੜਾ ਉਹਨਾਂ ਨਾਲ ਉਹਨਾਂ ਦੀ ਮੇਰੇ ਨਾਲ ਡੀਲ ਚੱਲ ਰਹੀ ਆ ਤੇ ਉਹ ਮੇਰੇ ਉਹਨਾਂ ਨੇ ਪੁੱਛਿਆ ਸੀ ਵੀ ਤੁਹਾਨੂੰ ਕੀ ਚਾਹੀਦਾ, ਮੈਂ ਕਿਹਾ ਸਾਨੂੰ ਤਾਂ ਇਹੀ ਚਾਹੀਦਾ ਵੀ ਸਾਡਾ ਜਿਹੜਾ ਮੂਲ ਆ ਮੂਲ ਨਾ ਉਹਦੇ ਚੋਂ ਜਾਵੇ, ਅਸੀਂ ਮੂਲ ਨੂੰ ਕਾਇਮ ਰੱਖਦੇ ਹੋਏ ਜਿੱਥੇ ਮਰਜ਼ੀ ਚਲਾਓ ਸਾਨੂੰ ਕੋਈ ਪ੍ਰੋਬਲਮ। ਤੋਂ ਕਹਿਣ ਦਾ ਭਾਵ ਆ ਵੀ ਦੂਜਾ ਪੱਖ ਵੀ ਇਹ ਹੁੰਦਾ ਵੀ ਕਈ ਵਾਰੀ ਉਸ ਚੀਜ਼ ਨੇ ਤੁਹਾਨੂੰ ਦਿੱਤਾ ਕੁਛ ਨੀ ਹੁੰਦਾ, ਜੋ ਤੁਹਾਨੂੰ ਦਿੱਤਾ ਕੁਛ ਨੀ ਤਾਂ ਫਿਰ ਤੁਸੀਂ ਕੀ ਕਰੋਗੇ, ਅਖੀਰ ਫਿਰ ਤੁਸੀਂ ਭੱਜੋਗੇ ਨਾ। ਤਾਂ ਇਹ ਚੀਜ਼ ਹੁਣ ਕੇ ਐਸ ਮੱਖਣ ਆ ਜਿਹੜਾ ਉਹ ਹੁਣ ਦੱਸੂਗਾ ਕਿਹੜੇ ਕਿਹੜੇ ਕਿਹੜਾ ਨਾਟਕ ਖੇਡਦਾ ਹੁਣ ਵੀ ਮੈਂ ਕਿਉਂ ਭੱਜਿਆ ਸਿੱਖੀ ਤੋਂ, ਕਿਉਂਕਿ ਪਤਾ ਤਾਂ ਉਹਨੂੰ ਵੀ ਆ ਜਦੋਂ ਜੇ ਉਹਨੇ ਸਿੱਖੀ ਚ ਆਉਣ ਵੇਲੇ ਬਹਿ ਜਾ ਉਹਨੇ ਸੁਣੀ ਆ ਤਾਂ ਹੁਣ ਉਹਨੂੰ ਫਿੱਟ ਲਾਣ ਤਾਂ ਵੀ ਤਾਂ ਸੁਣਨੀਆਂ ਪੈਣੀਆਂ ਨਾ।
ਸੁਣਨੀਆਂ ਪੈਣਗੀਆਂ। ਜਸ ਪਾਬਲਾ ਹੁਣੀ ਕਹਿ ਰਹੇ ਕਹਿੰਦੇ ਕਿ ਭਾਜੀ ਉਹਨੇ ਇੰਟਰਵਿਊ ਚ ਰੀਜ਼ਨ ਦੱਸਿਆ ਹੈ, ਪਰ ਮੈਂ ਜੀ ਉਹ ਨਹੀਂ ਸੁਣੀ ਇੰਟਰਵਿਊ, ਜੇ ਤੁਸੀਂ ਸੁਣੀ ਆ ਤੇ ਭਾਜੀ ਤੁਹਾਨੂੰ ਪਤਾ ਹੋਊਗਾ ਰੀਜ਼ਨ ਦੱਸਿਆ ਉਹਨਾਂ ਨੇ।
ਮੈਂ ਵੀ ਨਹੀਂ ਸੁਣੀ ਤੇ ਸੁਣੀ ਤਾਂ ਆਪਾਂ ਜ਼ਰੂਰ ਦੱਸਦੇ, ਪਰ ਕੋਈ ਨਹੀਂ ਸਾਡੇ ਸਰੋਤੇ ਦੱਸ ਦੇਣਗੇ ਕੀ ਰੀਜ਼ਨ ਆ ਜੀ।
ਜੀ ਬਿਲਕੁਲ। ਤੇ ਜਸਪੀਰ ਰੰਧਾਵਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ। ਤੇ ਨਵਦੀਪ ਸਿੰਘ ਹੁਣਾਂ ਨੇ ਵੀ ਗੁਡ ਮਾਰਨਿੰਗ ਕਹੀ ਹੈ ਜੀ ਸਾਰਿਆਂ ਨੂੰ, ਤੇ ਇਹਨਾਂ ਨੇ ਅਬਦੁਲ ਕਲਾਮ ਦੇ ਇੱਕ ਕੋਟ ਸਾਡੇ ਨਾਲ ਸਾਂਝੀ ਕੀਤੀ ਹੈ। ਕਹਿੰਦੇ ਹਾਰਟ ਇਜ਼ ਨਾਟ ਅ ਬਾਸਕਿਟ ਫਾਰ ਕੀਪਿੰਗ ਟੈਨਸ਼ਨਸ ਐਂਡ ਸੈਡਨੈਸ, ਇਟ ਇਜ਼ ਅ ਗੋਲਡਨ ਬਾਕਸ ਫਾਰ ਕੀਪਿੰਗ ਰੋਜ਼ਿਸ ਆਫ ਹੈਪੀਨੈਸ ਐਂਡ ਸਵੀਟ ਮੈਮੋਰੀਜ਼। ਬਿਲਕੁਲ ਜੀ, ਕੋਸ਼ਿਸ਼ ਕਰੀ ਦੀ ਹੁੰਦੀ ਆ ਵੀ ਅਸੀਂ ਸਜਾਈਏ ਇਸ ਟੋਕਰੀ ਨੂੰ, ਹਰ ਬੁੱਧਵਾਰ ਨੂੰ ਯਾਦਾਂ ਦੇ ਨਾਲ ਸਜਾਉਣ ਦੀ ਜ਼ਰੂਰ ਕੋਸ਼ਿਸ਼ ਕਰਦੇ ਹੁੰਦੇ ਆ। ਸੋ ਚੰਗੀਆਂ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੇ ਵਿਚ ਜ਼ਰੂਰ ਉਹਨਾਂ ਨੂੰ ਲੈ ਕੇ ਅੱਗੇ ਵਧਦੇ ਰਹੀਏ, ਤੇ ਜਿਹੜੀਆਂ ਚੀਜ਼ਾਂ ਮਾਇੰਡ ਨੂੰ ਨਹੀਂ ਚੰਗੀਆਂ ਲੱਗਦੀਆਂ ਜਾਂ ਟੈਨਸ਼ਨ ਕਹਿ ਲਓ ਦਿੰਦੀਆਂ, ਉਹਨਾਂ ਨੂੰ ਛੱਡ ਦੇਣਾ ਬਿਹਤਰ ਹੁੰਦਾ। ਸੋ ਵਧਦੇ ਰਹੋ ਅੱਗੇ। ਤੇ ਰਾਜ ਹੁਣਾਂ ਨੇ ਵੀ ਜੀ ਬੇਕਰਸ ਫੀਲਡ ਤੋਂ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਬੁਲਾਈ ਜੀ ਸਾਰਿਆਂ ਨੂੰ। ਕਹਿੰਦੇ ਮਿੰਟੂ ਮੋਟਲੀ ਵਾਲੇ ਦੀ ਆਵਾਜ਼ ਹਾਲੇ ਵੀ ਘੁੰਮ ਕੇ ਆ ਰਹੀ ਹੈ, ਪਰ ਮੈਨੂੰ ਲੱਗਦਾ ਬਹੁਤ ਪਹਿਲਾਂ ਦਾ ਮੈਸੇਜ ਆ ਔਰ ਹੁਣ ਆਵਾਜ਼ ਮੈਨੂੰ ਲੱਗਦਾ ਤੁਹਾਡੇ ਤੱਕ ਠੀਕ ਆ ਰਹੀ ਹੋਗੀ। ਪਰ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮੈਸੇਜ ਕਰਨ ਦੇ ਲਈ ਪ੍ਰੋਗਰਾਮ ਦੇ ਵਿਚ। ਔਰ ਜਗਤਾਰ ਗਿੱਲ ਭਾਜੀ ਹੁਣੀ ਵੀ ਆ ਗਏ ਜੀ, ਹਮੇਸ਼ਾ ਦੀ ਤਰ੍ਹਾਂ ਆਪਣੇ ਅੰਦਾਜ਼ ਦੇ ਵਿਚ ਬਹੁਤ ਹੀ ਪਿਆਰੀ ਜਿਹੀ ਫੋਟੋ। ਵਾਹ ਜੀ ਵਾਹ, ਜਿੱਥੇ ਹਾਂਗਕਾਂਗ ਦੇ ਵਿਚ ਸੁਨਹਿਰੀ ਜੀ ਧੁੱਪ ਚੜੀ ਹੋਈ ਆ ਤੇ ਨਾਲ ਡਬਲ ਰੇਨਬੋ ਬਣੀ ਹੋਈ ਆ, ਦੋ ਸਤਰੰਗੀ ਪੀਂਗਾਂ ਦਿਸ ਰਹੀਆਂ, ਬਹੁਤ ਹੀ ਵਧੀਆ ਭਾਜੀ। ਤੁਸੀਂ ਕੁਦਰਤ ਨੂੰ ਬਹੁਤ ਮਾਣਦੇ ਹੋ ਰੱਜ ਕੇ ਔਰ ਸਾਡੇ ਨਾਲ ਵੀ ਇਹ ਜਿਹੜੀ ਸਾਂਝ ਪਾਉਂਦੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਔਰ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਆਪਣੇ ਅੰਦਾਜ਼ ਦੇ ਵਿਚ ਸ਼ੁਭ ਸਵੇਰ ਕਿਹਾ ਹੈ। ਕਹਿੰਦੇ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਕੁਦਰਤ ਇਸ ਤਸਵੀਰ ਵਰਗੀ ਰਹੇ ਤਾਂ ਸਾਨੂੰ ਕੁਦਰਤ ਨੂੰ ਕੁਦਰਤ ਸਹਾਰੇ ਛੱਡ ਦੇਣਾ ਚਾਹੀਦਾ। ਵਾਹ, ਕਿੰਨੀ ਸੋਹਣੀ ਗੱਲ ਕਹੀ ਆ ਭਾਜੀ, ਹੈ ਨਾ, ਕਿ ਜੇ ਅਸੀਂ ਚਾਹੁੰਦੇ ਹਾਂ ਕਿ ਕੁਦਰਤ ਨੂੰ ਕੁਦਰਤ ਦੇ ਸਹਾਰੇ ਛੱਡ ਦੇਣਾ ਚਾਹੀਦਾ। ਬਹੁਤ ਵਧੀਆ, ਬਿਲਕੁਲ। ਔਰ ਉਸ ਤੋਂ ਬਾਅਦ ਲੋ ਜੀ ਘੁੰਮਣ ਅੰਕਲ ਵੀ ਆ ਗਏ ਆ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮਿੰਟੂ ਬਰਾੜ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ। ਸੋ ਮੈਨੂੰ ਲੱਗਦਾ ਇਹਨਾਂ ਨੇ ਮਰਿਆਦਾ ਦੀ ਗੱਲ ਕੀਤੀ ਆ, ਤੇ ਇਹਦੇ ਬਾਰੇ ਇਹ ਕਹਿਣ ਵੇਲੇ ਤਾਂ ਮੇਰਾ ਵੀ ਮੂੰਹ ਬੰਦ ਹੋ ਜਾਂਦਾ ਤੇ ਮੈਨੂੰ ਲੱਗਦਾ ਮਿੰਟੂ ਭਾਜੀ ਤੁਸੀਂ ਵੀ ਜਿਆਦਾ ਕੁਛ ਨੀ ਕਹਿ ਸਕਦੇ।
ਦੇਖੋ ਕਹਿ ਸਕਦੇ ਆ, ਬਹੁਤ ਕੁਛ ਕਹਿ ਸਕਦੇ ਆ, ਅਸੀਂ ਕਈ ਵਾਰੀ ਅਧੂਰੀ ਗੱਲ ਨੂੰ ਪੂਰੀ ਸਮਝ ਲੈਣੇ ਆ, ਪਰ ਗੁਰੂ ਸਾਹਿਬ ਨੇ ਕਿਹੜੇ ਹਾਲਾਤਾਂ ਚ ਕਿਉਂ ਇਹ ਗੱਲ ਕਹੀ, ਕਿੱਥੇ ਕਹੀ, ਉਹਦੇ ਤੇ ਪੂਰੇ ਦਾ ਪੂਰਾ ਇੱਕ ਪ੍ਰੋਗਰਾਮ ਕਰਨਾ ਪੈਣਾ। ਜੇ ਹੁਣ ਆਪਾਂ ਕਰਾਂਗੇ ਨਾ ਪ੍ਰੋਗਰਾਮ, ਫਿਰ ਉਹ ਅਧੂਰੀ ਜਾਣਕਾਰੀ ਰਹਿ ਜੂਗੀ। ਮੈਂ ਅਮਨ ਨਾਲ ਸਾਰੇ ਵਿਸ਼ੇ ਤੇ ਗੱਲ ਕਰਾਂਗੇ ਵੀ ਕਿਉਂ ਕਿਵੇਂ ਤੇ ਕਿੱਥੇ ਕਿਹੜੇ ਹਾਲਾਤਾਂ ਚ, ਹਰ ਚੀਜ਼ ਹਾਲਾਤਾਂ ਦੇ ਹੁੰਦੀ ਆ, ਉਹੀ ਗੱਲ ਆ ਜਾਂਦੀ ਆ। ਫਿਰ ਇਹ ਵੀ ਦਾਸ ਫੇਰੀ ਦਾ ਤਾਰ ਤਾਂ ਅਸੀਂ ਲਿਖ ਲੈਣੇ ਆ, ਤੇ ਉਹਦੇ ਅਗਲੀ ਲਾਈਨ ਨੀ ਕਦੇ ਲਿਖੀ ਵੀ ਉਹ ਕੀ ਕਹਿੰਦੇ ਆ ਗੁਰੂ ਸਾਹਿਬ, ਕਾਹਦੀ ਦਤਾਰ ਨੂੰ ਕਹਿ ਰਹੇ ਆ। ਅਸੀਂ ਕੋਈ ਵੀ ਖੁਸ਼ੀ ਦਾ ਪਲ ਹੁੰਦਾ ਉੱਥੇ ਲਿਖਦੇ ਆ, ਜਾਂ ਕੋਈ ਚੀਜ਼ ਲੈਣੇ ਆ, ਇਹ ਵੀ ਦਾਸ ਤੇਰੀ ਦਾ ਤਾਰ। ਕਿਤੇ ਦੁੱਖਾਂ ਵੇਲੇ ਲਿਖਿਆ ਪਰ ਬਾਣੀ 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 ਚ ਫੜੇ ਲਈ ਲਿਖੀ ਉਹ ਸਾਰੇ ਬੰਦਿਆਂ ਨੂੰ ਮੈਂ ਬੋਲ ਤਾਂ ਮੈਂ ਵੀ ਸਕਦਾ ਪਰ ਜਾਣ ਕੇ ਨੀ ਮੈਂ ਪੂਰੀ ਕਰਦਾ ਗੱਲ। ਤੁਸੀਂ ਤੁਸੀਂ ਪੜੋਗੇ ਨਾ ਸੱਚ ਕਰੋਗੇ ਤੁਹਾਡੇ ਅੰਦਰ ਛਪ ਜੂਗੀ ਉਹ ਗੱਲ ਤਾਂ ਪੂਰੀ ਪੂਰੀ ਇਹ ਤੁਕ ਪੜਿਓ ਗੁਰਬਾਣੀ ਦੇ ਵਿੱਚ ਵੀ ਇਹ ਵੀ ਦਾਤ ਤੇਰੀ ਦਾਤਾਰ ਤੋਂ ਅਗਲੀ ਲਾਈਨ ਅਗਲੀ ਲਾਈਨ ਗੱਲ ਜਦੋਂ ਕੀ ਆ ਫਿਰ ਤੁਹਾਨੂੰ ਪਤਾ ਲੱਗ ਜੂਗਾ।
ਜੀ ਜੀ ਜ਼ਰੂਰ ਜੀ। ਤੇ ਪਾਲਾ ਭੈਣ ਸਕੋਬਰਾਮ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ, ਸਤਿ ਸ਼੍ਰੀ ਅਕਾਲ ਭੈਣ ਜੀ ਤੇ ਮਿੰਟੂ ਭਾਜੀ ਪ੍ਰੋਗਰਾਮ ਸੁਣ ਰਹੇ ਹਾਂ ਜੀ, ਬਹੁਤ ਬਹੁਤ ਸ਼ੁਕਰੀਆ। ਆਪਣੇ ਵਿਚਾਰ ਵੀ ਤੁਸੀਂ ਜਿਹੜੇ ਜ਼ਰੂਰ ਨਾਲ ਸਾਂਝੇ ਕਰਿਆ ਕਰੋ। ਔਰ ਮੁੱਖ ਸੰਧੂ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈਆ ਤੇ ਨਾਲ ਕਹਿ ਰਹੇ ਨੇ, ਅੱਜ ਕੱਲ ਦੇ ਬੱਚੇ ਤਾਂ ਈਅਰਫੋਨ ਲਗਾ ਕੇ ਤੁਰਦੇ ਆ, ਇਹ ਕਸੀ ਸੀ ਜੋ ਸਕੂਲ ਤੋਂ ਪੱਥਰ ਨੂੰ ਠੁੱਡ ਮਾਰ ਕੇ ਘਰ ਤੱਕ ਲੈ ਆਉਂਦੇ ਸੀ। ਸਹੀ ਗੱਲ ਆ, ਕਈ ਵਾਰੀ ਲਿਆਂਦੇ ਆ ਕੋਈ ਚੀਜ਼ ਪੱਥਰ ਜਾਂ ਗੀਟੀ ਲੱਭ ਜਾਂਦੀ ਹੁੰਦੀ ਸੀ ਤੇ ਬਸ ਉਹ ਸਾਡਾ ਹਮ ਸਫ਼ਰ ਬਣ ਜਾਂਦਾ ਹੁੰਦਾ ਸੀਗਾ ਉਨੇ ਕੁ ਸਫ਼ਰ ਦਾ, ਵੀ ਇਹਨੂੰ ਹੁਣ ਨਾਲ ਲੈ ਕੇ ਘਰ ਪਹੁੰਚਣਾ। ਬਹੁਤ ਵਧੀਆ ਗੱਲ ਯਾਦ ਕਰਵਾਈ ਤੁਸੀਂ, ਸੋ ਬਹੁਤ ਬਹੁਤ ਸ਼ੁਕਰੀਆ। ਸੋ ਆਪਾਂ ਜੀ ਅੱਜ ਖ਼ਬਰਾਂ ਜਿਹੜੀਆਂ ਜ਼ਿਆਦਾ ਨਹੀਂ ਹੋਈਆਂ ਪਰ ਖ਼ਬਰਾਂ ਦੇ ਵਿੱਚ
ਜੀ ਕਰਦੇ ਹੁਣ ਤੁਸੀਂ ਖ਼ਬਰਾਂ ਵਾਲਾ ਟਾਈਮ ਸਾਰਾ ਖਾ ਜਾਂਦੇ ਹੋ ਤੇ ਜਿਹੜੀਆਂ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਜੀ,
ਭੁੱਖੀ ਬਹੁਤ ਲੱਗਦੀ ਭਾਜੀ ਮੈਂ ਸਵੇਰੇ ਸਵੇਰੇ ਕੁਝ ਨਹੀਂ ਖਾਂਦੀ।
ਹਾਂ ਜਿਹੜੇ ਜਿਹੜੇ ਖ਼ਬਰਾਂ ਸੁਣਨ ਦੇ ਚਾਹ ਬਣ ਦੇ ਇੱਛਕ ਆ ਉਹਨਾਂ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੀਆਂ ਗਾਲਾਂ ਜਿਹੜੀਆਂ ਮੈਨੂੰ ਕੱਢਣੀਆਂ ਉਹ ਸਾਰੀਆਂ ਸੁਖਪ੍ਰੀਤ ਨੂੰ ਡਿਵਰਟ ਕਰ ਦਿੱਤੀਆਂ ਜਾਣ
ਤੇ ਮੈਨੂੰ ਕੱਢ ਦੋ। ਸਹੀ ਗੱਲ ਆ, ਚਲੋ ਭਾਜੀ ਸਹੀ ਗੱਲ ਆ। ਹੁਣ ਜਦੋਂ ਗਾਲਾਂ ਦੇ ਮੈਸੇਜ ਆਉਣਗੇ ਉਦੋਂ ਤੱਕ ਹੁਣ ਤੁਸੀਂ ਲੱਗੀਆਂ ਜਾਣ ਹੈ ਉਹ ਮੈਂ ਲੈ ਲਉਂਗੀ, ਕੋਈ ਗੱਲ ਨੀ। ਪਰ ਬਹੁਤ ਬਹੁਤ ਸ਼ੁਕਰੀਆ, ਮੈਨੂੰ ਪਤਾ ਹੈ ਵੀ ਸਾਡੇ ਜਿਹੜੇ ਲਿਸਨਰਸ ਆ ਉਹਨਾਂ ਨੂੰ ਖ਼ਬਰਾਂ ਦੇ ਨਾਲ ਨਾਲ ਇਹੋ ਜਿਹੀ ਵਿਚਾਰ ਚਰਚਾ ਜਿਹੜੀ ਅਸੀਂ ਕਰਦੇ ਆ ਉਹ ਵੀ ਬਹੁਤ ਜ਼ਰੂਰੀ ਹੁੰਦੀ ਆ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ,
ਮਿਹਰਬਾਨੀ
ਜੀ। ਸੋ ਬਿਲਕੁਲ ਜੀ, ਬਹੁਤ ਜ਼ਰੂਰੀ ਹੁੰਦਾ ਜ਼ਿੰਦਗੀ ਵਿੱਚ ਜਾਣਨਾ ਪਈ ਸਾਡੇ ਆਲੇ ਦੁਆਲੇ ਕੀ ਚੱਲ ਰਿਹਾ ਆ, ਦੁਨੀਆਂ ਦੇ ਵਿੱਚ ਕੀ ਵਾਪਰ ਰਿਹਾ। ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਆ ਆਪਣੇ ਆਪ ਅੰਦਰ, ਸਾਡੇ ਅੰਦਰ ਕੀ ਵਾਪਰ ਰਿਹਾ, ਸਾਡੇ ਅੰਦਰ ਕੀ ਚੱਲ ਰਿਹਾ। ਮੈਨੂੰ ਲੱਗਦਾ ਉਹ ਬਹੁਤ ਉਹ ਜਾਣਨਾ ਜ਼ਿਆਦਾ ਜ਼ਰੂਰੀ ਹੁੰਦਾ। ਸੋ ਆਪਣੇ ਅੰਦਰ ਵੀ ਜ਼ਰੂਰ ਨਜ਼ਰ ਮਾਰਦੇ ਰਿਹਾ ਕਰੀਏ ਕਿ ਕਿਹੋ ਜਿਹੇ ਵਿਚਾਰ ਚੱਲ ਰਹੇ ਆ, ਕਿਹੋ ਜਿਹੀਆਂ ਸੋਚਾਂ ਚੱਲ ਰਹੀਆਂ, ਕਿਸੇ ਲਈ ਕੀ ਚੰਗਾ ਚੱਲ ਰਿਹਾ ਔਰ ਕਿਸੇ ਲਈ ਕੀ ਮਾੜਾ ਚੱਲ ਰਿਹਾ, ਕਿਉਂਕਿ ਉਹਨੂੰ ਸਿਰਫ ਅਸੀਂ ਆਪ ਹੀ ਪਰਖ ਸਕਦੇ ਹਾਂ। ਬਾਕੀ ਦੁਨੀਆਂ ਨੂੰ ਤਾਂ ਸਾਰੇ ਦੇਖਦੇ ਆ ਜੀ ਅਸੀਂ ਦੋ ਅੱਖਾਂ ਦੇ ਨਾਲ, ਪਰ ਆਪਣੇ ਆਪ ਅੰਦਰ ਝਾਤ ਮਾਰਨੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਥੋੜੀ ਥੋੜੀ ਦੇਰ ਬਾਅਦ ਬ੍ਰੇਕ ਲੈਂਦੇ ਰਿਹਾ ਕਰੀਏ ਤੇ ਆਪਣੇ ਆਪ ਨਾਲ ਥੋੜੀ ਗੱਲਬਾਤ ਕਰਦੇ ਰਿਹਾ ਕਰੀਏ। ਔਰ ਜੇ ਕਿਸੇ ਦੂਸਰੇ ਪਾਸੇ ਚੱਲੇ ਆ ਜਿੱਥੇ ਲੱਗਦਾ ਵੀ ਇਹ ਰਸਤਾ ਸਾਡੀ ਮੰਜ਼ਿਲ ਨਹੀਂ ਤੇ ਉੱਥੇ ਯੂ ਟਰਨ ਮਾਰ ਲੈਣਾ ਚਾਹੀਦਾ। ਤੇ ਸਨੀ ਸਿੰਘ ਹੁਣਾਂ ਨੇ ਵੀ ਮੈਸੇਜ ਕੀਤਾ ਜੀ, ਕਹਿੰਦੇ ਗੁੱਡ ਮਾਰਨਿੰਗ ਟੂ ਐਵਰੀ ਵਨ ਜੀ, ਬੀ ਹੈਪੀ ਆਲਵੇਜ਼, ਸਨੀ ਫਰੋਮ ਸਿਡਨੀ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ। ਔਰ ਬਿਲਕੁਲ ਜੀ ਦੇਖੋ ਜੀ, ਅਸੀਂ ਜਦੋਂ ਵੀ ਹੈਪੀ ਕਹਿੰਦੇ ਆ ਜਾਂ ਕਦੀ ਗੱਲ ਕਰਦੇ ਆ ਜਾਂ ਮੈਂ ਵੀ ਜੋ ਗੱਲਾਂ ਕਰਦੀ ਆ ਜਾਂ ਅਸੀਂ ਵਿਚਾਰ ਸਾਂਝੇ ਕਰਦੇ ਆ ਕਿਸੇ ਨਾਲ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਦੱਸ ਰਹੇ ਹਾਂ। ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਲਈ ਇਹ ਹੀ ਜ਼ਰੂਰੀ ਹੁੰਦਾ ਕਿ ਜਦੋਂ ਮੈਂ ਸੁਣਾ ਤੁਹਾਨੂੰ ਰਹੀ ਹੁੰਦੀ ਹਾਂ ਪਰ ਕੋਸ਼ਿਸ਼ ਇਹ ਕਰਦੀ ਹੁੰਦੀ ਹਾਂ ਕਿ ਉਹ ਸੁਣ ਮੈਂ ਆਪ ਰਹੀ ਹੋਵਾਂ, ਕਿਉਂਕਿ ਮੈਂ ਬੋਲ ਕੇ ਗੱਲ ਕਰਦੀ ਹਾਂ। ਸੋ ਜੋ ਮੈਂ ਤੁਹਾਨੂੰ ਸੁਣਾਉਂਦੀ ਪਈ ਹਾਂ ਉਸ ਤੋਂ ਪਹਿਲਾਂ ਉਹ ਆਵਾਜ਼ ਮੇਰੇ ਆਪਣੇ ਕੰਨਾਂ ਤੱਕ ਪਹੁੰਚਦੀ ਆ। ਸੋ ਆਪ ਸੁਣ ਕੇ ਉਹਦੇ ਉੱਤੇ ਅਮਲ ਕਰਨਾ ਬੜਾ ਜ਼ਰੂਰੀ ਹੁੰਦਾ। ਸੋ ਬਹੁਤ ਬਹੁਤ ਸ਼ੁਕਰੀਆ, ਬੀ ਹੈਪੀ। ਬਿਲਕੁਲ ਜੀ, ਜਦੋਂ ਵੀ ਕੁਛ ਇਹੋ ਜਿਹਾ ਹੈਪੀਨੈਸ ਦੀ ਗੱਲ ਆਉਂਦੀ ਹੈ, ਸਮਾਈਲ ਦੀ ਗੱਲ ਆਉਂਦੀ ਹੈ ਤੇ ਚਿਹਰੇ ਤੇ ਮੁਸਕਰਾਹਟ ਲਿਆਇਆ ਕਰੋ। ਐਵੇਂ ਨਹੀਂ ਮੱਥੇ ਦੇ ਵਲ ਪਾ ਕੇ ਫਿਰਦੇ ਰਹਿਣਾ ਚਾਹੀਦਾ, ਜ਼ਿੰਦਗੀ 'ਚ ਥੋੜਾ ਥੋੜਾ ਹੱਸ ਲੈਣਾ ਚਾਹੀਦਾ, ਥੋੜਾ ਥੋੜਾ ਹਸਾ ਵੀ ਲੈਣਾ ਚਾਹੀਦਾ। ਸੋ ਜਿੱਦਾਂ ਕਿਹਾ ਨਾ, ਥੋੜੀਆਂ ਥੋੜੀਆਂ ਬ੍ਰੇਕਸ ਲੈਣੀਆਂ ਚਾਹੀਦੀਆਂ ਜ਼ਿੰਦਗੀ 'ਚ, ਥੋੜੀ ਥੋੜੀ ਮੁਸਕਰਾਹਟ ਲੈ ਲੈਣੀ ਚਾਹੀਦੀ ਆ। ਐਵੇਂ ਚੱਲੇ ਆ ਹਨਾ, ਡਰਾਈਵਿੰਗ ਵੀ ਕਰ ਰਹੇ ਹਾਂ ਤੇ ਆਲਾ ਦੁਆਲਾ ਦੇਖੋ ਬਹੁਤ ਸੋਹਣੇ ਖੂਬਸੂਰਤ ਨਜ਼ਾਰੇ ਆ, ਉਹਨਾਂ ਨੂੰ ਦੇਖੋ ਔਰ ਪ੍ਰੇਜ਼ ਕਰੋ ਬਣਾਉਣ ਵਾਲੇ ਦੀ। ਔਰ ਉਸ ਤੋਂ ਇਲਾਵਾ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਜ਼ਰੂਰ ਇੱਕ ਸਮਾਈਲ ਦੇ ਦਿਓ। ਤੇ ਹਰਜਿੰਦਰ ਅੰਕਲ ਉਹਨਾਂ ਨੇ ਕਿਹਾ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮਿੰਟੂ ਬਰਾੜ ਜੀ, ਮੈਂ ਮੇਰਾ ਇੱਕ ਹੋਰ ਸੁਨੇਹਾ ਸੀ ਤੇ ਮੇਰੇ ਤੁਸੀਂ ਖੁਸ਼ੀ ਖਾਂਦੇ ਹੋ ਜੀ, ਪਤਾ ਨੀ ਹੁਣ ਮੈਂ ਅੰਕਲ ਤੋਂ ਪੂਰਾ ਜਿਹੜਾ ਮੈਸੇਜ ਲਿਖਣੀ ਹੁੰਦਾ, ਪਰ ਜਿਹੜਾ ਤੁਹਾਡਾ ਮੈਸੇਜ ਸੁਨੇਹਾ ਤੁਸੀਂ ਦੇਣਾ ਸੀਗਾ ਉਹ ਮੈਂ ਹੁਣ ਪਹੁੰਚਾ ਨੀ ਪਾਉਂਗੀ ਕਿਉਂਕਿ ਮੈਨੂੰ ਖੁਦ ਸਮਝ ਨਹੀਂ ਆ ਰਹੀ ਕਿ ਕੀ ਲਿਖਿਆ ਹੋਇਆ, ਉਹਦੇ ਲਈ ਸੋਰੀ ਆ ਅੰਕਲ ਹੈ। ਤੇ ਜਤਿੰਦਰ ਸੰਧੂ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਮੈਂ ਜਤਿੰਦਰਪਾਲ ਸਿੰਘ ਸੰਧੂ ਮੈਲਬਨ ਤੋਂ। ਸਤਿ ਸ਼੍ਰੀ ਅਕਾਲ ਜੀ, ਮੈਨੂੰ ਲੱਗਦਾ ਤੁਸੀਂ ਅੱਜ ਪਹਿਲੀ ਵਾਰੀ ਮੈਸੇਜ ਕੀਤਾ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ, ਹੈ ਨਾ। ਸੋ ਬਹੁਤ ਬਹੁਤ ਸਵਾਗਤ ਹੈ। ਕਹਿੰਦੇ ਮੈਂ ਤੁਹਾਨੂੰ ਤਕਰੀਬਨ 1 ਸਾਲ ਤੋਂ ਸੁਣ ਰਿਹਾ ਜੀ, ਅੱਜ ਮੈਸੇਜ ਕੀਤਾ, ਬਟ ਵਧੀਆ ਪ੍ਰੋਗਰਾਮ ਆ ਜੀ, ਬਾਬਾ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਜਿਹੜੀਆਂ ਦੁਆਵਾਂ ਦਿੰਦੇ ਹੋ ਬਿਲਕੁਲ ਐ ਲੱਗਦਾ ਹੁੰਦਾ ਕਿ ਦਿਲ ਤੋਂ ਦਿੰਨੇ ਔਰ ਚੜ੍ਹਦੀ ਕਲਾ ਦੇ ਵਿੱਚ ਹੀ ਰਹੀਏ ਹਮੇਸ਼ਾ, ਔਰ ਇਹ ਹੀ ਇਸ ਦੁਨੀਆਂ ਦੇ ਲਈ ਕਿ ਸਾਰੇ ਕੰਮ ਕਾਰ ਕਰਦੇ ਕਰਦੇ ਚੜ੍ਹਦੀ ਕਲਾ ਦੇ ਵਿੱਚ ਰਹੀਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪਿਆਰ ਦੇਣ ਦੇ ਲਈ। 1 ਸਾਲ ਤੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਪਰ ਅੱਜ ਮੈਸੇਜ ਕੀਤਾ, ਬਹੁਤ ਵਧੀਆ ਲੱਗਾ ਔਰ ਇਹ ਜਿਹੜੀ ਸਾਂਝ ਹੈ ਪ੍ਰੋਗਰਾਮ ਦੇ ਨਾਲ ਹਮੇਸ਼ਾ ਤੁਸੀਂ ਬਣਾ ਕੇ ਰੱਖਿਓ, ਕਿਉਂਕਿ ਤੁਹਾਡੇ ਸਾਰਿਆਂ ਦੇ ਵਿਚਾਰ ਵੀ ਬਹੁਤ ਜ਼ਰੂਰੀ ਹੁੰਦੇ ਆ। ਪ੍ਰੋਗਰਾਮ ਸ਼ੁਰੂ ਕਰਦੀ ਹੁੰਦੀ ਆ ਤੇ ਪਤਾ ਨੀ ਹੁੰਦਾ ਕੀ ਗੱਲ ਕਰਨੀ ਆ ਕੀ ਬੋਲਣਾ ਆ, ਪਰ ਜਿੱਦਾਂ ਤੁਸੀਂ ਉਂਗਲੀ ਫੜ ਕੇ ਤੋਰ ਲੈਂਦੇ ਹੋ ਉਧਰ ਨੂੰ ਹੋਤਦੀ ਆ ਤੇ ਵਧੀਆ ਲੱਗਦਾ, ਮੇਰੀ ਵੀ ਬੁੱਧਵਾਰ ਦੀ ਸਵੇਰ ਹੋਰ ਸੋਹਣੀ ਹੋ ਜਾਂਦੀ ਆ। ਸੋ ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੇ ਵਿੱਚ ਵਿਹਲਾ ਹੋ ਗਿਆ ਜੀ ਇੱਕ ਬ੍ਰੇਕ ਦਾ, ਪਰ ਬ੍ਰੇਕ ਲੈਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਅੱਜ ਅਸੀਂ ਬਹੁਤ ਪਿਆਰੀਆਂ ਪਿਆਰੀਆਂ ਯਾਦਾਂ ਸਾਂਝੀਆਂ ਕਰਨੀਆਂ, ਯਾਦਾਂ ਸਾਂਝੀਆਂ ਕਰਨੀਆਂ ਸੀ ਆਪਣੇ ਕਾਲਜ ਦੇ ਵੇਲੇ ਦੀਆਂ ਤੇ ਉਸ ਵੇਲੇ ਕੀਤੀਆਂ ਹੋਈਆਂ ਮਸਤੀਆਂ ਦੀਆਂ। ਸੋ ਬਹੁਤ ਕੁਝ ਯਾਦ ਆ ਜਾਂਦਾ ਜੀ ਜਦੋਂ ਕਾਲਜ ਦੀ ਗੱਲ ਕਰੀਏ ਜਾਂ ਯੂਨੀਵਰਸਿਟੀ ਦੀ ਗੱਲ ਕਰੀਏ। ਸੋ ਮੈਂ ਹੁਣ ਨਹੀਂ ਸ਼ੁਰੂ ਹੋਣਾ, ਜੇ ਮੈਂ ਸ਼ੁਰੂ ਹੋ ਗਈ ਦੱਸਣੀ ਤਾਂ ਫਿਰ ਬ੍ਰੇਕ ਰਹਿ ਜਾਣੀ ਆ, ਪਹਿਲਾਂ ਬ੍ਰੇਕ ਲੈ ਲੈਂਦੇ ਆ, ਬ੍ਰੇਕ ਤੋਂ ਬਾਅਦ ਹੀ ਸ਼ੁਰੂ ਕਰਦੀਆਂ ਮੈਂ ਆਪਣੀਆਂ ਯਾਦਾਂ ਦਾ ਸਿਲਸਿਲਾ ਜੀ, ਮਿਲਦੇ ਆ ਬ੍ਰੇਕ।
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ ਪੰਜਵਾਂ ਸਾਲਾਨਾ ਕਬੱਡੀ ਟੂਰਨਾਮੈਂਟ 5 ਤੇ 6 ਅਕਤੂਬਰ ਨੂੰ। 5 ਅਕਤੂਬਰ ਨੂੰ ਹੋਣਗੇ ਬਾਸਕਟਬਾਲ ਤੇ ਵਾਲੀਬਾਲ ਦੇ ਮੁਕਾਬਲੇ 120 ਨਿਊਮਰਕਾ ਰੋਡ ਸ਼ੈਪਟਨ ਵਿਖੇ, ਤੇ 6 ਅਕਤੂਬਰ ਨੂੰ ਕਬੱਡੀ, ਬੱਚਿਆਂ ਦੀਆਂ ਦੌੜਾਂ, ਭੰਗੜਾ, ਗਿੱਧਾ, ਮਿਊਜ਼ੀਕਲ ਚੇਅਰ, ਸੀਪ ਤੇ ਹੋਰ ਬਹੁਤ ਸਾਰੇ ਮੁਕਾਬਲੇ ਦੇਖਣ ਦੇ ਲਈ ਤੁਸੀਂ ਪਹੁੰਚੋ 20 ਮਰਕਰੀ ਡਰਾਈਵ ਸ਼ੈਪਟਨ ਵਿਖੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 0415-759-641 ਤੇ ਜਾਂ ਫਿਰ 0434-212-132 ਤੇ। ਦੋਵੇਂ ਦਿਨ ਦਰਸ਼ਕਾਂ ਦੇ ਲਈ ਹੋਵੇਗਾ ਫ੍ਰੀ ਲੰਗਰ ਦਾ ਪ੍ਰਬੰਧ, ਤੇ ਫਿਰ ਦੇਰ ਕਾਦੀ ਜੀ, ਖਿੱਚ ਲੋ
ਤਿਆਰੀ। ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ, ਬਈ ਤਰੱਕੀ ਵੀ ਤਾਂ ਚਾਹੀਦੀ ਹੈ। ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ, ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ, ਵੈਸਟ ਫੀਲਡ, ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203, 0470-250-203 ਜਾਂ ਈਮੇਲ ਕਰੋ dilpreet@accountexpert.com.au।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਬਾਪੂ ਮਰ ਗਿਆ
ਪਰ ਹੁਣ ਆਪਾਂ ਮਰੂ ਮਰੂ ਕਰਕੇ ਨਹੀਂ ਜਾਣਾ, ਆਪਾਂ ਆਪਣਾ ਸੈਂਡਰਡ ਹਾਈ ਰੱਖਣਾ।
ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780809001। ਵੈਬਸਾਈਟ ਵਿਜ਼ਿਟ ਕਰੋ kularhospital.com।
ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕੰਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ 'ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ, AHMI, ਜਿਹਦੇ 'ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਪੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ, ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਜ਼ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903777 ਤੇ
ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ
ਜੀ ਹਾਂ ਬਿਲਕੁਲ ਯਾਦਾਂ ਯਾਦਾਂ ਜਿਨ੍ਹਾਂ ਨੂੰ ਯਾਦ ਕਰਦੇ ਆ ਚਿਹਰੇ ਕਦੀ ਖਿੜ ਉੱਠਦੇ ਆ ਤੇ ਕਦੀ ਅੱਖਾਂ ਜਿਹੜੀਆਂ ਨਮ ਹੋ ਜਾਂਦੀਆਂ ਬਿਲਕੁਲ ਜੀ ਯਾਦਾਂ ਦਾ ਰੂਪ ਹੀ ਕੁਝ ਇਹੋ ਜਿਹਾ ਹੁੰਦਾ ਸੋ ਸਾਰਿਆਂ ਨੇ ਅਸੀਂ ਉਹੀ ਜ਼ਿੰਦਗੀ ਜੀ ਹੁੰਦੀ ਹੈ ਹਨਾ ਕਹਿ ਲੋ ਵੀ ਪਹਿਲਾਂ ਜਨਮ ਲੈਂਦੇ ਆ ਫਿਰ ਸਕੂਲਾਂ ਚ ਜਾਂਦੇ ਆ ਜਿਹੜੇ ਮੋਟੇ ਮੋਟੇ ਕੰਮ ਜਿਹੜੇ ਕਹਿ ਲੋ ਅਸੀਂ ਉਹ ਸਾਰਿਆਂ ਨੇ ਤਕਰੀਬਨ ਇੱਕੋ ਜਿਹੀ ਕੀਤੇ ਹੁੰਦੇ ਆ ਹਨਾ ਪਰ ਯਾਦਾਂ ਦੇ ਰੰਗ ਸਾਡੇ ਸਾਰਿਆਂ ਦੇ ਵੱਖਰੇ ਹੁੰਦੇ ਆ ਸਾਡਾ ਬਚਪਨ ਵੱਖਰਾ ਹੁੰਦਾ ਆ ਬੇਸ਼ੱਕ ਖੇਡਾਂ ਉਹੀ ਹੁੰਦੀਆਂ ਜਿਹੜੀਆਂ ਅਸੀਂ ਬਚਪਨ ਚ ਖੇਡੀਆਂ ਪਰ ਉਹਨਾਂ ਨੂੰ ਖੇਡਣ ਦੇ ਤਰੀਕੇ ਜਿਨ੍ਹਾਂ ਦੇ ਨਾਲ ਖੇਡੀਆਂ ਹੁੰਦੀਆਂ ਆ ਉਹ ਯਾਦਾਂ ਉਹ ਅਲੱਗ ਅਲੱਗ ਹੁੰਦੀਆਂ ਹੈਨਾ ਇਸੇ ਤਰ੍ਹਾਂ ਸਕੂਲ ਜਾਣਾ ਸਕੂਲ ਚ ਪੜ੍ਹਨਾ ਉਹੀ ਫੱਟੀਆਂ ਸਿਖਾਉਣੀਆਂ ਉਹੀ ਮਾਸਟਰ ਤੋਂ ਡੰਡੇ ਖਾਣੇ ਉਹਨਾਂ ਯਾਦਾਂ ਦਾ ਰੰਗ ਬੇਸ਼ੱਕ ਇੱਕੋ ਜਿਹਾ ਹੁੰਦਾ ਪਰ ਉਹਨਾਂ ਦੇ ਵਿੱਚ ਵੀ ਕਿਤੇ ਬੜੀਆਂ ਬਰੀਕ ਬਰੀਕ ਯਾਦਾਂ ਜਿਹੜੀਆਂ ਉਹ ਗੁੰਦੀਆਂ ਪਈਆਂ ਹੁੰਦੀਆਂ ਜਿਨ੍ਹਾਂ ਦੇ ਰੰਗ ਵੱਖਰੇ ਵੱਖਰੇ ਹੁੰਦੇ ਆ ਹੈਨਾ ਉਹ ਯਾਰ ਦੋਸਤ ਕਿਹੜੀ ਤੁਹਾਡੀ ਫੇਵਰੇਟ ਜਗ੍ਹਾ ਹੁੰਦੀ ਸੀ ਸਕੂਲ ਦੇ ਵਿੱਚ ਜਿੱਥੇ ਬੈਠ ਕੇ ਅੱਧੀ ਛੁੱਟੀ ਨੂੰ ਰੋਟੀ ਖਾਂਦੇ ਹੁੰਦੇ ਸੀ ਜਾਂ ਕਿਹੜੀਆਂ ਸ਼ਰਾਰਤਾਂ ਤੁਸੀਂ ਕਰਦੇ ਹੁੰਦੇ ਸੀ ਆਪਣੇ ਦੋਸਤਾਂ ਦੇ ਨਾਲ ਉਹ ਸਾਰਿਆਂ ਦੀਆਂ ਕੁਝ ਕੁ ਵੱਖਰੀਆਂ ਹੁੰਦੀਆਂ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਥੋੜੇ ਅੱਗੇ ਚੱਲੀਏ ਤੇ ਦਿਨ ਆਉਂਦੇ ਆ ਜੀ ਜਵਾਨੀ ਵਾਲੇ ਹੈਨਾ ਉਹ ਨਵੀਂ ਨਵੀਂ ਜਦੋਂ ਜਵਾਨੀ ਚੜ੍ਹਦੀ ਹੈ ਸਾਰਿਆਂ ਨੂੰ ਪਤਾ ਵੀ ਬੜਾ ਵੱਖਰਾ ਜਿਹਾ ਅਹਿਸਾਸ ਹੁੰਦਾ ਏਦਾਂ ਹੁੰਦਾ ਵੀ ਲੈ ਜੀ ਹੁਣ ਤਾਂ ਬੁੱਢੇ ਹੋਣਾ ਹੀ ਨਹੀਂ ਬਸ ਇੱਥੇ ਕੀ ਸਮਾਂ ਠਹਿਰ ਜਾਣਾ ਤੇ ਮੈਂ ਇੰਨਾ ਕੀ ਰਹਿਣਾ ਆ ਸੋ ਉਹ ਵਾਲੇ ਜਜ਼ਬਾਤ ਵੀ ਬੇਸ਼ੱਕ ਸਾਡੇ ਸਾਰਿਆਂ ਦੇ ਸਾਂਝੇ ਹੁੰਦੇ ਆ ਪਰ ਯਾਦਾਂ ਦੇ ਰੰਗ ਇੱਥੇ ਆ ਕੇ ਵੀ ਕੁਝ ਵੱਖਰੇ ਹੋ ਜਾਂਦੇ ਕੁਝ ਜਵਾਨ ਹੁੰਦੇ ਆ ਘਰ ਦੀਆਂ ਜ਼ਿੰਮੇਦਾਰੀਆਂ ਦੇ ਨਾਲ ਹੈਨਾ ਔਰ ਕੁਝ ਜਵਾਨ ਹੁੰਦੇ ਆ ਜੀ ਬਸ ਪੂਰੀ ਮਸਤੀ ਦੇ ਨਾਲ ਬਾਪ ਦੇ ਸਿਰ ਤੇ ਐਸ਼ਾਂ ਦੇ ਨਾਲ ਸੋ ਕਾਲਜ ਦੇ ਦਿਨ ਉਹੀ ਬੱਸਾਂ ਤੇ ਚੜ ਕੇ ਸਕੂਲ ਜਾਣਾ ਜਾਂ ਤੁਸੀਂ ਆਪਣੇ ਬਾਈਕਸ ਤੇ ਸਕੂਲ ਜਾਣਾ ਸਾਈਕਲਾਂ ਤੇ ਕਾਲਜ ਸੌਰੀ ਜਾਣਾ ਹੈਨਾ ਉੱਥੇ ਜਾ ਕੇ ਉਹੀ ਮੋਟੀਆਂ ਮੋਟੀਆਂ ਕਿਤਾਬਾਂ ਉਹੀ ਪੀਰੀਅਡ ਉਹੀ ਬੰਕ ਮਾਰਨੇ ਉਹੀ ਪੇਪਰਾਂ ਦੇ ਵਿੱਚ ਸਿਰ ਸੁੱਟ ਕੇ ਪੜ੍ਹਨਾ ਪਰ ਫੇਰ ਵੀ ਇੱਥੇ ਵੀ ਯਾਦਾਂ ਦੇ ਰੰਗ ਵੱਖਰੇ ਹੋ ਜਾਂਦੀਆਂ ਯਾਦਾਂ ਉਸ ਤੋਂ ਬਾਅਦ ਜਦੋਂ ਅੱਗੇ ਅਸੀਂ ਯੂਨੀਵਰਸਿਟੀ ਚ ਜਾਂਦੇ ਆ ਉਹ ਵਾਲੀਆਂ ਯਾਦਾਂ ਸੋ ਲਓ ਜੀ ਹੁਣ ਕਾਲਜ ਯੂਨੀਵਰਸਿਟੀ ਤੱਕ ਮੈਂ ਤੁਹਾਨੂੰ ਲੈ ਆਈ ਆ ਹੁਣ ਇੱਥੇ ਖੜੇ ਹੋ ਜਾਓ ਤੇ ਯਾਦ ਕਰੋ ਕਿਹੋ ਜਿਹੇ ਸੀ ਕਾਲਜ ਕਿਹੜਾ ਪਹਿਲਾ ਕਾਲਜ ਸੀ ਜਿੱਥੇ ਤੁਸੀਂ ਗਏ ਸੀ ਔਰ ਉਹ ਕਿਹੜਾ ਚਾਅ ਸੀ ਅੱਜ ਤੁਸੀਂ ਜੇ ਖੜੇ ਹੋ ਕੇ ਉਹ ਚੀਜ਼ ਨੂੰ ਸੋਚੋਗੇ ਨਾ ਉਹ ਚਾਅ ਨੂੰ ਮਹਿਸੂਸ ਕਰੂੰਗੇ ਜਦੋਂ ਤੁਸੀਂ ਪਹਿਲੀ ਵਾਰੀ ਕਾਲਜ ਗਏ ਸੀ ਉਹ ਕਿੱਦਾਂ ਦਾ ਚਾਅ ਸੀ ਕੀ ਡਰ ਸੀ ਦਿਲ ਦੇ ਵਿੱਚ ਹੈਨਾ ਉਹ ਪਹਿਲੀ ਵਾਰੀ ਜਦੋਂ ਕਾਲਜ ਗਏ ਸੀ ਤੇ ਮੈਨੂੰ ਪਤਾ ਤੁਸੀਂ ਸਾਰਿਆਂ ਨੇ ਕਿੰਨਾ ਜ਼ੋਰ ਲਾਇਆ ਹੋਣਾ ਭਈ 2 ਦਿਨ ਸੋਚਦੇ ਰਹੇ ਹੋਣੇ ਆ ਭਈ ਕਿਹੜਾ ਸੂਟ ਪਾ ਕੇ ਜਾਣਾ ਤੇ ਕਿਹੜੀ ਸ਼ਰਟ ਪਾ ਕੇ ਜਾਣੀ ਆ ਤੇ ਕਿਹੜੇ ਰੰਗ ਦੀ ਮੈਂ ਪੱਗ ਬੰਨਣੀ ਆ ਏਦਾਂ ਹੀ ਸੀ ਨਾ ਹਾਂ ਦੱਸੋ ਚਾਹੇ ਨਾ ਦੱਸੋ ਪਰ ਮੈਨੂੰ ਪਤਾ ਆ ਇਹ ਵਾਲੀ ਯਾਦ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਆ ਸੋ ਦਿਨ ਹੀ ਇਹੋ ਜਿਹੇ ਹੁੰਦੇ ਆ ਹੈਨਾ ਔਰ ਕਹਿ ਲੋ ਵੀ ਜਦੋਂ 9ਵੀਂ 10ਵੀਂ ਚ ਹੋਈ ਦਾ ਉਦੋਂ ਤੋਂ ਹੀ ਸੁਪਨੇ ਲੈਣੇ ਸ਼ੁਰੂ ਕਰ ਦਈਦੇ ਹੁੰਦੇ ਵੀ ਅੱਛਾ 2 ਸਾਲ ਰਹਿ ਗਏ ਕਾਲਜ ਜਾਣ ਚ 3 ਸਾਲ ਰਹਿ ਗਏ ਕਾਲਜ ਜਾਣ ਚ ਕਾਲਜ ਜਾਣ ਦਾ ਚਾਅ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਇਸ ਕਰਕੇ ਹੁੰਦਾ ਸੀ ਵੀ ਬਹੁਤ ਜ਼ਿਆਦਾ ਡਿਸਿਪਲਿਨਡ ਨਹੀਂ ਰਹਿਣਾ ਪੈਂਦਾ ਹੁੰਦਾ ਸੀ ਉੱਥੇ ਜਿੰਨਾ ਸਾਡੇ ਸਕੂਲਾਂ ਦੇ ਵਿੱਚ ਪੰਜਾਬ ਦੇ ਵਿੱਚ ਡਿਸਿਪਲਿਨ ਹੁੰਦਾ ਹਨਾ ਹਰ ਵੇਲੇ ਉਹ ਜਿਹੜਾ ਪੀਟੀ ਮਾਸਟਰ ਹੁੰਦਾ ਸੀ ਉਹਨਾਂ ਦਾ ਡੰਡਾ ਦਿਸਦਾ ਹੁੰਦਾ ਸੀ ਵੀ ਹਾਂ ਜੀ ਆਹ ਕਲਿੱਪ ਕਿਉਂ ਲਾ ਲਿਆ ਤੇ ਆਹ ਵਾਲ ਕਿਉਂ ਖੁੱਲੇ ਛੱਡ ਲਏ ਤੂੰ ਇਹੋ ਜਿਹੀ ਪੱਗ ਕਿਉਂ ਬੰਨ ਲਈ ਤੇ ਤੂੰ ਇਹੋ ਜਿਹੇ ਵਾਲ ਕਿਉਂ ਕਟਾ ਲਏ ਸੋ ਦੁਖੀ ਹੋਇਆ ਹੁੰਦਾ ਸੀ ਬੰਦਾ ਵੀ ਕੀ ਆ ਆਪਣੀ ਜ਼ਿੰਦਗੀ ਜੀਣ ਨਹੀਂ ਦਿੰਦੇ ਸਾਨੂੰ ਹੈਨਾ ਸੋ ਏਦਾਂ ਹੁੰਦਾ ਸੀ ਵੀ ਕਦੋਂ ਕਾਲਜ ਜਾਵਾਂਗੇ ਬਸ 2 ਸਾਲ ਰਹਿ ਗਏ 3 ਸਾਲ ਰਹਿ ਗਏ ਪਰ ਫਿਰ ਜਦੋਂ ਪਲੱਸ 2 ਦਾ ਰਿਜ਼ਲਟ ਆ ਜਾਂਦਾ ਹੁੰਦਾ ਸੀ ਉਸ ਤੋਂ ਬਾਅਦ ਦੇ ਚਾਅ ਹੁੰਦੇ ਸੀਗੇ ਫੇਰ ਸਾਰੇ ਆਪਣੇ ਆਪਣੇ ਸ਼ੌਕ ਦੇ ਮੁਤਾਬਿਕ ਜਿਹੜੇ ਆ ਸਬਜੈਕਟ ਵੀ ਚੂਜ਼ ਕਰ ਲੈਂਦੇ ਹੁੰਦੇ ਸੀ। ਉਹ ਸਬਜੈਕਟ ਚੂਜ਼ ਕਰਨਾ ਬੜਾ ਔਖਾ ਲੱਗਦਾ ਹੁੰਦਾ ਸੀ। ਮੈਨੂੰ ਲੱਗਦਾ ਪਲੱਸ ਟੂ ਤੋਂ ਬਾਅਦ ਦਾ ਜਿਹੜਾ ਇੱਕ ਟਵਿਸਟ ਹੁੰਦਾ ਨਾ ਜ਼ਿੰਦਗੀ ਦੇ ਵਿੱਚ, ਉਹ ਬਹੁਤ ਵੱਡਾ ਹੁੰਦਾ ਆ, ਬਹੁਤ ਵੱਡਾ ਮੋੜ ਹੁੰਦਾ ਆ, ਕਿਉਂਕਿ ਤੁਹਾਡੀ ਜ਼ਿੰਦਗੀ ਦਾ ਦਾਰੋ ਮਦਾਰ ਜਿਹੜਾ ਉੱਤੇ ਖੜਾ ਹੁੰਦਾ। ਜਿਹੜੇ ਸਬਜੈਕਟ ਤੁਸੀਂ ਚੂਜ਼ ਕਰਦੇ ਆ ਉਹਨਾਂ ਦੇ ਨਾਲ ਪੂਰੀ ਜ਼ਿੰਦਗੀ ਅੱਗੇ ਲੰਘਾਉਣੀ ਹੁੰਦੀ ਆ। ਚਲੋ ਖੈਰ, ਸਾਡੇ ਵਰਗੇ ਕੁਝ ਬਦਕਿਸਮਤ ਹੁੰਦੇ ਆ ਭਈ, ਜਿਨ੍ਹਾਂ ਦੀਆਂ ਉਹ ਰਹਿ ਜਾਂਦੀਆਂ ਪਿੱਛੇ ਤੇ ਇੱਥੇ ਆ ਕੇ ਦੁਬਾਰਾ ਫੇਰ ਤੋਂ ਉਹੀ ਕੁਝ ਕਰਨਾ ਪੈਂਦਾ ਹੈ, ਪਰ ਫੇਰ ਵੀ ਉਹ ਸਬਜੈਕਟ ਜਿਹੜੇ ਚੂਜ਼ ਕਰਦੇ ਉਹਨਾਂ ਦਾ ਜ਼ਿੰਦਗੀ ਤੇ ਅਸਰ ਜ਼ਰੂਰ ਰਹਿੰਦਾ ਹੈ। ਸੋ ਤੁਸੀਂ ਵੀ ਸਾਰਿਆਂ ਨੇ ਕੀਤੇ ਹੋਣੇ, ਕਿਸੇ ਨੇ ਇਕਨੋਮਿਕਸ ਲਈ ਹੋਣੀ ਆ, ਕਿਸੇ ਨੇ ਕਾਮਰਸ ਲਈ ਹੋਣੀ ਆ, ਕਿਸੇ ਨੇ ਮੈਡੀਕਲ ਲਈ ਹੋਣੀ ਆ, ਤੇ ਕਈਆਂ ਨੂੰ ਧੱਕੇ ਨਾਲ ਲੈਣੀ ਵੀ ਪਈ ਹੋਣੀ ਆ ਮੈਡੀਕਲ, ਹੈ ਨਾ। ਮੈਂ ਤੁਹਾਨੂੰ ਵਾਕਿਆ ਦੱਸਾਂ ਭਈ, ਜਦੋਂ ਮੈਂ ਕਾਲਜ ਜਾਣਾ ਸੀ ਤੇ ਮੇਰੀ ਵੀ ਆਪਣੇ ਘਰਦਿਆਂ ਨਾਲ ਬੜੀ ਬਗਾਵਤ ਸੀ। ਉਹਨਾਂ ਨੇ ਮੈਨੂੰ ਬੜਾ ਕਿਹਾ ਭਈ ਤੂੰ ਤਾਂ ਮੈਡੀਕਲ ਲੈਣਾ, ਮੇਰੇ ਡੈਡੀ ਨੇ ਡਿਸਾਈਡ ਕਰ ਲਿਆ ਸੀ ਕਿ ਤੂੰ ਮੈਡੀਕਲ ਹੀ ਕਰਨਾ ਹੈ, ਬਸ ਦੈਟਸ ਇਟ। ਪਰ ਫਿਰ ਮੈਂ ਵੀ ਅੜ ਗਈ, ਹੁਣ ਸ਼ੁਰੂ ਤੋਂ ਜਿੰਨੇ ਵਿਚਾਰੀ ਨੇ ਹੱਥ ਚ ਕੰਘੀ ਪੈਨ ਫੜ ਕੇ ਗੀਤ ਗਾਏ ਹੋਣ ਮਾਈਕ ਬਣਾ ਕੇ, ਹਨਾ, ਉਹ ਹੁਣ ਕੀ ਮੈਡੀਕਲ ਪੜ ਲਊਗੀ। ਤੇ ਮੈਂ ਕਿਹਾ ਨਾ ਡੈਡੀ, ਮੈਂ ਤਾਂ ਮਿਊਜ਼ਿਕ ਲੈਣਾ। ਮਿਊਜ਼ਿਕ ਕਿੱਦਾਂ ਲੈ ਲੇਗੀ ਤੂੰ, ਸਾਡੇ ਟੱਬਰ ਚ ਕਿਸੇ ਨੇ ਮਿਊਜ਼ਿਕ ਪੜਿਆ ਨੀ, ਤੂੰ ਕਿੱਧਰੋਂ ਮਿਊਜ਼ਿਕ ਕਰੇਗੀ। ਭਈ ਨਾ, ਠੀਕ ਆ ਤੈਨੂੰ ਹਾਰਮੋਨੀਅਮ ਲੈ ਦਿੱਤਾ, ਤੂੰ ਬੈਠ ਕੇ ਸ਼ੌਂਕ ਪੂਰੇ ਕਰੀ ਜਾ, ਪਰ ਸਬਜੈਕਟ ਨੀ ਉਹ ਲੈਣ ਦੇਣਾ। ਅਸੀਂ ਵੀ ਅੜ ਗਏ, ਫਿਰ ਦੋ ਦਿਨ ਰੋਟੀ ਨੀ ਸੀ ਖਾਧੀ। ਮੈਨੂੰ ਯਾਦ ਆ ਭਾਈ, ਨਾ ਬਾਪੂ, ਇੱਥੇ ਨੀ ਮੈਂ ਮੰਨਣਾ, ਇੱਥੇ ਤਾਂ ਮੈਂ ਮਿਊਜ਼ਿਕ ਹੀ ਲੈਣਾ ਆ। ਸੋ ਕਈ ਵਾਰੀ ਸਾਨੂੰ ਘਰਦਿਆਂ ਅੱਗੇ ਝੁਕਣਾ ਪੈਂਦਾ, ਤੇ ਕਈ ਵਾਰੀ ਘਰਦੇ ਵੀ ਜਿਹੜੇ ਸਾਡੀ ਜ਼ਿੱਦ ਅੱਗੇ ਝੁਕ ਜਾਂਦੇ ਆ। ਸੋ ਮੈਨੂੰ ਪਤਾ ਡੈਡੀ ਪ੍ਰੋਗਰਾਮ ਸੁਣਦੇ ਹੋਣੇ ਇਸ ਵੇਲੇ, ਤੇ ਕਹਿੰਦੇ ਹੋਣੇ ਆ ਭੇ ਮੰਨੀ ਨੀ ਸੀ ਉਸ ਵੇਲੇ। ਸੋ ਬਿਲਕੁਲ, ਮੈਂ ਲਿਆ ਸੀ ਜੀ ਮਿਊਜ਼ਿਕ, ਔਰ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਿਆਰ ਜਿਹੜਾ ਮਿਊਜ਼ਿਕ ਸੀਗਾ, ਔਰ ਮੈਂ ਬਹੁਤ ਖੁਸ਼ ਸੀ ਜਦੋਂ ਮੈਂ ਮਿਊਜ਼ਿਕ ਲੈ ਕੇ ਆਪਣੀ ਪੜ੍ਹਾਈ ਅੱਗੇ ਸ਼ੁਰੂ ਕੀਤੀ ਸੀਗੀ। ਸੋ ਇਹੋ ਜਿਹੇ ਕੁਝ ਪਿਆਰ ਤੁਹਾਡੇ ਵੀ ਹੋਣੇ ਆ, ਤੁਹਾਡੇ ਆਪਣੇ ਸਬਜੈਕਟ ਜੋ ਤੁਸੀਂ ਜ਼ਿੰਦਗੀ ਚ ਬਣਨਾ ਚਾਹੁੰਦੇ ਸੀ, ਜੋ ਕਰਨਾ ਚਾਹੁੰਦੇ ਸੀ, ਉਹਨਾਂ ਦੀਆਂ ਯਾਦਾਂ ਵੀ ਇਹਨਾਂ ਕਾਲਜਿਸ ਦੇ ਨਾਲ ਜੁੜੀਆਂ ਹੁੰਦੀਆਂ। ਸੋ ਕਾਲਜ ਦਾ ਮਤਲਬ ਸਿਰਫ ਮੌਜ ਮਸਤੀਆਂ ਹੀ ਨਹੀਂ ਹੁੰਦੀਆਂ, ਕਾਲਜ ਦਾ ਮਤਲਬ ਹੁੰਦਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਆਪਣੀਆਂ ਜ਼ਿੰਮੇਦਾਰੀਆਂ ਦਾ ਅਹਿਸਾਸ ਵੀ ਜਿਹੜਾ ਉਹ ਕਿਤੇ ਨਾ ਕਿਤੇ ਸਮਝਣਾ ਸ਼ੁਰੂ ਕਰ ਦਿੰਦੇ ਆ। ਬੇਸ਼ੱਕ ਅਸਲ ਅਕਲ ਤਾਂ ਉਦੋਂ ਹੀ ਆਉਂਦੀ ਹੈ ਜਦੋਂ ਅਸੀਂ ਕਾਲਜ ਜਾਂ ਯੂਨੀਵਰਸਿਟੀ ਛੱਡ ਦਿੰਦੇ ਹਾਂ। ਸੋ ਇਹ ਤਾਂ ਸੀ ਜੀ ਸ਼ੁਰੂਆਤੀ ਦਿਨਾਂ ਦੀਆਂ ਗੱਲਾਂ। ਅੱਗੇ ਅੱਗੇ ਬਹੁਤ ਸਾਰੀਆਂ ਯਾਦਾਂ ਇਹਨਾਂ ਕਾਲਜਿਸ ਨਾਲ ਜੁੜੀਆਂ ਹੁੰਦੀਆਂ। ਰੈਗਿੰਗ ਹੁੰਦੀ ਆ, ਕੀ ਰੈਗਿੰਗ ਤੁਹਾਡੀ ਹੋਈ ਸੀ ਤੁਸੀਂ ਮੈਨੂੰ ਦੱਸਣਾ, ਜਾਂ ਤੁਸੀਂ ਆਪਣੇ ਜਿਹੜੇ ਜੂਨੀਅਰਸ ਆਉਂਦੇ ਸੀ ਉਹਨਾਂ ਦੀ ਰੈਗਿੰਗ ਕਰਦੇ ਹੁੰਦੇ ਸੀ ਜਾਂ ਨਹੀਂ ਕਰਦੇ ਹੁੰਦੇ ਸੀਗੇ, ਮੈਨੂੰ ਜ਼ਰੂਰ ਦੱਸੋ। ਔਰ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਪਰ ਮੈਂ ਤਾਂ ਹੀ ਕਰਨੀਆਂ ਜੇ ਤੁਸੀਂ ਵੀ ਕਰੋਗੇ। ਇਹ ਨਹੀਂ ਚੁੱਪਚਾਪ ਸੁਣਦੇ ਰਹਿਣਾ ਆ, ਠੀਕ ਆ। ਜਿਹੜੀ ਯਾਦ ਮਨ ਵਿੱਚ ਆਵੇ ਮੈਨੂੰ ਫੋਨ ਕਰ ਲਿਓ, ਜਾਂ ਫਿਰ ਮੈਸੇਜ, ਜਾਂ ਫਿਰ ਵੋਇਸ ਮੈਸੇਜ। ਜੀ ਹਾਂ, ਤੁਹਾਨੂੰ ਪਤਾ ਹੀ, ਰਿਕੁਐਸਟ ਐਟ ਹਰਮਨ ਰੇਡੀਓ .com ਈਮੇਲ ਰਾਹੀਂ, ਜਾਂ ਫਿਰ ਐਟ ਹਰਮਨ ਰੇਡੀਓ ਟੈਲੀਗ੍ਰਾਮ ਰਾਹੀਂ, ਤੇ ਇਸ ਤੋਂ ਇਲਾਵਾ ਫੋਨ ਨੰਬਰ ਬੜਾ ਹੀ ਸੌਖਾ ਹੈ ਜੀ, 02 85 99 28 11। ਸੋ ਬਿਲਕੁਲ ਜੀ, ਤੁਹਾਡੀਆਂ ਕਾਲਸ ਔਰ ਮੈਸੇਜਸ ਨੂੰ ਮੈਂ ਉਡੀਕ ਰਹੀ ਹਾਂ, ਤੇ ਨਾਲ ਹੀ ਚਲਾ ਰਹੇ ਹਾਂ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ, ਔਰ ਇਹ ਗੀਤ ਨੂੰ ਸੁਣ ਕੇ ਤੂੰ ਹੋਰ ਵੀ ਕੁਝ ਯਾਦ ਆ ਜਾਣਾ ਜੋ ਅਜੇ ਤੱਕ ਨਹੀਂ ਆਇਆ, ਕਿਉਂਕਿ ਗੀਤ ਬੜਾ ਪਿਆਰਾ ਜੀ, ਸਾਡੇ ਕਾਲਜ ਨਾਲ ਜੁੜਿਆ ਹੋਇਆ। ਸੁਣਦੇ ਆ ਜੀ ਇਹ ਗੀਤ, ਇਸ ਤੋਂ ਬਾਅਦ ਕਰਦੇ ਆ ਆਪਣੀਆਂ ਯਾਦਾਂ ਦੀ ਗੱਲ, ਅੱਗੇ ਤੁਰਦੇ ਆ ਜੀ।
ਕਾਲਜ ਵਿੱਚ ਪੜ੍ਹਨਾ ਵੀ ਹੈ, ਹੋਂਡੇ ਤੇ ਚੜ੍ਹਨਾ ਵੀ ਹੈ, ਹਾਏ ਕਾਲਜ ਵਿੱਚ ਪੜ੍ਹਨਾ ਵੀ ਹੈ, ਹੋਂਡੇ ਤੇ ਚੜ੍ਹਨਾ ਵੀ ਹੈ, ਮਿੱਤਰਾਂ ਨੇ ਟੋਰਾਂ ਕੱਢ ਕੇ ਮੋੜਾਂ ਤੇ ਖੜ੍ਹਨਾ ਵੀ ਹੈ, ਕਾਲਜ ਵਿੱਚ ਪੜ੍ਹਨਾ ਵੀ ਹੈ, ਹੋਂਡੇ ਤੇ ਚੜ੍ਹਨਾ ਵੀ ਹੈ, ਮਿੱਤਰਾਂ ਨੇ ਟੋਰਾਂ ਕੱਢ ਕੇ ਮੋੜਾਂ ਤੇ ਖੜ੍ਹਨਾ ਵੀ ਹੈ, ਪਾਸ ਵੀ ਜ਼ਰੂਰ ਆਪਾਂ ਹੋਣਾ, ਇਸੇ ਦਾ ਲਾਉਣਾ, ਔਖਾ ਪਾਉਣਾ ਹੈ ਕੰਮ ਹੋਣਾ ਪਈ, ਇਸੇ ਦਾ ਲਾਉਣਾ, ਔਖਾ ਪਾਉਣਾ ਹੈ ਕੰਮ ਹੋਣਾ ਪਈ, ਇਸੇ ਦਾ ਲਾਉਣਾ। ਮੈਂ ਕਿਆ ਪੁੱਛ ਕੇ ਪੁੱਛਦੇ ਹੋ, ਕਾਲਜ ਵਿੱਚ ਮੌਜਾਂ ਹੀ ਮੌਜਾਂ, ਮੁੰਡਿਆਂ ਤੇ ਕੁੜੀਆਂ ਦੀਆਂ ਹਰ ਪਾਸੇ ਫੌਜਾਂ ਹੀ ਫੌਜਾਂ, ਮੈਂ ਕਿਆ ਪੱਕੀ ਪੁੱਛਦੇ ਹੋ,
ਕਾਲਜ ਵਿੱਚ ਮੌਜਾਂ ਹੀ ਮੌਜਾਂ,
ਮੁੰਡਿਆਂ ਤੇ ਕੁੜੀਆਂ ਦੀਆਂ
ਹਰ ਪਾਸੇ ਫੌਜਾਂ ਹੀ ਫੌਜਾਂ,
ਫਿਰ ਦੀਆਂ ਬਣ ਕੇ ਡਾਰਾਂ ਓ ਡਾਰਾਂ, ਬੈਖੜੀਆਂ ਗੁਲਜ਼ਾਰਾਂ ਉਮਣ ਤੋਂ ਤੂੰ ਤਰਕਾਰਾਂ, ਬੈਖੜੀਆਂ ਗੁਲਜ਼ਾਰਾਂ
ਕੇ ਭੈਣ ਪਚਰ ਕੇ
ਪੜ ਕਰ ਕੇ ਕਾਲਜ ਆਉਣਾ
ਸ਼ਾਮੀ ਹਰ ਰੋਜ਼ ਸਤਾਰਾਂ
ਸੈਕਟਰ ਦਾ ਕਿਹੜਾ ਲਾਉਣਾ
ਆਪਾਂ ਤੇ ਰੂਟੀਨ ਬਣਾ ਹੀਓ ਮੋਜਾ ਨੇ ਬਾਈ ਹੋਰ ਨਾ ਫਿਕਰ ਸਾਨੂੰ ਕਾਹੀਓ ਮੋਜਾ ਨੇ ਬਾਈ ਆਪੇ ਹੁੰਦੀ ਫਿਰੂਗੀ ਪੜਾਈ
ਮੋਜਾ ਨੇ ਬਾਈ
ਜਵਨ ਸੋਹਣੇ ਫੁਰਤੀਲੇ ਗੱਭਰੂ ਮੰਨਦੇ ਨਾ ਕਹੇ ਕਿਸੇ ਦੀ ਪਾਲੇ ਅਣਖੀਲੇ ਗੱਭਰੂ ਚੜਦੇ ਤੋਂ ਚੜਦਾ ਜਵਨ
ਸੋਹਣੇ ਫੁਰਤੀਲੇ ਗੱਭਰੂ
ਮੰਨਦੇ ਨਾ ਕਹੇ ਕਿਸੇ ਦੀ
ਪਾਲੇ ਅਣਖੀਲੇ ਗੱਭਰੂ
ਮੌਤ ਨੂੰ ਮਖੌਲਾ ਕਰਦੇ ਬਈ ਮਰਨੋ ਨਾ ਡਰਦੇ ਪਿਆਰ ਨਾ ਗੁਲਾਮੀ ਕਰਦੇ ਬਈ ਮਰਨੋ ਨਾ ਡਰਦੇ ਯਾਰ ਵਾਲੀ ਤਲੀ ਤੇ ਸਿਰ ਕਰਦੇ ਬਈ ਮਰਨੋ ਨਾ ਡਰਦੇ ਕਾਲਜ ਵਿੱਚ ਪੜ੍ਹਨਾ ਵੀ ਹੈ
ਹੌਂਡੇ ਤੇ ਚੜ੍ਹਨਾ ਵੀ ਹੈ
ਮਿੱਤਰਾਂ ਨੇ ਠੋਰਾ ਕੱਢ ਕੇ
ਮੋੜਾ ਤੇ ਚੜ੍ਹਨਾ ਵੀ ਹੈ
ਪਾਸ ਵੀ ਜ਼ਰੂਰ ਆਪਾਂ ਹੋਣਾ ਇੱਥੇ ਦਾ ਰੋਣਾ ਔਖਾ ਬੜਾ ਹੈ ਕੰਮ ਹੋਣਾ ਪਈ
ਸੇ ਦਾ ਲੋਣਾ
ਔਖਾ ਬੜਾ ਹੈ ਕੰਮ ਹੋਣਾ ਪਈ
ਸੇ ਦਾ ਲੋਣਾ
ਪਾਸ ਵੀ ਜ਼ਰੂਰ ਗੱਪਾ ਹੋਣਾ ਪਈ
ਸੇ ਦਾ ਲੋਣਾ
ਲਓ ਜੀ ਗੀਤ ਸੁਣ ਕੇ ਸਾਰਿਆਂ ਨੂੰ ਯਾਦ ਆ ਗਈਆਂ ਹੋਣੀਆਂ ਆ ਕਾਲਜ ਦੇ ਦਿਨਾਂ ਵਿੱਚ ਲਾਈਆਂ ਹੋਈਆਂ ਗੇੜੀਆਂ ਹੈ ਨਾ ਜਿਹੜੇ ਵੀ ਤੁਹਾਡੇ ਬਾਈਕ ਸੀ ਫੇਵਰੇਟ ਕਿਹੜੇ ਕਿਹੜੇ ਬਾਈਕ ਸੀ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ ਕਿਉਂਕਿ ਖਾਸ ਕਰਕੇ ਮੁੰਡਿਆਂ ਦੇ ਹਨਾ ਉਹਨਾਂ ਦੇ ਬਾਈਕ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕਾਲਜ ਦੇ ਦਿਨ ਹੁੰਦੇ ਉਹਨਾਂ ਦੇ ਵਿੱਚ ਬੁਲੇਟ ਬੜੇ ਹੁੰਦੇ ਸੀਗੇ ਤੇ ਬੁਲੇਟ ਤਾਂ ਬਸ ਫਿਰ ਮੁੰਡਿਆਂ ਦੇ ਸਾਹਮਣੇ ਬੁਲੇਟ ਦਾ ਨਾਂ ਲੈ ਲਓ ਤੇ ਬਸ ਜਿਹੜੇ ਖਿੜ ਜਾਂਦੇ ਸੀਗੇ ਧੱਕੇ ਨਾਲ ਕਈਆਂ ਨੇ ਲਏ ਹੁੰਦੇ ਸੀ ਤੇ ਕਈਆਂ ਚਲੋ ਘਰ ਵਾਲਿਆਂ ਨੇ ਵੈਸੇ ਚਾਬੀਆਂ ਫੜਾਈਆਂ ਹੁੰਦੀਆਂ ਸੀਗੀਆਂ ਸੋ ਤੁਹਾਡਾ ਫੇਵਰੇਟ ਬਾਈਕ ਕਿਹੜਾ ਸੀ ਪਲਸਰ ਸੀ ਹੋਂਡਾ ਸੀ ਬੁਲੇਟ ਸੀ ਕਿਹੜਾ ਸੀ ਤੁਸੀਂ ਉਹ ਵੀ ਮੈਨੂੰ ਜ਼ਰੂਰ ਦੱਸ ਸਕਦੇ ਹੋ ਤੇ ਕਿਵੇਂ ਉਹਨੂੰ ਸ਼ਿੰਗਾਰ ਕੇ ਰੱਖਦੇ ਹੁੰਦੇ ਸੀ ਸੋ ਕਾਲਜ ਦੇ ਦਿਨਾਂ ਦੀਆਂ ਗੱਲਾਂ ਆ ਤੇ ਕਾਲਜ ਦੇ ਦਿਨਾਂ ਦੀਆਂ ਗੱਲਾਂ ਤੋਂ ਪਹਿਲਾਂ ਮੈਂ ਮੈਸੇਜ ਲੈ ਲਵਾਂ ਜੀ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਬਹੁਤ ਹੀ ਪਿਆਰੀ ਜਿਹੀ ਇੱਕ ਤਸਵੀਰ ਭੇਜੀ ਹੈ ਬਹੁਤ ਹੀ ਸੋਹਣੀ ਯਾਦ ਜਿਹੜੀ ਹੈ ਸਾਂਝੀ ਕੀਤੀ ਹੈ ਵਿਹੜਾ ਜਿਹੜਾ ਭਰਿਆ ਪਿਆ ਲੋਕਾਂ ਦੇ ਨਾਲ ਬਜ਼ੁਰਗਾਂ ਦੇ ਨਾਲ ਔਰ ਪਿੱਛੇ ਜਾ ਇੱਕ ਮੈਨੂੰ ਸਪੀਕਰ ਵੀ ਦਿਸਦਾ ਪਿਆ ਲੱਗਾ ਹੋਇਆ ਸੋ ਮੈਨੂੰ ਲੱਗਦਾ ਕੋਈ ਫੰਕਸ਼ਨ ਹੀ ਆ ਘਰ ਦਾ ਉਹਦਾ ਆ ਤੇ ਨਾਲ ਹੀ ਲਿਖਿਆ ਇਹਨਾਂ ਨੇ 2004 ਦੀ ਇਹ ਯਾਦ ਜਦੋਂ ਮੇਰੇ ਘਰ ਖੁਸ਼ੀਆਂ ਮਾਣ ਰਹੇ ਮੇਰੇ ਪਰਿਵਾਰ ਦੇ ਜਿਹੜੇ ਜੀ ਆ ਸੋ ਬਿਲਕੁਲ ਜੀ ਘਰਾਂ ਦੇ ਵਿਹੜੇ ਜਿਹੜੇ ਹੁੰਦੇ ਸੀ ਬੜੇ ਖੁੱਲੇ ਹੁੰਦੇ ਸੀ ਤੇ ਉਸ ਤੋਂ ਵੀ ਖੁੱਲੀਆਂ ਹੁੰਦੀਆਂ ਸੀ ਰਿਸ਼ਤੇਦਾਰੀਆਂ ਜਦੋਂ ਕੋਈ ਛੋਟਾ ਮੋਟਾ ਘਰ ਦਾ ਫੰਕਸ਼ਨ ਵੀ ਹੁੰਦਾ ਸੀਗਾ ਤੇ ਤਾਂ ਵੀ ਜਾਂਦੇ ਹੁੰਦੇ ਸੀਗੇ ਹੈਨਾ ਸੋ ਬਾਕੀ ਤਾਂ ਜੀ ਉਹ ਜਿਹੜਾ ਪਿੰਡ ਹੁੰਦਾ ਸੀ ਉਹਦੇ ਆਪਣੇ ਸ਼ਰੀਕਾ ਭਾਈਚਾਰਾ ਹੀ ਇੰਨਾ ਜ਼ਿਆਦਾ ਹੋ ਜਾਂਦਾ ਹੁੰਦਾ ਸੀਗਾ ਸੋ ਇਹ ਜਿਹੜੀਆਂ ਸਾਂਝਾਂ ਬੜੀਆਂ ਪੱਕੀਆਂ ਹੁੰਦੀਆਂ ਸੀ ਸੋ ਭੁੱਲੇ ਸਾਹਿਬ ਤੁਸੀਂ ਜਿੱਦਾਂ ਪੰਜਾਬ ਵਿੱਚ ਰਹਿੰਦੇ ਤੁਸੀਂ ਜ਼ਿਆਦਾ ਦੱਸ ਸਕਦੇ ਆ ਵੀ ਕੀ ਫਰਕ ਪਿਆ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਦੇ ਸਾਨੂੰ ਤਾਂ ਐਂ ਲੱਗਦਾ ਹੁੰਦਾ ਜਦੋਂ ਹੁਣ ਪਿੱਛੇ ਮੁੜ ਕੇ ਇਹ ਫੋਟੋਆਂ ਦੇਖਦੇ ਆ ਜਾਂ ਉਹ ਗੱਲਾਂ ਯਾਦ ਕਰਦੇ ਆ ਨਾ ਕਿਸੇ ਵੇਲੇ ਤਾਂ ਮੈਨੂੰ ਐਂ ਲੱਗਦਾ ਹੁੰਦਾ ਵੀ ਉਹ ਕਿਸੇ ਹੋਰ ਜਨਮ ਦੀ ਗੱਲ ਸੀਗੀ ਹੈਨਾ ਇੱਥੇ ਉਹ ਸਾਂਝਾਂ ਨਹੀਂ ਹੈਗੀਆਂ ਜੋ ਬਚਪਨ ਚ ਦੇਖੀਆਂ ਸੀ ਪਰ ਫਿਰ ਵੀ ਕੋਸ਼ਿਸ਼ ਜ਼ਰੂਰ ਕਰੀਦੀ ਆ ਕਿ ਇੱਕ ਉਹੋ ਜਿਹਾ ਪੰਜਾਬ ਜ਼ਰੂਰ ਇੱਥੇ ਬਣਾ ਲਈਏ ਔਰ ਕਿਤੇ ਨਾ ਕਿਤੇ ਕਾਮਯਾਬ ਵੀ ਹੈਗੇ ਆ ਹੌਲੀ ਸਹਿਜੇ ਤੁਰੇ ਹੋਏ ਆ ਪਰ ਫਿਰ ਵੀ ਜੋ ਪੰਜਾਬ ਦੀਆਂ ਯਾਦਾਂ ਜੀ ਉਹ ਪੰਜਾਬ ਹੀ ਹੁੰਦਾ ਜੋ ਅਸਲ ਪੰਜਾਬ ਆ ਉਹ ਤਾਂ ਅਸਲ ਉਹ ਹੀ ਰਹਿਣਾ ਅਸੀਂ ਤੇ ਸਿਰਫ ਦੂਸਰਾ ਵਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਦੂਸਰਾ ਜਿਹੜਾ ਹੁੰਦਾ ਉਹ ਕਦੀ ਵੀ ਓਰੀਜਨਲ ਨਹੀਂ ਹੋ ਸਕਦਾ ਸੋ ਬਹੁਤ ਬਹੁਤ ਸ਼ੁਕਰੀਆ ਯਾਦ ਸਾਂਝੀ ਕਰਨ ਦੇ ਲਈ ਸਾਡੇ ਨਾਲ ਤੇ ਉਸ ਤੋਂ ਬਾਅਦ ਘੁੰਮਣ ਅੰਕਲ ਨੇ ਕਿਹਾ ਭਈ ਸੁਖਪ੍ਰੀਤ ਸੁੱਖ ਨੂੰ ਸਾਰੀ ਉਮਰ ਬੰਦਾ ਲੱਭਦਾ ਫਿਰਦਾ ਹੈ ਬਿਲਕੁਲ ਜੀ ਲਓ ਤੇ ਸੁੱਖ ਬੈਠੀ ਲਹਿਰਾਂ ਪ੍ਰੋਗਰਾਮ ਕਰਦੀ ਪਈ ਆ ਦੱਸੋ ਤੇ ਕੀ ਲੱਭਣ ਦੀ ਲੋੜ ਆ ਹੈਨਾ ਹਰ ਬੁੱਧਵਾਰ ਨੂੰ ਮੈਂ ਆ ਜਾਂਦੀ ਹਾਂ ਮਿਲਣ ਸਾਰਿਆਂ ਨੂੰ ਸਾਰੀ ਉਮਰ ਲੱਭਣ ਦੀ ਕੀ ਲੋੜ ਹੈ ਬੁੱਧਵਾਰ ਦੀ ਵੇਟ ਕਰਿਆ ਕਰੋ ਬਸ ਸੁੱਖ ਹਾਜ਼ਰ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਹੈ ਕਿ ਸਤਿ ਸ਼੍ਰੀ ਅਕਾਲ ਜੀ ਨੋ ਨੌਲੇਜ ਵਿਦਾਊਟ ਕਾਲਜ ਨੋ ਲਾਈਫ ਵਿਦਾਊਟ ਵਾਈਫ ਮੈਂ ਕਾਲਜ ਨਹੀਂ ਪੜਿਆ ਜੀ ਤੇ ਮੈਨੂੰ ਨੌਲੇਜ ਨਹੀਂ ਆਲਾ ਫਿਰ ਕੀ ਹੋ ਗਿਆ ਅੰਕਲ ਜੀ ਵਾਈਫ ਤਾਂ ਤੁਹਾਡੇ ਕੋਲ ਹੈਗੀ ਆ ਨਾ ਤੇ ਜਿਹਦੇ ਕੋਲ ਵਾਈਫ ਹੈਗੀ ਆ ਦੁਨੀਆਂ ਦੇ ਵਿੱਚ ਸਾਰੀ ਨੌਲੇਜ ਉਹਨੂੰ ਹੈਗੀ ਆ ਸਾਰਾ ਕੁਛ ਪਤਾ ਹੁੰਦਾ ਵਾਈਫ ਨੂੰ ਸੋ ਤੁਸੀਂ ਆਪਣੇ ਆਪ ਨੂੰ ਅੰਡਰ ਐਸਟੀਮੇਟ ਨਾ ਕਰੋ ਫਿਰ ਕੀ ਹੋਇਆ ਨਹੀਂ ਕਾਲਜ ਗਏ ਪਰ ਵਾਈਫ ਤਾਂ ਹੈਗੀ ਆ ਨਾ ਜੀ ਤੁਹਾਡੇ ਕੋਲ ਲਾਈਫ ਵਧੀਆ ਚੱਲ ਰਹੀ ਆ ਤੁਹਾਡੀ ਸੋ ਲੋ ਜੀ ਪਹੁੰਚੇ ਸੀਗੇ ਅਸੀਂ ਆਪਣੇ ਬਾਈਕਸ ਤੇ ਹਨਾ, ਕਿਹੜੀਆਂ ਕਿਹੜੀਆਂ ਬਾਈਕਸ ਸੀ ਤੁਹਾਡੇ ਕੋਲ ਤੇ ਉਸ ਤੋਂ ਇਲਾਵਾ ਅੱਗੇ ਚੱਲਦੇ ਆ ਜਿਹੜੀ ਕਾਲਜ ਦੀ ਕੈਂਟੀਨ ਹੁੰਦੀ ਸੀਗੀ ਦੇਖਿਆ ਯਾਦ ਤੁਹਾਨੂੰ ਸਾਰਿਆਂ ਨੂੰ ਆਉਂਦਾ ਪਿਆ ਪਰ ਤੁਸੀਂ ਦੱਸਦੇ ਕੁਛ ਨਹੀਂ ਹੁਣ ਜਿੱਦਾਂ ਮੈਂ ਕੈਂਟੀਨ ਦੀ ਗੱਲ ਕੀਤੀ ਆ ਨਾ ਤਾਂ ਸਾਰਿਆਂ ਦੀਆਂ ਅੱਖਾਂ ਅੱਗੇ ਆਪਣੀਆਂ ਆਪਣੀਆਂ ਕੈਂਟੀਨਸ ਆ ਗਈਆਂ ਤੇ ਹੌਲੀ ਹੌਲੀ ਹੁਣ ਉੱਥੇ ਕੀਤੀਆਂ ਜਿਹੜੀਆਂ ਮਸਤੀਆਂ ਉਹ ਵੀ ਯਾਦ ਆਈਆਂ ਹੋਣੀਆਂ ਹਨਾ ਤੇ ਫੇਰ ਕਿੱਦਾਂ ਦੋਸਤਾਂ ਦੀ ਜੇਬ ਖਾਲੀ ਕਰਾਉਂਦੇ ਹੁੰਦੇ ਸੀ ਉਹ ਵੀ ਯਾਦ ਆ ਗਿਆ ਹੋਣਾ ਹੌਲੀ ਹੌਲੀ ਸਾਰਾ ਕੁਛ ਆਉਣਾ ਕੋਈ ਗੱਲ ਨੀ ਸੋ ਸਹੀ ਗੱਲ ਆ ਜਿਹੜੀ ਕਾਲਜ ਦੀ ਕੰਟੀਨ ਹੁੰਦੀ ਸੀ ਉਹ ਬੜੀ ਫੇਵਰੇਟ ਸਪੋਟ ਹੁੰਦਾ ਇੱਕ ਸਾਰਿਆਂ ਦਾ ਹਨਾ ਤੇ ਜਦੋਂ ਵੀ ਵਿਹਲਾ ਪੀਰੀਅਡ ਹੁੰਦਾ ਸੀ ਜਾਂ ਵਿਹਲੇ ਕਰ ਲਈਦੇ ਸੀ ਪੀਰੀਅਡ ਤੇ ਉੱਥੇ ਜਾ ਕੇ ਬੈਠਣਾ ਖਾਣਾ ਪੀਣਾ ਤੇ ਬਸ ਫਿਰ ਐ ਹੁੰਦਾ ਸੀ ਤੇ ਤੂੰ ਪਾਰਟੀ ਕਰ ਭਾਈ ਤੇਰੇ ਐ ਹੋਇਆ ਤੂੰ ਪਾਰਟੀ ਕਰ ਸੋ ਯਾਰਾਂ ਦੋਸਤਾਂ ਦੀਆਂ ਪਾਰਟੀਆਂ ਬਹੁਤ ਲੱਭਦੇ ਰਹਿੰਦੇ ਹੁੰਦੇ ਸੀ ਤੇ ਕਿਸੇ ਦੇ ਘਰ ਮੱਝ ਵੀ ਸੂ ਪੈਂਦੀ ਸੀ ਤੇ ਉਹਨੂੰ ਵੀ ਕਹੀਦਾ ਸੀ ਭਾਈ ਪਾਰਟੀ ਦੇ ਤੂੰ ਹੈਨਾ ਤੇ ਅਗਲਾ ਕਹਿੰਦਾ ਸੀ ਮੈਂ ਪਾਰਟੀ ਨੀ ਮੈਂ ਦੇਣੀ ਭਾਈ ਕੱਲ ਨੂੰ ਡੋਲੂ ਚ ਮੈਂ ਬੋਲੀ ਪਾ ਕੇ ਲੈ ਆਊਂਗਾ ਉਹ ਬੈਠ ਕੇ ਖਾ ਲਿਓ ਸੋ ਸਹੀ ਗੱਲ ਆ ਜਿਹੜੇ ਦੋਸਤੀ ਹੁੰਦੀ ਸੀਗੀ ਨਾ ਉਹਨਾਂ ਦੇ ਵਿੱਚ ਫਾਰਮੈਲਿਟੀ ਕੁਛ ਨਹੀਂ ਹੁੰਦੀ ਸੀਗੀ ਔਰ ਮੈਨੂੰ ਲੱਗਦਾ ਹੁੰਦਾ ਜਿੰਨੀ ਤੁਹਾਡੀ ਜ਼ਿਆਦਾ ਗੂੜੀ ਦੋਸਤੀ ਆ ਓਨੇ ਹੀ ਉਹ ਕਮੀਨੇ ਦੋਸਤ ਹੁੰਦੇ ਆ ਸੋ ਇਹੋ ਜਿਹੇ ਬਹੁਤ ਸਾਰੇ ਕਮੀਨੇ ਦੋਸਤ ਸਹੇਲੀਆਂ ਮੇਰੀ ਜ਼ਿੰਦਗੀ ਚ ਵੀ ਹੈਗੀਆਂ ਉਹਨਾਂ ਦੀਆਂ ਵੀ ਗੱਲਾਂ ਪ੍ਰੋਗਰਾਮ ਦੇ ਵਿੱਚ ਅੱਗੇ ਕਰਾਂਗੇ ਪਰ ਤੁਸੀਂ ਵੀ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਜ਼ਰੂਰ ਸਾਂਝੀਆਂ ਕਰੋ ਸੋ ਬਾਕੀ ਉਹਨਾਂ ਦਿਨਾਂ ਦੇ ਵਿੱਚ ਰੈਗਿੰਗ ਜਿਹੜੀ ਬੜੀ ਚੱਲਦੀ ਹੁੰਦੀ ਸੀਗੀ ਹਨਾ ਰੈਗਿੰਗ ਦਾ ਬੜਾ ਡਰ ਹੁੰਦਾ ਸੀ ਕਈ ਵਾਰੀ ਕਈ ਖਬਰਾਂ ਵੀ ਆਉਂਦੀਆਂ ਸੀ ਰੈਗਿੰਗ ਤੋਂ ਏਦਾਂ ਕਰਕੇ ਕਿਸੇ ਨੇ ਸੁਸਾਈਡ ਕਰ ਲਈ ਆ ਹਨਾ ਮਾੜੀ ਵੀ ਹੁੰਦੀ ਸੀ ਪਰ ਥੋੜਾ ਬਹੁਤਾ ਜਿਹੜਾ ਹਾਸਾ ਮਖੌਲਾ ਚਲੋ ਉਹ ਤਾਂ ਚੱਲਦਾ ਵੀ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਪਰ ਕਿਸੇ ਵੀ ਚੀਜ਼ ਦੀ ਜਿਹੜੀ ਅੱਤ ਆ ਉਹ ਮਾੜੀ ਹੁੰਦੀ ਹੈ ਸੋ ਤੁਸੀਂ ਵੀ ਮੈਨੂੰ ਦੱਸ ਸਕਦੇ ਹੋ ਕਿ ਕਿਹੜੀ ਰੈਗਿੰਗ ਮੇਰੀ ਅੱਜ ਤੱਕ ਮੈਂ ਸੱਚੀ ਦੱਸਾਂ ਕਦੀ ਮੇਰੀ ਰੈਗਿੰਗ ਨਹੀਂ ਹੋਈ ਪਰ ਯੂਨੀਵਰਸਿਟੀ ਦੇ ਵਿੱਚ ਜਦੋਂ ਕਿਉਂਕਿ ਜਦੋਂ ਯੂਨੀਵਰਸਿਟੀ ਚ ਗਏ ਉਦੋਂ ਐਮਫਿਲ ਦੇ ਵਿੱਚ ਸੀਗੇ ਤੇ ਉਸ ਕਲਾਸ ਤੱਕ ਕੋਈ ਰੈਗਿੰਗ ਨਹੀਂ ਕਰਦਾ ਪਰ ਅਸੀਂ ਹੋਸਟਲ ਚ ਜ਼ਰੂਰ ਕਰੀਦੀ ਸੀਗੀ ਛੋਟੀਆਂ ਛੋਟੀਆਂ ਮਸਤੀਆਂ ਰਾਤ ਨੂੰ ਉਠਾ ਲੈਣਾ 1 ਵਜੇ ਸਾਰਿਆਂ ਦੇ ਬੂਹੇ ਖੜਕਾ ਕੇ ਜਿਹੜੀਆਂ ਨਵੀਆਂ ਵਿਚਾਰੀਆਂ ਕੁੜੀਆਂ ਆਈਆਂ ਹੁੰਦੀਆਂ ਸੀਗੀਆਂ ਤਾਂ 12-1 ਵਜੇ ਕਰ ਲੈਣਾ ਖੜੀਆਂ ਵੀ ਚਲੋ ਫੇ ਆਹ ਗਾਣਾ ਲਾਇਆ ਹੁਣ ਮਰਾਓ ਜਾਣ ਦਾ ਤੇ ਇਹਦੇ ਤੇ ਡਾਂਸ ਕਰੋ ਹੁਣ ਆਹ ਗਾਣਾ ਲਾਇਆ ਤੇ ਇਹਦੇ ਤੇ ਡਾਂਸ ਕਰੋ ਸੋ ਇਹੋ ਜਿਹੀਆਂ ਮਸਤੀਆਂ ਜ਼ਰੂਰ ਕੀਤੀਆਂ ਪਰ ਉਹਨਾਂ ਨਾਲ ਹੀ ਬਾਅਦ ਵਿੱਚ ਜ਼ਿੰਦਗੀ ਚ ਇੰਨੀ ਪਿਆਰੀ ਸਾਂਝ ਪੈ ਗਈ ਵੀ ਉਹ ਸਾਂਝ ਅਜੇ ਤੱਕ ਵੀ ਬਰਕਰਾਰ ਆ ਔਰ ਸਾਡੇ ਨਾਲ ਅਕਸਰ ਹੁੰਦਾ ਦੇਖੋ ਜਦੋਂ ਵੀ ਅਸੀਂ ਕਿਤੇ ਆਪਣੇ ਦੋਸਤ ਨੂੰ ਜਾਂ ਸਹੇਲੀ ਨੂੰ ਫੋਨ ਕਰਦੇ ਆ ਨਾ ਤੇ ਭੁੱਲ ਜਾਂਦੇ ਹਾਂ ਅਸੀਂ ਸਾਰਾ ਕੁਛ ਅੱਛਾ ਕਿਤੇ ਰਿਸ਼ਤੇਦਾਰੀ ਚ ਗੱਲ ਕਰਾਂਗੇ ਤਾਂ ਉਹ ਗੱਲ ਨੀ ਹੁੰਦੀ ਵੀ ਚਲੋ ਉਪਰਲੀਆਂ ਗੱਲਾਂ ਕਰ ਲੈਂਦੇ ਹਾਂ ਹਾਂ ਜੀ ਕੀ ਚੱਲਦਾ ਜ਼ਿੰਦਗੀ ਚ ਆਹ ਹੋ ਗਿਆ ਉਹ ਹੋ ਗਿਆ ਬਸ ਪਰ ਜਦੋਂ ਅਸੀਂ ਆਪਣੇ ਕਿਸੇ ਦੋਸਤ ਜਾਂ ਅਸੀਂ ਆਪਣੀ ਸਹੇਲੀ ਨਾਲ ਫੋਨ ਤੇ ਗੱਲ ਕਰਦੇ ਹਾਂ ਨਾ ਭੁੱਲ ਜਾਂਦੇ ਹਾਂ ਉਸ ਮੂਮੈਂਟ ਵਿੱਚ ਵੀ ਅਸੀਂ ਕਿੱਥੇ ਖੜੇ ਆ ਕਿੱਥੇ ਹੈਗੇ ਆ ਔਰ ਫੇਰ ਚਲ ਜਾਂਦੇ ਹਾਂ ਗੱਲਾਂ ਦੇ ਵਿੱਚ ਅਸੀਂ ਉਸੇ ਕਾਲਜ ਉਸੇ ਯੂਨੀਵਰਸਿਟੀ ਦੇ ਵਿੱਚ ਔਰ ਸਾਰਾ ਕੁਛ ਘੁੰਮ ਕੇ ਫੇਰ ਵਾਪਸ ਜਦੋਂ ਮੁੜੀਦਾ ਤੇ ਫੇਰ ਕਹੀਦਾ ਹਾਏ ਜ਼ਿੰਦਗੀ ਹੁਣ ਵੀ ਸੋਹਣੀ ਆ ਪਰ ਜਦੋਂ ਇਕੱਠੇ ਹੋਈਦਾ ਸੀ ਉਦੋਂ ਜ਼ਿੰਦਗੀ ਦੀ ਗੱਲ ਹੀ ਕੁਝ ਹੋਰ ਹੁੰਦੀ ਸੀ ਪਰ ਫੇਰ ਵੀ ਚੰਗੇ ਦੋਸਤ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਸੋ ਇਹ ਵੀ ਜ਼ਿੰਦਗੀ ਦੀ ਕਮਾਈ ਹੁੰਦੀ ਆ ਜੀ ਜਿਨ੍ਹਾਂ ਨੇ ਕਾਲਜ ਦੇ ਦਿਨਾਂ ਦੇ ਵਿੱਚ ਸਕੂਲ ਦੇ ਦਿਨਾਂ ਵਿੱਚ ਜਾਂ ਯੂਨੀਵਰਸਿਟੀਜ਼ ਦੇ ਦਿਨਾਂ ਦੇ ਵਿੱਚ ਇਹ ਕਮਾਈ ਕੀਤੀ ਹੋਈ ਆ ਉਹ ਸਰਮਾਇਆ ਮੈਨੂੰ ਪਤਾ ਹੈ ਅਜੇ ਤੱਕ ਵੀ ਨਾਲ ਲੈ ਕੇ ਤੁਰੇ ਹੋਏ ਆ ਉਹ ਯਾਰੀ ਦੋਸਤੀ ਅਜੇ ਤੱਕ ਵੀ ਸਾਡੇ ਨਾਲ ਹੀ ਚੱਲੀ ਆਉਂਦੀ ਹੈ ਔਰ ਬਾਅਦ ਦੇ ਵਿੱਚ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਆਫਟਰ ਮੈਰਿਜ ਕਹਿ ਲੋ ਜਾਂ ਜਦੋਂ ਅਸੀਂ ਕੰਮਾਂ ਕਾਰਾਂ ਦੇ ਵਿੱਚ ਗ੍ਰਸਥੀ ਚ ਉਲਝ ਜਾਂਦੇ ਹਾਂ ਇਹੋ ਜਿਹੀ ਗੱਲ ਨੀ ਦੋਸਤ ਉਦੋਂ ਵੀ ਸਾਡੇ ਬਹੁਤ ਬਣਦੇ ਆ ਪਰ ਉਹ ਗੱਲ ਨੀ ਬਣਦੀ ਜਿਹੜੀ ਉਹ ਕਮੀਨੇ ਜਿਹੇ ਦੋਸਤਾਂ ਦੀ ਹੁੰਦੀ ਆ ਹੈਨਾ ਤੇ ਲੋ ਜੀ ਜੱਗਾ ਸੈਦੋ ਕੇ ਮੈਲਬਨ ਤੋਂ ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਵਧੀਆ ਤਾਂ ਚੱਲ ਰਿਹਾ ਹੁੰਦਾ ਪਰ ਯਾਦਾਂ ਨਾ ਆਪਣੀਆਂ ਸਾਂਝਾ ਕਰਿਆ ਕਰੋ ਆਪਣੇ ਤੱਕ ਹੀ ਰੱਖਦੇ ਆ ਤੁਸੀਂ ਹਨਾ ਦੱਸਿਆ ਕਰੋ ਕਿ ਪ੍ਰੋਗਰਾਮ ਕਿਉਂ ਸੋਹਣਾ ਲੱਗ ਰਿਹਾ ਆ ਸੋਹਣਾ ਇਸ ਕਰਕੇ ਲੱਗਦਾ ਕਿਉਂਕਿ ਤੁਹਾਨੂੰ ਤੁਹਾਡੀ ਯਾਦ ਜਿਹੜੀ ਆ ਉਹ ਯਾਦ ਆ ਜਾਂਦੀ ਆ ਕਿਹੜੀ ਯਾਦ ਆਉਂਦੀ ਆ ਉਹ ਵੀ ਦੱਸੀਦਾ ਹੁੰਦਾ ਹੈ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਦੇ ਲਈ ਤੇ ਲੋ ਜੀ ਹਰਜਿੰਦਰ ਘੁੰਮਣ ਹੋਣਾ ਨੇ ਕਿਹਾ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮਿਊਜ਼ਿਕ ਦੀ ਪੜ੍ਹਾਈ ਬਹੁਤ ਹੀ ਵਧੀਆ ਕਹਿੰਦੇ ਲੋਕਾਂ ਨੂੰ ਖੁਸ਼ ਰੱਖਣਾ ਇਹ ਵਧੀਆ ਗੱਲ ਹੈ ਬਿਲਕੁਲ ਜੀ ਸੋ ਐਸ਼ ਵਿਦਆਊਟ ਕੈਸ਼ ਬਿਲਕੁਲ ਸਹੀ ਗੱਲ ਆ ਜੀ ਸੋ ਗੱਲ ਇਹ ਹੁੰਦੀ ਹੈ ਕਿ ਪੜ੍ਹਾਈ ਕੋਈ ਵੀ ਹੋਵੇ ਜਿਹੜੀ ਜ਼ਰੂਰੀ ਨਹੀਂ ਹੁੰਦੀ ਕਿ ਇੱਕ ਪੜ੍ਹਾਈ ਚੰਗੀ ਹੈ ਦੂਸਰੀ ਨਹੀਂ ਚੰਗੀ ਪਰ ਜਿਹੜੀ ਪੜ੍ਹਾਈ ਤੁਹਾਨੂੰ ਪੜ੍ਹਨ ਨੂੰ ਦਿਲ ਕਰੇ ਜਿਹਨਾਂ ਜਿਸ ਬਾਰੇ ਤੁਸੀਂ ਬਚਪਨ ਤੋਂ ਸੋਚਿਆ ਹੋਵੇ ਜੋ ਤੁਸੀਂ ਕਰਨਾ ਚਾਹੁੰਦੇ ਹੋਵੋ ਆਪਣੀ ਜ਼ਿੰਦਗੀ ਦੇ ਵਿੱਚ ਉਹ ਜ਼ਰੂਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਜੀ ਸੋ ਉਹ ਆਪਣੇ ਬੱਚਿਆਂ ਨੂੰ ਵੀ ਅੱਗੇ ਜ਼ਰੂਰ ਉਹੀ ਇਨਕਰੇਜਮੈਂਟ ਦਿੰਦੇ ਰਹਿਣਾ ਚਾਹੀਦਾ ਇਹ ਨਹੀਂ ਭੀ ਜੋ ਸਾਡੇ ਪੇਰੈਂਟਸ ਨੇ ਸਾਡੇ ਤੇ ਕੀਤਾ ਹੋਇਆ ਸੀ ਪਈ ਉਹ ਸਮਝ ਨਹੀਂ ਸੀ ਉਹ ਅਸੀਂ ਵੀ ਅੱਗੇ ਕਰੀਏ ਸੋ ਬੱਚਿਆਂ ਨੂੰ ਇੱਕ ਖੁੱਲੀ ਜ਼ਿੰਦਗੀ ਜੀਣ ਦੀ ਜਿਹੜੀ ਆ ਰਾਹ ਜਿਹੜੇ ਉਹਨਾਂ ਦੇ ਲਈ ਬਣਾਉਣੇ ਚਾਹੀਦੇ ਚਲੋ ਮੈਂ ਆਪਣੇ ਟੋਪਿਕ ਤੋਂ ਹੈ ਨਾ, ਬਾਸੀ ਹੁੰਦੀ ਆ ਨਾ, ਹੋਰ ਤਾਂ ਨੀ ਕੋਈ ਹੁੰਦੀ। ਸੋ ਬਾਸੀ ਹੁੰਦੀ ਆ ਜੀ, ਕਿਉਂਕਿ ਜਿਹੜੇ ਬੱਸਾਂ ਵਾਲੇ ਹੁੰਦੇ ਆ ਖਾਸ ਕਰਕੇ ਪ੍ਰਾਈਵੇਟ ਬੱਸਾਂ ਵਾਲੇ, ਉਹ ਤਾਂ ਤੁਹਾਨੂੰ ਚੜਾਉਂਦੇ ਨੇ ਜੀ, ਤੁਹਾਨੂੰ ਪੁੱਛਦੇ ਨੀ, ਹੈਨਾ। ਸੋ ਮੈਨੂੰ ਅਜੇ ਵੀ ਯਾਦ ਆ ਪਈ ਗਰਮੀਆਂ ਦੇ ਦਿਨ ਹੋਣੇ, ਸਰਦੀਆਂ ਦੇ ਹੋਣੇ, ਕਿਤਾਬਾਂ ਚੱਕੀਆਂ ਹੋਣੀਆਂ ਜਦੋਂ ਕਾਲਜ ਵਿਚ ਹੋਈਦਾ ਸੀ, ਤੇ ਬੱਸ ਸਟੈਂਡ ਤੇ ਖੜੇ ਹੋਣਾ ਤੇ ਬੱਸ ਨੇ ਜਾ ਕੇ ਉਹ 500 meters ਦੂਰ ਜਾ ਕੇ ਖੜੀ ਹੋਣਾ, ਵਿਚਾਰੀਆਂ ਨੇ ਦੌੜਦੀਆਂ ਨੇ ਉੱਥੇ ਤੱਕ ਪਹੁੰਚਣਾ, ਉਨੀ ਦੇਰ ਨੂੰ ਬੱਸ ਚੱਲ ਪੈਣੀ। ਜਾਂ ਜੇ ਬੱਸ ਚ ਚੜ ਵੀ ਜਾਣਾ ਤੇ ਫੇਰ ਬੱਸ ਦੇ ਵਿਚ ਤੂੰ ਮੈਂ ਜਿਹੜੀ ਕੰਡਕਟਰ ਨਾਲ ਹੁੰਦੀ ਸੀ ਉਹਨੇ ਕਹਿਣਾ ਭਾਈ ਮੈਂ ਤਾਂ ਪਾਸ ਚਲਾਉਣਾ ਨੀ, ਤੇ ਅਸੀਂ ਕਹਿਣਾ ਤੇ ਅਸੀਂ ਟਿਕਟ ਲੈਣੀ ਨੀ। ਸੋ ਇਹ ਵਾਲੀਆਂ ਯਾਦਾਂ ਵੀ ਤੁਸੀਂ ਤੁਹਾਡੇ ਵਿਚੋਂ ਬਹੁਤਿਆਂ ਨੇ ਜਿਹੜੀਆਂ ਮਾਣੀਆਂ ਹੋਣੀਆਂ। ਸੋ ਯਾਦਾਂ ਦੇ ਰੰਗ ਹੋਰ ਵੀ ਬਹੁਤ ਸਾਰੇ ਆ ਜੀ ਮੇਰੇ ਨਾਲ, ਜਮਨਦੀਪ ਭਾਜੀ ਵੀ ਜਿਹੜੇ ਪ੍ਰੋਗਰਾਮ ਟੈਕਨੀਕਲ ਜਿਹੜੀ ਦੇਖ ਰੇਖ ਕਰ ਰਹੇ ਆ ਕੌਫ ਸਾਰਬਰ ਤੋਂ। ਫਿਰ ਜੇ ਤੁਸੀਂ ਮੈਨੂੰ ਦੱਸਣੀਆਂ ਯਾਦਾਂ ਆਪਣੀਆਂ ਦੱਸ ਦੋ ਜਲਦੀ ਜਲਦੀ, ਨਹੀਂ ਤਾਂ ਫਿਰ ਹੁਣ ਮੈਂ ਅਮਨਦੀਪ ਭਾਜੀ ਨੂੰ ਫੜ ਕੇ ਲਿਆਉਣਾ, ਔਰ ਭਾਜੀ ਦੀਆਂ ਜਿਹੜੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਉਹ ਵੀ ਅਸੀਂ ਸੁਣਨੀਆਂ ਆ। ਸੋ ਯਾਦ ਕਰਦੇ ਆ ਉਸ ਤੋਂ ਪਹਿਲਾਂ ਜੀ ਮੈਂ ਆਪਣੀਆਂ ਸਹੇਲੀਆਂ ਨੂੰ ਤੇ ਤੁਸੀਂ ਆਪਣੇ ਸਹੇਲੀਆਂ ਦੋਸਤਾਂ ਨੂੰ ਜਿਨ੍ਹਾਂ ਨੂੰ ਵੀ ਯਾਦ ਕਰਨਾ ਜੋ ਜ਼ਿੰਦਗੀ ਦੇ ਵਿਚ ਬਹੁਤ ਖਾਸ ਹੈ, ਅਹਿਮ ਹੈ, ਉਹਨਾਂ ਨੂੰ ਯਾਦ ਕਰਦੇ ਆ। ਸੋ ਮੈਂ ਦੱਸਾਂ ਤੇ ਮੇਰੀ ਜ਼ਿੰਦਗੀ ਦੇ ਵਿਚ ਬੜੀਆਂ ਪਿਆਰੀਆਂ ਸਹੇਲੀਆਂ, ਮੈਂ ਉਹਨਾਂ ਦੇ ਨਾਂ ਜ਼ਰੂਰ ਲੈਣਾ ਚਾਹੂੰਗੀ। ਮਨਪ੍ਰੀਤ, ਸ਼ਮਿੰਦਰ, ਅਸੀਂ ਯੂਨੀਵਰਸਿਟੀ ਦੇ ਵਿਚ ਹੁੰਦੀਆਂ ਸੀ, ਮੈਂ ਦੁਆਬੇ ਤੋਂ ਗਈ ਸੀ ਔਰ ਮੇਰੀਆਂ ਫਰੈਂਡਸ ਮਾਲਵੇ ਤੋਂ ਹੁੰਦੀਆਂ ਸੀ, ਇੱਕ ਬਠਿੰਡੇ ਤੋਂ ਔਰ ਇੱਕ ਪਟਿਆਲੇ ਤੋਂ। ਔਰ ਜਦੋਂ ਪਹਿਲੀ ਵਾਰੀ ਮਿਲੇ ਉਹ ਫਾਰਮਲ ਜਿਹੀ ਮੁਲਾਕਾਤ ਵੀ ਯਾਦ ਆ, ਪਰ ਉਸ ਤੋਂ ਬਾਅਦ ਕਿਵੇਂ ਅੱਜ ਤੱਕ ਉਹ ਸਾਂਝ ਬਣੀ ਹੋਈ ਆ ਵੀ ਸਕੀਆਂ ਭੈਣਾਂ ਤੋਂ ਵੀ ਵੱਧ ਪਿਆਰ ਔਰ ਹਰ ਦੁੱਖ ਸੁੱਖ ਦੇ ਵਿਚ ਨਾਲ ਖੜੇ ਹੋਈਦਾ ਇੱਕ ਦੂਸਰੇ ਦੇ। ਸੋ ਜ਼ਿੰਦਗੀ ਦਾ ਸਰਮਾਇਆ ਇਹ ਰਿਸ਼ਤੇ, ਇਹ ਪਿਆਰ ਹੁੰਦੇ ਆ, ਜ਼ਰੂਰ ਸੰਭਾਲ ਕੇ ਰੱਖੋ ਜਿੰਨਿਆਂ ਨੂੰ ਸੰਭਾਲ ਕੇ ਰੱਖ ਸਕਦੇ ਆ। ਸੋ ਇਹ ਗੀਤ ਮੈਂ ਲਾਉਣ ਲੱਗੀ ਆ ਜੀ ਆਪਣੀਆਂ ਸਾਰੀਆਂ ਸਹੇਲੀਆਂ ਦੇ ਨਾਂ ਤੇ ਤੁਸੀਂ ਯਾਦ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ। ਸੁਣਦੇ ਆ ਜੀ ਇਹ ਗੀਤ।
ਬਹੁਤ ਚੇਤੇ ਆਉਂਦੀਆਂ ਨੇ ਹਾੜੇ ਦਿਹਾੜੀਆਂ ਨਾਲ ਜੋ ਪੜੀਆਂ, ਬਹੁਤ ਚੇਤੇ ਆਉਂਦੀਆਂ ਨੇ ਹਾੜੇ ਦਿਹਾੜੀਆਂ ਨਾਲ ਜੋ ਪੜੀਆਂ, ਤੇ ਬਣ ਬਣ ਪਰੀਆਂ ਕਾਲ ਦੀ ਬੜੀਆਂ ਦੇ ਨਾਲ ਬਿਤਾਈ ਉਮਰ ਜਵਾਨੀ, ਉਹ ਦੁਨੀਆਂ ਵੱਖਰੀ ਸੀ ਜਦੋਂ ਮਿਲ ਗਿਆ ਤੇ ਹੱਸਦੇ ਰਹਿਣਾ, ਮਹਿਕਦੀਆਂ ਕਲੀਆਂ ਨਜ਼ਾਂ ਨਾਲ ਪਰੀਆਂ ਕਈ ਜ਼ਿੰਮੇਵਾਰੀਆਂ ਸੋਲ ਜਿੰਦਗਾਨੀ, ਬਹੁਤ ਚੇਤੇ ਆਉਂਦੀਆਂ ਨੇ ਹਾੜੇ ਦੀਆਂ ਅੜੀਆਂ ਨਾਲ ਜੋ ਪੜੀਆਂ, ਜਦ ਜਿੱਤਾਂ ਪਾਉਂਦੀਆਂ ਸੀ ਜਦ ਗਿੱਧਾ ਪਾਉਂਦੀਆਂ ਸੀ ਤੇ ਤਰਸ ਹਲੂਣੀ ਬੋਲੀ, ਜਦ ਪੋਣੀ ਉੱਚੀ ਬਾਹ ਕੱਢ ਕੇ ਪਿਘਲ ਸਾਰਾ ਛੱਡ ਕੇ ਪਿੜ ਦੇ ਵਿੱਚ ਨੱਚਣਾ, ਮਾਰ ਕੇ ਅੱਡੀਆਂ ਬਲ ਠਣ ਕੇ ਰਹਿਣਾ ਜੀ, ਗਜਲਾ ਪਾ ਕੇ ਤੇ ਪੱਪ ਬਣਾ ਕੇ ਸ਼ੀਸ਼ੇ ਦੇ ਬੂਹੇ ਤੇ ਬੈਠੇ ਪੂਰੇ ਛੁੱਟੀ ਨਾਲੇ ਨੱਡੀਆਂ ਚਲਾਉਂਦੀਆਂ ਗੱਡੀਆਂ, ਬਹੁਤ ਚੇਤੇ ਆਉਂਦੀਆਂ ਨੇ ਹਾੜੇ ਦੀਆਂ ਅੜੀਆਂ ਨਾਲ ਜੋ ਪੜੀਆਂ, ਓ ਮਸਤੀ ਕਾਲਜ ਦੀ ਮਾਰਨੇ ਬੰਕ ਬੋਰਡ ਖਾਣਾ ਜੰਕ ਪੇਪਰ ਜਦੇ ਆਉਣੇ ਤੇ ਭੁੱਲਣੇ ਸੋਹਣੇ ਨਵਾਂ ਕੁਝ ਕਰਨਾ ਜਦੋਂ ਵੀ ਰਲੀਆਂ, ਮਨਦੀਪ ਤੇ ਨਿੱਕੀ ਜੀ ਬਸ
ਜੀ ਸਹੀ ਗੱਲ ਆ, ਬਹੁਤ ਚੇਤੇ ਆਉਂਦੀਆਂ। ਬਹੁਤ ਸਾਰੀਆਂ ਸਹੇਲੀਆਂ ਜਾਂ ਦੋਸਤ ਕਹਿ ਲਓ ਜ਼ਿੰਦਗੀ ਦੇ ਵਿੱਚ ਜਿਹੜੇ ਬਣੇ ਹੁੰਦੇ ਆ, ਹਮੇਸ਼ਾ ਤੁਹਾਡੇ ਨਾਲ ਹੀ ਰਹਿੰਦੇ ਆ ਤੁਹਾਡੀਆਂ ਯਾਦਾਂ ਦੇ ਵਿੱਚ। ਸੋ ਯਾਦਾਂ ਦੀ ਇਹ ਖੂਬਸੂਰਤੀ ਹੁੰਦੀ ਆ ਜੀ, ਤੁਹਾਨੂੰ ਕੋਈ ਟਿਕਟ ਨਹੀਂ ਲੈਣੀ ਪੈਂਦੀ, ਕੋਈ ਕੁਛ ਨਹੀਂ ਕਰਨਾ ਪੈਂਦਾ, ਬਸ ਆਪਣੀਆਂ ਯਾਦਾਂ ਦੀ ਗੱਡੀ 'ਚ ਸਵਾਰ ਹੋ ਕੇ ਪਹੁੰਚ ਜਾਂਦੇ ਆ ਅਸੀਂ ਉਹਨਾਂ ਦਿਨਾਂ ਨੂੰ ਮਾਨਣ ਦੇ ਲਈ, ਔਰ ਗੱਲਾਂ ਬਾਤਾਂ ਕਰਕੇ ਏਦਾਂ ਲੱਗਦਾ ਹੁੰਦਾ ਵੀ ਇੱਕ ਵਾਰੀ ਫੇਰ ਤੋਂ ਉਹ ਚੀਜ਼ ਨੂੰ ਹੰਢਾ ਲਿਆ, ਇੱਕ ਵਾਰ ਫੇਰ ਤੋਂ ਉਸ ਚੀਜ਼ ਨੂੰ ਯਾਦ ਕਰਕੇ ਵਾਪਸ ਮੁੜੇ ਆਉਂਦੇ ਹਾਂ। ਸੋ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਇਹੀ ਕੋਸ਼ਿਸ਼ ਹੁੰਦੀ ਹੈ ਜੀ, ਇਹਨਾਂ ਪਿਆਰੀਆਂ ਪਿਆਰੀਆਂ ਯਾਦਾਂ ਨੂੰ ਯਾਦ ਕਰਦੇ ਰਹੀਏ। ਸੋ ਤੁਸੀਂ ਵੀ ਜ਼ਰੂਰ ਦੱਸਦੇ ਰਿਹਾ ਕਰੋ ਕਿ ਕਿਹੋ ਜਿਹੀ ਯਾਦ ਜਿਹੜੀ ਅਗਲੇ ਪ੍ਰੋਗਰਾਮ ਦੇ ਵਿੱਚ ਕਿਹੜੀ ਯਾਦ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਕਿਹੋ ਕਿਹੜੀ ਯਾਦ ਤੇ ਗੱਲਬਾਤ ਕਰ ਸਕਦੇ ਹਾਂ ਅਸੀਂ ਹੋਰ। ਸੋ ਕਾਲਜ ਦੀ ਜਾਂ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਯਾਦਾਂ ਹੁੰਦੀਆਂ। ਅੱਛਾ, ਯੂਨੀਵਰਸਿਟੀ ਦੇ ਵਿੱਚ ਜਦੋਂ ਮੈਂ ਕਵਾਂ ਵੀ ਮੈਂ ਗਈ ਤੇ ਇੱਕ ਵੱਖਰੀ ਕਹਿ ਲਓ ਵੀ ਜਿੱਦਾਂ ਸਕੂਲ ਤੋਂ ਕਾਲਜ ਜਾਣਾ ਹੁੰਦਾ, ਕਾਲਜ ਤੋਂ ਬਾਅਦ ਫਿਰ ਜਦੋਂ ਯੂਨੀਵਰਸਿਟੀ ਹੁੰਦੀ ਆ ਉਹ ਇੱਕ ਅਜੀਬ ਵੱਖਰਾ ਜਿਹਾ ਤਜਰਬਾ ਹੁੰਦਾ। ਮੈਨੂੰ ਯਾਦ ਹੈ ਅੱਜ ਵੀ ਜਦੋਂ ਮੈਨੂੰ ਡੈਡੀ ਛੱਡਣ ਗਏ ਸੀਗੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ, ਤੇ ਏਦਾਂ ਲੱਗਦਾ ਸੀ ਵੀ ਪੂਰਾ ਇੱਕ ਪਿੰਡ ਹੀ ਵਸਿਆ ਹੋਇਆ ਯੂਨੀਵਰਸਿਟੀ ਕਾਲਜਸ ਦੇ ਕੈਂਪਸ ਤੋਂ ਕਿਤੇ ਵੱਡੀ ਹਨਾ, ਔਰ ਵੱਖਰਾ ਹੀ ਉੱਥੇ ਦਾ ਮਿਜਾਜ, ਵੱਖਰਾ ਹੀ ਮਾਹੌਲ ਉੱਥੇ ਦਾ। ਪਰ ਇੱਕ ਗੱਲ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ, ਹੁਣ ਵੀ ਹੁੰਦੀ ਹੋਣੀ ਆ ਮੈਨੂੰ ਲੱਗਦਾ ਕਿ ਜਦੋਂ ਵੀ ਕੁੜੀਆਂ ਘਰੋਂ ਤੁਰਦੀਆਂ ਹੁੰਦੀਆਂ ਸੀਗੀਆਂ, ਬੇਸ਼ੱਕ ਇਹਨੂੰ ਓਲਡ ਫੈਸ਼ਨਡ ਗੱਲ ਕਹਿ ਸਕਦੇ ਹਾਂ ਅੱਜ ਦੇ ਜ਼ਮਾਨੇ 'ਚ, ਪਰ ਉਦੋਂ ਨਹੀਂ ਹੁੰਦੀ ਸੀ। ਮੈਨੂੰ ਯਾਦ ਆ ਕਿ ਡੈਡੀ ਨੇ ਇੱਕ ਗੱਲ ਹਮੇਸ਼ਾ ਕਹਿੰਦੇ ਹੁੰਦੇ ਸੀ ਵੀ ਬਹੁਤ ਹੀ ਯਕੀਨ ਆ ਮੈਨੂੰ ਤੁਹਾਡੇ ਤੇ ਜਿੱਥੇ ਵੀ ਜਾਓ ਤੁਸੀਂ, ਪਰ ਇੱਕ ਗੱਲ ਜ਼ਰੂਰ, ਕਦੀ ਜ਼ਿੰਦਗੀ 'ਚ ਇਹੋ ਜਿਹੀ ਗੱਲ ਨਾ ਹੋਵੇ ਜਿਹੜੀ ਤੁਹਾਨੂੰ ਦੱਸਦਿਆਂ ਨੂੰ ਸ਼ਰਮ ਆਵੇ ਤੇ ਮੈਨੂੰ ਸੁਣਦਿਆਂ ਨੂੰ ਸ਼ਰਮ ਆਵੇ। ਸੋ ਬਹੁਤ ਵੱਡੀ ਗੱਲ, ਇਹ ਹੀ ਦੋ ਲਾਈਨਾਂ ਦੇ ਨਾਲ ਤੁਸੀਂ ਜਦੋਂ ਪੱਲੇ ਬੰਨ ਲੈਂਦੇ ਆ ਨਾ ਕੋਈ ਗੱਲ ਤੇ, ਤੁਸੀਂ ਆਪਣੀ ਪੂਰੀ ਜ਼ਿੰਦਗੀ ਜਿਹੜੀ ਆ ਕੱਢ ਦਿੰਦੇ ਆ। ਸੋ ਚੰਗੀਆਂ ਗੱਲਾਂ ਬੱਚਿਆਂ ਦੇ ਨਾਲ ਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ, ਉਹਨਾਂ ਨੂੰ ਆਜ਼ਾਦੀ ਵੀ ਦਿਓ ਪਰ ਉਹਨਾਂ ਨੂੰ ਉਹਨਾਂ ਦੇ ਦਾਇਰੇ, ਉਹਨਾਂ ਦੀਆਂ ਲਿਮੀਟੇਸ਼ਨ ਵੀ ਜਿਹੜੀਆਂ ਜ਼ਰੂਰ ਸਮਝਾਉਂਦੇ ਰਹਿਣਾ ਚਾਹੀਦਾ। ਸੋ ਮੈਂ ਆਪਣੀ ਗੱਲ ਕਰਾਂ ਤੇ ਜ਼ਿੰਦਗੀ ਦੇ ਵਿੱਚ ਬਹੁਤ ਆਜ਼ਾਦੀ ਕੀਤੀ ਆ, ਜੇ ਮੈਂ ਸੋਚਾਂ ਕਿ ਇੱਕ ਪਿੰਡ ਦੀ ਕੁੜੀ ਨੇ ਜਿੰਨੀ ਜ਼ਿੰਦਗੀ ਮਾਣੀ ਆ, ਜਿਹਦੇ ਤੇ ਬਹੁਤ ਘੱਟ ਬਾਉਂਡਰੀਜ਼ ਪੇਰੈਂਟਸ ਨੇ ਆਪਣੇ ਵੱਲੋਂ ਲਾਈਆਂ ਹੋਈਆਂ ਸੀ, ਪਰ ਪੇਰੈਂਟਸ ਦੀਆਂ ਗੱਲਾਂ ਸੁਣ ਕੇ ਕੁਝ ਬਾਉਂਡਰੀਜ਼ ਅਸੀਂ ਆਪਣੇ ਦੁਆਲੇ ਜਿਹੜੀਆਂ ਲਾ ਲੈਂਦੇ ਹਾਂ, ਜਾਂ ਮੈਂ ਗੱਲ ਕਰਾਂ ਵੀ ਲਗਾਈਆਂ ਹੋਈਆਂ ਸੀਗੀਆਂ। ਸੋ ਫੇਰ ਜ਼ਿੰਦਗੀ ਜਿਹੜੀ ਬਹੁਤ ਹੀ ਵਧੀਆ ਹੋ ਜਾਂਦੀ ਹੈ। ਖੁੱਲੇ ਖੰਭ ਵੀ ਖਿਲਾਰੋ ਉਡਾਨ ਭਰਨ ਦੇ ਲਈ, ਪਰ ਫੇਰ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੇ ਕੁ ਸਮਾਨ ਦੀ ਹੱਦ ਤੁਹਾਡੇ ਕੋਲ ਹੈ ਔਰ ਕਿਹੜਾ ਸਮਾਨ ਤੁਹਾਡੇ ਲਈ ਵਰਜਿਤ ਹੈ। ਸੋ ਦੂਸਰੀ ਗੱਲ ਇਹ ਹੁੰਦੀ ਹੈ ਕਿ ਜਦੋਂ ਅਸੀਂ ਕਾਲਜਸ ਜਾਂ ਯੂਨੀਵਰਸਿਟੀਜ਼ 'ਚ ਜਾਂਦੇ ਹਾਂ ਤਾਂ ਸਭ ਤੋਂ ਮੇਨ ਜਿਹੜੀ ਚੀਜ਼ ਹੁੰਦੀ ਉਹ ਹੁੰਦੀ ਕੰਪਨੀ, ਤੁਹਾਡਾ ਸਰਕਲ ਕਿੱਦਾਂ ਦਾ, ਤੁਹਾਡੇ ਯਾਰ ਦੋਸਤ ਕਿੱਦਾਂ ਦੇ ਆ। ਔਰ ਨਾ ਚਾਹੁੰਦੇ ਹੋਏ ਵੀ ਤੁਸੀਂ ਜਿੰਨੇ ਮਰਜ਼ੀ ਚੰਗੇ ਹੋਵੋ, ਪਰ ਜੇ ਤੁਹਾਡੀ ਕੰਪਨੀ ਥੋੜੀ ਜਿਹੀ ਵੀ ਗਲਤ ਹੁੰਦੀ ਹੈ ਨਾ, ਤੇ ਤੁਹਾਨੂੰ ਵੀ ਭਟਕਦੇ ਟਾਈਮ ਨਹੀਂ ਲੱਗਦਾ, ਫੇਰ ਗੱਲ ਯਾਦ ਆ ਜਾਂਦੀ ਹੈ। ਆਪਣੀ ਦਾਦੀ ਦੀ ਉਹਨੇ ਇੱਕ ਜਾ ਕੇ ਤੋਰਿਆ ਹੁੰਦਾ ਸੀ ਵੀ ਦੁੱਧ ਜਿੰਨਾ ਵਧੀਆ ਮਰਜ਼ੀ ਹੋਵੇ ਉਹਨੂੰ ਫਟਣ ਦੇ ਲਈ ਇੱਕ ਨਿੰਬੂ ਦਾ ਜਿਹੜਾ ਇੱਕ ਡ੍ਰੌਪ ਹੁੰਦਾ ਨਾ, ਇੱਕ ਤੁਪਕਾ ਹੀ, ਉਹ ਹੀ ਬਹੁਤ ਹੁੰਦਾ ਆ। ਸੋ ਉਹ ਤੁਪਕੇ ਤੋਂ ਵੀ ਬਚ ਕੇ ਰਹਿਣਾ ਆ। ਸੋ ਬਹੁਤ ਵਧੀਆ ਲਾਈਫ ਜਿਹੜੀ ਆ ਕੱਢੀ ਉੱਥੇ, ਔਰ ਬਹੁਤ ਸਾਰੀਆਂ ਸ਼ਰਾਰਤਾਂ ਕੀਤੀਆਂ, ਬੜੀਆਂ ਮਸਤੀਆਂ ਵੀ ਕੀਤੀਆਂ, ਬਹੁਤ ਸਾਰੀਆਂ ਦੋਸਤ ਸਹੇਲੀਆਂ ਵੀ ਬਣੇ। ਤੇ ਚਲੋ ਮੈਂ ਤੇ ਆਪਣੀਆਂ ਗੱਲਾਂ ਸੁਣਾਉਂਦੀ ਰਹਿੰਦੀ ਹਾਂ। ਅੱਜ ਸਬੱਬ ਇਹ ਹੋਇਆ ਕਿ ਅਮਨਦੀਪ ਭਾਜੀ ਵੀ ਸਾਡੇ ਨਾਲ ਆ ਹਨਾ। ਸੋ ਅਮਨਦੀਪ ਭਾਜੀ ਤੇ ਸਰਬਜੀਤ ਭਾਜੀ, ਤੁਹਾਨੂੰ ਬਹੁਤਿਆਂ ਨੂੰ ਪਤਾ ਹੋਣਾ ਵੀ ਇਹਨਾਂ ਨੇ ਇਕੱਠਿਆਂ ਨੇ ਜਿਹੜਾ ਕਾਲਜ ਲਾਈਫ ਜਿਹੜੀ ਆ ਇੰਜੋਏ ਕੀਤੀ ਹੋਈ ਆ। ਸੋ ਅੱਜ ਭਾਜੀ ਨੂੰ ਫੜਦੇ ਆ ਤੇ ਭਾਜੀ ਤੋਂ ਭਾਜੀ ਦੀਆਂ ਗੱਲਾਂ ਵੀ ਸੁਣਦੇ ਆ ਤੇ ਸਰਬਜੀਤ ਭਾਜੀ ਦੀਆਂ ਗੱਲਾਂ ਵੀ ਸੁਣਦੇ ਆ ਵੀ ਕਿੱਦਾਂ ਦੇ ਹੁੰਦੇ ਸੀਗੇ ਹਨਾ। ਸੋ ਭਾਜੀ ਆ ਜਾਓ ਤੁਸੀਂ ਤੇ ਗੱਲਾਂ ਕਰਦੇ ਆ, ਅੱਜ ਅਸੀਂ ਤੁਹਾਡੇ ਤੋਂ ਤੁਹਾਡੀਆਂ ਯਾਦਾਂ ਸੁਣਦੇ ਆ। ਹਾਂਜੀ ਸਤਿ ਸ੍ਰੀ ਅਕਾਲ ਪਹਿਲਾਂ ਤੇ, ਔਰ ਬਹੁਤ ਵਧੀਆ ਲੱਗ ਰਿਹਾ ਜੀ ਤੁਹਾਡੇ ਨਾਲ ਪ੍ਰੋਗਰਾਮ ਸਾਂਝਾ ਕਰਦੇ ਹੋਏ ਮੈਨੂੰ।
ਹਾਂਜੀ ਸਤਿ ਸ੍ਰੀ ਅਕਾਲ ਸੁਖਪ੍ਰੀਤ, ਔਰ ਸਾਰੇ ਹੀ ਹਰਮਨ ਰੇਡੀਓ ਦੇ ਲਿਸਨਰਸ ਨੂੰ ਵੀ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਚੰਗਾ ਲੱਗ ਰਿਹਾ ਤੁਹਾਡੀਆਂ ਗੱਲਾਂ ਸੁਣ ਕੇ ਕਾਲਜ ਦੀਆਂ।
ਬਿਲਕੁਲ, ਪਰ ਗੱਲ ਇਹ ਹੁੰਦੀ ਆ ਕਿ ਜਿਆਦਾ ਮੈਂ ਸੁਣਾਉਂਦੀ ਆ, ਵੈਸੇ ਤਾਂ ਸਾਰੇ ਸੁਣਾਉਂਦੇ ਹੁੰਦੇ ਆ, ਅੱਜ ਫੋਨ ਵਗੈਰਾ ਕੋਈ ਨੀ ਆਇਆ ਜਾਂ ਯਾਦਾਂ ਵੀ ਕਰਦੇ ਰਹਿੰਦੇ, ਪਰ ਮੇਰਾ ਵੀ ਬੜਾ ਦਿਲ ਕਰਦਾ ਹੁੰਦਾ ਵੀ ਮੈਂ ਵੀ ਸੁਣਾ। ਇਹ ਮੇਰੀ ਮੈਨੂੰ ਬਹੁਤ ਵਧੀਆ ਛੋਟੀ ਹੁੰਦੀ ਤੋਂ ਕਹਾਣੀਆਂ ਸੁਣਨ ਦੀ ਇਹੋ ਜਿਹੀ ਚੇਟਕ ਲੱਗੀ ਆ ਨਾ, ਵੀ ਅਜੇ ਵੀ ਫਿਰ ਉਸ ਤੋਂ ਬਾਅਦ ਬਜ਼ੁਰਗ ਭਾਜੀ ਜਦੋਂ ਬੈਠ ਕੇ ਗੱਲਾਂ ਕਰਦੇ ਹੁੰਦੇ ਸੀ ਤਾਂ ਐਂ ਠੋਡੀ ਤੇ ਹੱਥ ਰੱਖ ਕੇ ਉਹਨਾਂ ਦੀਆਂ ਗੱਲਾਂ ਹੀ ਸੁਣਦੇ ਰਹਿਣਾ, ਤੇ ਉਹੀ ਜਿਹੜੀ ਹੁੰਦੀ ਆ ਨਾ ਚੀਜ਼ ਮੈਨੂੰ ਇੱਥੇ ਰੇਡੀਓ ਤੇ ਹੁੰਦੀ ਆ ਵੀ ਕੋਈ ਆਪਣੀ ਗੱਲ ਸੁਣਾਵੇ ਤੇ ਮੈਂ ਸੁਣਦੀ ਰਵਾਂ ਤੇ ਹੁੰਗਾਰੇ ਭਰਾਂ। ਸੋ ਅੱਜ ਮੇਰੇ ਹੱਥ ਤੁਸੀਂ ਆ ਗਏ ਆ ਤੇ ਸਬੱਬ ਨਾਲ ਗੱਲਾਂ ਚੱਲ ਰਹੀਆਂ ਕਾਲਜ ਦੀਆਂ। ਸੋ ਅਮਨਦੀਪ ਭਾਜੀ ਕਿੱਦਾਂ ਦੇ ਹੁੰਦੇ ਸੀਗੇ, ਅਮਨਦੀਪ ਸਿੰਘ ਸਿੱਧੂ ਹੈ ਨਾ, ਕਾਲਜ ਲਾਈਫ ਵਿੱਚ ਕਿਹੋ ਜਿਹੇ ਇਨਸਾਨ ਹੁੰਦੇ ਸੀ, ਕਿਹੋ ਜਿਹੀਆਂ ਸ਼ਰਾਰਤਾਂ ਹੁੰਦੀਆਂ ਸੀ, ਕਿਹੋ ਜਿਹੇ ਖਿਆਲਾਤ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਭਾਜੀ?
ਬਿਲਕੁਲ ਉਸੇ ਤਰ੍ਹਾਂ ਦੇ ਜੋ ਹੁੰਦੇ ਹੀ ਆ, ਜੋ ਲੇਟ ਜੁਆਇਨ ਕੀਤਾ ਮੈਂ ਤੇ ਮੇਰਾ ਦੋਸਤ ਆਕਾਸ਼ ਨਵਾਂ ਸ਼ਹਿਰ ਤੋਂ ਅਸੀਂ ਜੁਆਇਨ ਕੀਤਾ ਸੀ ਤੇ ਜਦੋਂ ਅਸੀਂ ਬੱਸ ਚ ਗਏ ਸਮਾਨ ਰੱਖ ਕੇ ਨਵਾਂ ਸ਼ਹਿਰ ਤੋਂ ਪਹਿਲਾਂ ਲੁਧਿਆਣੇ ਲੁਧਿਆਣੇ ਤੋਂ ਫਿਰ ਪਟਿਆਲੇ ਬੱਸ ਦੇ ਉੱਤੇ ਬਿਸਤਰੇ ਬੰਨੇ ਹੋਏ ਹਨਾ ਲਪੇਟੇ ਹੋਏ
ਤੇ
ਦੁੱਖ ਨਿਵਾਰਨ ਸਾਹਿਬ ਸਾਨੂੰ ਪਤਾ ਸੀਗਾ ਅਸੀਂ ਪਹਿਲਾਂ ਜਾ ਆਏ ਸੀ ਕਾਲਜ ਨਾ ਥਾਪਰ ਯੂਨੀਵਰਸਿਟੀ ਦੀ ਗੱਲ ਕਰ ਰਹੇ ਹਾਂ ਤੇ
ਹਾਂਜੀ ਹਾਂਜੀ
ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਦੇ ਸਾਹਮਣੇ ਉਤਰੇ ਹਨਾ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਸੀ ਕਿਉਂਕਿ ਉੱਥੋਂ ਤਕਰੀਬਨ ਡੇਢ ਕੁ ਕਿਲੋਮੀਟਰ ਹੈ ਹਨਾ ਸੋ ਤੁਰ ਕੇ ਜਾਣਾ ਸੰਭਵ ਨਹੀਂ ਸੀਗਾ ਸੋ ਅਸੀਂ ਜੀ ਰਿਕਸ਼ਾ ਕੀਤਾ ਦੋਨਾਂ ਤੇ ਸਾਨੂੰ ਬੜਾ ਮਤਲਬ ਔਡ ਲੱਗਾ ਮੈਂ ਰਿਕਸ਼ੇ ਦੇ ਵਿੱਚ ਬਹੁਤ ਘੱਟ ਬੈਠਿਆ ਤਾਂ ਮੈਨੂੰ ਬੜਾ ਹੋਰੇ ਤਰ੍ਹਾਂ ਲੱਗਿਆ ਵੀ ਰਿਕਸ਼ੇ ਚ ਜਾ ਰਹੇ ਹਾਂ ਅਸੀਂ ਹੱਟੇ ਕੱਟੇ ਤੇ ਲੋਕ ਕੀ ਕਹਿਣਗੇ ਹਨਾ ਸਾਨੂੰ ਸੰਗ ਜੇ ਆਈ ਜਾਵੇ ਕਿ ਉਧਰ ਛੁੱਟੀ ਦਾ ਵੇਲਾ ਸੀ ਤੇ ਸਾਰੇ ਆ ਰਹੇ ਸੀਗੇ ਨਾ ਸਾਰਾ ਉਹ ਜਿਦਾਂ ਸਾਰੀ ਗਲੀ ਜਿਹੜੀ ਆ ਜਾਂ ਕਹਿ ਲੋ ਸੜਕ ਨਾਭੇ ਵਾਲੀ ਉਹ ਸਾਰੀ
ਜਿਆਦਾ ਚੇਪ ਤਾਂ ਕੁੜੀਆਂ ਤੋਂ ਹੁੰਦੀ ਬਾਜੀ ਇਸ ਉਮਰ ਚ ਵੈਸੇ
ਨਹੀਂ ਨਹੀਂ ਮਤਲਬ ਓਵਰਆਲ ਇੱਕ ਤਾਂ ਨਵਾਂ ਥਾਂ ਸੀਗਾ ਤੇ ਸਾਨੂੰ ਇਦਾਂ ਲੱਗ ਰਿਹਾ ਸੀ ਵੀ ਉਹ ਸੱਤ ਇਤਿਹਾਸ ਦੇ ਹੋਣਗੇ ਵੀ ਆਹ ਚੱਲੇ ਜੋ ਬਾਂਦਰ ਹਨਾ ਤੇ ਇਹੋ ਜਿਹੀ ਫੀਲਿੰਗ ਕਿਉਂਕਿ ਅਸੀਂ ਇਦਾਂ ਸਾਨੂੰ ਇਦਾਂ ਲੱਗਦਾ ਵੀ ਜੇ ਅਸੀਂ ਹੁੰਦੇ ਤਾਂ ਅਸੀਂ ਵੀ ਇੱਦਾਂ ਕਹਿਣਾ ਸੀ ਤੇ ਦੂਜੀ ਗੱਲ ਜਿਹੜੀ ਮੈਨੂੰ ਯਾਦ ਹੈ ਨਾ ਤੇ ਅਸੀਂ ਉਹ ਪਹਿਲੀ ਵਾਰੀ ਦੇਖੀ ਸੀ ਸਾਡੇ ਏਰੀਏ ਚ ਨਹੀਂ ਸੀ ਇੱਕ ਸਰਦੂਲ ਸਿਕੰਦਰ ਦਾ ਗੀਤ ਆਇਆ ਸੀ ਤੇਰਾ ਲਿਖ ਦੂੰ ਸਪੈਦਿਆਂ ਤੇ ਨਾ ਸੋਹਣੀ ਹੈ ਉਹ ਸਾਡੇ ਏਰੀਏ ਚ ਨਹੀਂ ਸੀ ਲਿਖਦੇ ਹੁੰਦੇ ਮੈਂ ਦਰਖਤਾਂ ਦੇ ਜਦ ਸਕੂਲੇ ਜਾਣਾ ਤੇ ਅਸੀਂ ਨੰਬਰ ਜਰੂਰ ਗਿਣਦੇ ਹੁੰਦੇ ਸੀ ਸੜਕ ਦੇ ਉੱਤੇ ਜਿਹੜੀਆਂ ਟਾਲੀਆਂ ਲੱਗੀਆਂ ਹੁੰਦੀਆਂ ਸੀ ਸਪੈਦੇ ਲੱਗੇ ਹੁੰਦੇ ਉਹਨਾਂ ਤੇ ਨਾ ਜੰਗਲਾਤ ਮਹਿਕਮੇ ਵੱਲੋਂ ਨੰਬਰਿੰਗ ਕੀਤੀ ਹੁੰਦੀ ਸੀ ਤੇ ਅਸੀਂ ਕਈ ਵਾਰੀ ਉਹ ਖੇਡ ਖੇਡਦੇ ਜਾਂਦੇ ਹੁੰਦੇ ਸੀ ਸਾਈਕਲ ਦੇ ਉੱਤੇ ਮੈਨੂੰ ਯਾਦ ਹੈ ਪਰ ਜਦੋਂ ਅਸੀਂ ਦੁੱਖ ਨਿਵਾਰਨ ਸਾਹਿਬ ਤੋਂ ਥਾਪਰ ਯੂਨੀਵਰਸਿਟੀ ਵੱਲੋਂ ਗਏ ਤਾਂ ਸਪੈਦਿਆਂ ਦੇ ਉੱਤੇ ਫਿਰ ਉਹ ਲਵ ਸਾਈਨ ਆਉਣ ਲੱਗ ਗਏ ਫਲਾਨਾ ਲਵ ਫਲਾਨਾ ਫਲਾਨਾ ਤੇ ਸਾਡੇ ਲਈ ਉਹ ਇੱਕ ਨਵੀਂ ਚੀਜ਼ ਸੀ ਇੱਕ ਨਵੀਂ ਯਾਦ ਬਣੀ ਹਨਾ ਮੇਰੇ ਦਿਮਾਗ ਦੇ ਵਿੱਚ ਜਦੋਂ ਨਾ ਉਹ ਗੀਤ ਸਰਦੂਲ ਸਿਕੰਦਰ ਦਾ ਮੈਂ ਅੱਜ ਵੀ ਸੁਣਦਾ ਤਾਂ ਉਹ ਮੈਨੂੰ ਉਹੀ ਸਾਡਾ ਪਹਿਲਾ ਟ੍ਰਿਪ ਦੁੱਖ ਨਿਵਾਰਨ ਤੋਂ ਰਿਕਸ਼ੇ ਦੇ ਵਿੱਚ ਬੈਠ ਕੇ ਜਾਣਾ ਹਨਾ ਤੇ ਇੱਕ ਤਾਂ ਇਹ ਗੱਲ ਦੂਜਾ ਫਿਰ ਜਿਹੜਾ ਥਾਪਰ ਯੂਨੀਵਰਸਿਟੀ ਦੇ ਗੇਟ ਤੋਂ ਲੈ ਕੇ ਜਿਹੜਾ ਸਾਡਾ ਹੋਸਟਲ ਸੀ ਉਹ ਵੀ ਤਕਰੀਬਨ ਇੱਕ ਕਿਲੋਮੀਟਰ ਸੀ ਅੰਦਰੇ ਅੰਦਰ
ਤਾਂ
ਤੇ ਮਤਲਬ ਮੈਨੂੰ ਇੱਕ ਇਹ ਬੜਾ ਯਾਦ ਹੈ ਅਸੀਂ ਦੋ ਹਫ਼ਤੇ ਬਾਅਦ ਗਏ ਤੇ ਸਭ ਤੋਂ ਪਹਿਲਾਂ ਤਕਰੀਬਨ ਸਾਰੇ ਹੋਸਟਲ ਵਾਲੇ ਆ ਚੁੱਕੇ ਸੀ ਕਲਾਸਾਂ ਵਾਲੇ ਆ ਚੁੱਕੇ ਸੀ ਤਾਂ ਸਾਡਾ ਨੰਬਰ ਸੀਗਾ 27 ਨੰਬਰ ਰੂਮ ਤੇ ਅਸੀਂ ਜਦ ਗਏ ਰੱਖਿਆ ਸਮਾਨ ਤੇ ਦੂਜੇ ਦਿਨ ਕਲਾਸ ਚ ਗਏ ਤਾਂ ਮੇਰੀ ਸਰਬਜੀਤ ਨਾਲ ਮੁਲਾਕਾਤ ਪਹਿਲੀ ਵਾਰੀ ਉੱਥੇ ਹੋਈ ਸਾਰੀ ਕਲਾਸ ਦੇ ਵਿੱਚ ਤੇ ਹਦਾਂ ਗੱਲਾਂ ਕਰਦੇ ਕਰਦੇ ਕਹਿੰਦੇ ਤੁਸੀਂ ਕਿਹੜੇ ਰੂਮ ਚ ਮੈਂ ਕਿਹਾ ਅਸੀਂ ਹੈਗੇ 27 ਨੰਬਰ 26 ਨੰਬਰ ਦੇ ਵਿੱਚ ਕਹਿੰਦੇ ਅਸੀਂ 23 ਨੰਬਰ ਚ ਤੇ ਅਸੀਂ ਕਿਹਾ ਚਲੋ ਅਸੀਂ ਆਨੇ ਆ ਫਿਰ ਸ਼ਾਮ ਨੂੰ ਮਿਲਦੇ ਆ ਤੁਹਾਨੂੰ ਬਹਿਨੇ ਆ ਹਨਾ ਤੇ ਅਸੀਂ ਬੈਠੇ ਉੱਥੇ ਤਾਂ ਗੱਲਾਂ ਬਾਤਾਂ ਕੀਤੀਆਂ ਸੋ ਇਹ ਸਰਵਿਸ ਸ਼ੁਰੂ ਤੋਂ ਹੀ ਏਦਾਂ ਦਾ ਹੀ ਸੀ ਥੋੜਾ ਜਿਹਾ ਮਤਲਬ ਸੋਫਟ ਜੋ ਬਹੁਤ ਜ਼ਿਆਦਾ ਹੀ ਸੋਫਟ ਹੈ ਨਾ ਤੇ ਠੰਡਾ ਠੰਡਾ ਮੈਨੂੰ ਬੜਾ ਵਧੀਆ ਲੱਗਿਆ ਮੈਨੂੰ ਲੱਗਿਆ ਕਿ ਸਾਡੀ ਬਣੇਗੀ ਪਰ ਕਈ ਮੁੰਡੇ ਜਿਹੜੇ ਸੀਗੇ ਉਹ ਬੜੇ ਤੇਜ਼ ਤਰਾਰ ਸੀ ਅਥਲੀਟ ਵੀ ਸੀਗੇ ਤਾਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਚੱਕਵੀਆਂ ਸੀਗੀਆਂ ਸੋ ਡੇਢ ਦੋ ਹਫ਼ਤੇ ਵਿਚ ਨਾ ਫਿਲਟਰ ਹੋ ਜਾਂਦਾ ਹੁੰਦਾ ਹੋਸਟਲ ਦੇ ਵਿਚ ਕਾਲਜ ਦੇ ਵਿਚ ਵੀ ਕਿਹਨੇ ਕਿਹਦੇ ਨਾਲ ਕਿਹਦੀ ਰਾਸ ਰਲਣੀ ਹੈ ਨਾ ਤੇ ਤਕਰੀਬਨ ਸਾਡੇ ਤਿੰਨਾਂ ਚੋਹ ਜਣਿਆਂ ਦੀ ਇੱਕ ਸਾਈਡ ਤੇ ਹੋ ਗਈ ਵੀ ਅਸੀਂ ਇਕੱਠੇ ਕਿਉਂਕਿ ਇਹ ਕ੍ਰੀਏਟਿਵ ਸੀਗਾ ਹੋਰ ਵੀ ਮੁੰਡੇ ਜਿਹੜੇ ਸਾਡੇ ਨਾਲ ਸੀ ਦੋ ਤਿੰਨ ਸੋ ਸਾਡੀ ਬੜੀ ਰਾਸ ਰਲੀ ਹੈ ਨਾ ਤੇ ਇੱਕ ਜਿਹੜੀ ਇਹ ਸਰਵਜੀਤ ਦੀ ਹੁਣ ਮੈਂ ਤੁਹਾਨੂੰ ਦੱਸਦਾ ਇਹ ਇਲੈਕਟ੍ਰੋਨਿਕ ਦਾ ਬੜਾ ਮਾਹਰ ਸੀ ਅੱਠਵੀਂ ਨੌਵੀਂ ਤੋਂ ਹੀ ਇਲੈਕਟ੍ਰੋਨਿਕਸ ਕੀਤੀ ਹੋਈ ਸੀ ਤੇ ਥਾਪਰ ਯੂਨੀਵਰਸਿਟੀ ਦੇ ਵਿਚ ਇਲੈਕਟ੍ਰੋਨਿਕਸ ਦੀ ਇੱਕ ਪੂਰੀ ਫੈਕਲਟੀ ਸੀਗੀ ਡਿਗਰੀ ਕਰਦੇ ਹੁੰਦੇ ਸੀ
ਤਾਂ
ਉਥੋਂ ਪਤਾ ਲੱਗਾ ਵੀ ਮੁੰਡੇ ਮਤਲਬ ਇਲੈਕਟ੍ਰੋਨਿਕਸ ਕਰਦਾ ਮਹੀਨੇ ਕੁ ਬਾਅਦ ਕਿਉਂਕਿ ਅਸੀਂ ਨਾ ਬੜਾ ਕੁਛ ਕੀਤਾ ਹੋਸਟਲ ਦੇ ਵਿਚ ਅਸੀਂ ਪਹਿਲੀ ਵਾਰੀ ਕੀ ਪੈਡ ਦੇ ਨਾਲ ਨਾ ਡੋਰ ਦਾ ਲੌਕ ਬਣਾਇਆ ਤੇ ਪਾਸਵਰਡ ਲਾ ਕੇ ਤੇ ਹਾਂਜੀ ਹਾਂਜੀ ਉਹ ਕੈਲਕੁਲੇਟਰ ਦਾ ਕਰਕੇ ਨਾ ਸਾਰਾ ਵੀ ਕੈਲਕੁਲੇਟਰ ਨੂੰ ਹੈਕ ਕਰਕੇ ਤੇ ਮੋਟਰ ਲਾ ਕੇ ਬਿਜਲੀ ਲਾ ਕੇ ਨਾਲ ਤੇ ਉਹ ਪਾਸਵਰਡ ਭਰਦੇ ਸੀ ਤੇ ਲੌਕ ਖੋਲਦਾ ਸੀ ਤੇ ਲੌਕ ਬੰਦ ਹੋ ਜਾਂਦਾ ਸੀ ਤੇ ਉਹ ਪਤਾ ਲੱਗਿਆ ਤੇ ਕਾਫੀ ਦੇਖਣ ਵੀ ਆਏ ਮੈਨੂੰ ਯਾਦ ਹੈ ਕਿ ਸੈਕੰਡ ਥਰਡ ਈਅਰ ਵਾਲੇ ਆਪਣੇ ਪ੍ਰੋਜੈਕਟ ਬਣਵਾਉਣ ਆਉਂਦੇ ਹੁੰਦੇ ਸੀਗੇ ਸਰਬਜੀਤ ਕੋਲੋਂ ਡਿਗਰੀ ਵਾਲੇ ਅਸੀਂ ਹਾਲਾਂਕਿ ਆਰਕੀਟੈਕਚਰ ਪੜ੍ਹਦੇ ਹੁੰਦੇ ਸੀ
ਅੱਛਾ ਅੱਛਾ ਪੜ੍ਹਦੇ ਤੁਸੀਂ ਆਰਕੀਟੈਕਟ ਸੀ ਠੀਕ ਹੈ
ਹਾਂਜੀ ਤੇ ਅਸੀਂ ਟਿਊਸ਼ਨਾਂ ਇਲੈਕਟ੍ਰੋਨਿਕਸ ਦੀਆਂ ਪੜ੍ਹਾਉਂਦੇ ਹੁੰਦੇ ਸੀ ਤਾਂ ਸਾਡੇ ਹੋਸਟਲ ਦੇ ਵਿਚ ਨਾ ਸੀ ਆਰ ਪੀ ਏ ਦਾ ਡੇਰਾ ਸੀਗਾ ਉਹਨਾਂ ਨੂੰ ਰੂਮ ਦਿੱਤੇ ਹੋਏ ਸੀ ਸਿਕਿਉਰਿਟੀ ਵਾਸਤੇ ਕਿਉਂਕਿ ਤੁਹਾਨੂੰ ਪਤਾ ਹੋਊਗਾ ਕਿ ਥਾਪਰ ਯੂਨੀਵਰਸਿਟੀ ਚ ਇਕ ਵਾਰੀ ਗੋਲੀ ਚੱਲੀ ਸੀ ਜਿੱਥੇ 15-20 ਬੱਚੇ ਮਰ ਗਏ ਸੀ ਸਟੂਡੈਂਟ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਬਿਦਰ ਤੋਂ ਬਾਅਦ ਹਨਾ ਤੇ ਉਹ ਸਾਡੇ ਹੋਸਟਲ ਚ ਮਰੇ ਸੀ ਸਭ ਤੋਂ ਪਹਿਲਾਂ ਮਰੇ ਸੀ
ਤਾਂ
ਇਸ ਕਰਕੇ ਉੱਥੇ ਸੀ ਆਰ ਪੀ ਦਾ ਡੇਰਾ ਸੀ ਤੇ ਉਹ ਐਫ ਐਮ ਟਰਾਂਸਮੀਟਰ ਤੋਂ ਬਣਦੇ ਹੁੰਦੇ ਸੀਗੇ ਪ੍ਰੋਜੈਕਟ ਦੇ ਵਜੋਂ ਤੇ ਜਦੋਂ ਉਹ ਸਰਬਜੀਤ ਉਹਨਾਂ ਦੀ ਅਸਾਈਨਮੈਂਟ ਕਰਾਉਂਦਾ ਹੁੰਦਾ ਸੀ ਤੇ ਛੇੜਦਾ ਹੁੰਦਾ ਸੀ ਆਪਣੇ ਸਾਰੀ ਸੈਟਿੰਗਸ ਕਰਦਾ ਹੁੰਦਾ ਸੀ ਤਾਂ ਉਹ ਸੀ ਆਰ ਪੀ ਵਾਲੇ ਆ ਜਾਂਦੇ ਹੁੰਦੇ ਸੀ ਕੌਣ ਟਰਾਂਸਮੀਟਰ ਬਣਾ ਰਿਹਾ ਹੈ ਕੌਣ ਟਰਾਂਸਮਿਸ਼ਨ ਕਰ ਰਿਹਾ ਤੇ ਉਹਨੇ ਆ ਕੇ ਖੜ ਜਾਣਾ ਹਨਾ ਕੋਲ ਤੇ ਤੰਗ ਕਰਨਾ ਤੇ ਫੇਰ ਉਹ ਕਹਿੰਦੇ ਜੀ ਇਹ ਤਾਂ ਪ੍ਰੋਜੈਕਟ ਆ ਦੇਖੋ ਏਦਾਂ ਕਰਕੇ ਤੇ ਉਹਨੇ ਨਾ ਸਮਾਨ ਲੈ ਜਾਣਾ ਸੀ ਆਰ ਪੀ ਵਾਲੇ ਨੇ ਕੱਲ ਕੋ ਤੁਹਾਰਾ ਵਾਰਡ ਨਾ ਛਡਾ ਕੇ ਲੈ ਕੇ ਜਾਏਗਾ ਸਾਈਨ ਕਰਕੇ ਬੜਾ ਪੰਗਾ ਪੈਂਦਾ ਹੁੰਦਾ ਸੀ ਤੇ ਫੇਰ ਉਦੋਂ ਬਾਅਦ ਸਰਵਿਸ ਕੋਲ ਆਣਾ ਤੇ ਸਰਵਿਸ ਨੇ ਕਹਿਣਾ ਭਾਈ ਪਹਿਲਾਂ ਏਦਾਂ ਕਰੋ ਐਸ ਡੀ ਐਮ ਤੋਂ ਲੈਟਰ ਲੈ ਕੇ ਆਓ ਤਾਂ ਕਿਉਂਕਿ ਉਹਨਾਂ ਨੇ ਦੱਸਿਆ ਵੀ ਤੁਸੀਂ ਜੇ ਪ੍ਰੋਜੈਕਟ ਬਣਾਉਣਾ ਤੇ ਐਸ ਡੀ ਐਮ ਤੋਂ ਰਿਟਰਨ ਪਰਮਿਸ਼ਨ ਚਾਹੀਦੀ ਆ ਤੇ
ਹਾਂ
ਉਹਨੇ ਸਾਨੂੰ ਨੁਕਤਾ ਦੱਸਦਾ ਵੀ ਸਾਨੂੰ ਭਰਾਵਾ ਤੰਗ ਨਾ ਕਰੋ ਸੀ ਆਰ ਪੀ ਵਾਲੇ ਨੇ ਸਾਡੇ ਕੋਲ ਤਾਂ ਹੈਲਪ ਲੈਣ ਆਉਂਦੇ ਜੇ ਨਹੀਂ ਕਰਦੇ ਤਾਂ ਵੀ ਅਸੀਂ ਹਨਾ ਹੁੰਦੇ ਆ ਤੇ ਇਹ ਇੱਕ ਇਸ਼ੂ ਸੀਗਾ ਜਿਹੜਾ ਬਾਅਦ ਚ ਚਲੋ ਸੋਲਵ ਕਰ ਲਿਆ ਵੀ ਐਸ ਡੀ ਐਮ ਤੋਂ ਲੈਟਰ ਲੈਣੀ ਸ਼ੁਰੂ ਕਰਤੀ ਉਹਨਾਂ ਨੇ ਤੇ ਦੂਜਾ ਸੀਗਾ ਵੀ ਯਾਦ ਆ ਰਿਹਾ ਕਿ ਸਕੂਲ ਨਾ ਗਰਮੀਆਂ ਚ ਸ਼ੁਰੂ ਹੁੰਦੇ ਸੀ ਤੇ ਫੇਰ ਜਦੋਂ ਨਵੰਬਰ ਦਸੰਬਰ ਹੁੰਦਾ ਸੀਗਾ ਤਾਂ ਉਦੋਂ ਜਦੋਂ ਠੰਡ ਠੁੰਡ ਹੁੰਦੀ ਸੀ ਤਾਂ ਸਾਡੀ ਨਾ ਹਿਸਟਰੀ ਦੀ ਕਲਾਸ ਲੱਗਦੀ ਹੁੰਦੀ ਸੀ ਉਹਦੇ ਵਿਚ ਤੇ ਆਰਕੀਟੈਕਚਰ ਵਾਲਿਆਂ ਨੂੰ ਸਾਰਾ ਕੁਝ ਪੜ੍ਹਨਾ ਪੈਂਦਾ ਆ ਹਿਸਟਰੀ ਵੀ ਪੜ੍ਹਨੀ ਪੈਂਦੀ ਆ ਮੈਥ ਵੀ ਪੜ੍ਹਨਾ ਪੈਂਦਾ ਆ ਸਿਵਲ ਵੀ ਪੜ੍ਹਨੀ ਪੈਂਦੀ ਆ ਇੰਜੀਨੀਅਰਿੰਗ ਵੀ ਪੜ੍ਹਨੀ ਪੈਂਦੀ ਸਾਰਾ ਕੁਝ ਉਹਨਾਂ ਨੂੰ ਪੜ੍ਹਨਾ ਪੈਂਦਾ ਤਾਂ ਕਿ ਕਿਉਂਕਿ ਜੇ ਨਕਸ਼ਾ ਬਣਾਉਣਾ ਘਰ ਦਾ ਉਹਨੂੰ ਪਤਾ ਹੋਵੇ ਵੀ
ਬਿਲਕੁਲ
ਹਨਾ ਕੀ ਚੱਲ ਰਿਹਾ ਮਟੀਰੀਅਲ ਕਿਹੜੇ ਕਿਹੜੇ ਚੱਲ ਰਹੇ ਆ ਸੋ ਸਾਡੀਆਂ ਕਲਾਸਾਂ ਇਲੈਕਟ੍ਰੋਨਿਕਸ ਦੀਆਂ ਵੀ ਲੱਗਦੀਆਂ ਹੁੰਦੀਆਂ ਸੀ ਔਰ ਸਾਡੀਆਂ ਵੁੱਡਵਰਕ ਦੀਆਂ ਵੀ ਕਾਰਪੈਂਟਰੀ ਦੀਆਂ ਵੀ ਕਲਾਸਾਂ ਲੱਗਦੀਆਂ ਹੁੰਦੀਆਂ ਸੀ ਕਿੱਦਾਂ ਜੋੜ ਬਣਾਉਣੇ ਆ ਕਿੱਦਾਂ ਤੇ ਉਹਨਾਂ ਹਿਸਟਰੀ ਦੀ ਕਲਾਸ ਚੱਲ ਰਹੀ ਤੇ ਸਾਡੇ ਜਿਹੜੇ ਟੀਚਰ ਸੀ ਪ੍ਰੋਫੈਸਰ ਸੀ ਉਹ ਕਹਿੰਦੇ ਚਲੋ ਅੱਜ ਧੁੱਪੇ ਬੈਠ ਕੇ ਕਲਾਸ ਲਾਉਂਦੇ ਆ ਹਨਾ ਅਸੀਂ ਬਾਹਰ ਚਲੇ ਗਏ ਪਾਰਕ ਦੇ ਵਿਚ ਤੇ ਉਹ ਚੇਅਰ ਲੈ ਕੇ ਬਹਿ ਗਏ ਮੈਡਮ ਸੀਗੇ ਤਾਂ ਅਸੀਂ ਬੈਠੇ ਸੀਗੇ ਜਿਹੜੀ ਫਰਸ਼ ਹੁੰਦਾ ਨਾ ਉਹ ਨੀਵਾਂ ਹੁੰਦਾ ਉੱਚਾ ਹੁੰਦਾ ਸੋਰੀ ਗਰਾਊਂਡ ਦੇ ਨਾਲ ਅਸੀਂ ਉੱਥੇ ਬੈਠ ਕੇ ਲਾਈਨ ਲਾ ਕੇ ਨਾ ਤੇ ਪੜ੍ਹਨ ਲੱਗ ਗਏ ਆ ਨੀਅਰਲੈਂਡ ਮੈਨ ਆਹ ਜੀ ਸਕੈਂਡੀਨੇਵੀਅਨ ਫਲਾਨਾ ਹਨਾ ਹਿਸਟਰੀ ਪੜ੍ਹ ਰਹੇ ਤਾਂ ਫੇਰ ਕਹਿੰਦੇ ਚਲੋ ਪੜ੍ਹ ਲਓ ਆਪਣੀ ਆਪਣੀ ਰਿਸਰਚ ਕਰ ਲਓ ਤੇ ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀਗਾ ਮੁਖਤਿਆਰ ਹਜੇ ਵੀ ਆਪਣਾ ਦੋਸਤ ਹੈ
ਬਹੁਤ
ਉਹਦੀ ਦਾੜੀ ਨਾ ਬਰਾਊਨ ਹੁੰਦੀ ਸੀਗੀ ਪੂਰੀ ਦਾੜੀ ਹਲਕੀ ਹਲਕੀ ਡਾਰਕ ਬਰਾਊਨ ਤੇ ਬੜੀ ਸਖ਼ਤ ਹੁੰਦੀ ਸੀਗੀ ਉਹਦੀ ਦਾੜੀ ਹਨਾ ਤੇ ਉਹ ਹੱਸਦੇ ਹੁੰਦੇ ਸੀ ਵੀ ਕਹਿੰਦੇ ਮੁਖਤਿਆਰ ਕਹਿੰਦਾ ਹੁੰਦਾ ਸੀ ਕਹਿੰਦਾ ਯਾਰ ਮੇਰੇ ਕੋਲ ਤਾਂ ਮੇਰੇ ਭਾਣਜੇ ਜਾਂ ਹੋਰ ਮਹੱਲੇ ਦੇ ਨਿਆਣੇ ਨੀ ਆਉਂਦੇ ਤਾਂ ਅਸੀਂ ਕਿਹਾ ਕੀ ਗੱਲ ਕਹਿੰਦਾ ਉਹ ਕਹਿੰਦੇ ਆ ਵੀ ਜਦੋਂ ਮਾਮੂ ਕੋਲ ਜਾਈਦਾ ਹੈ ਤੇ ਉਹ ਸਾਡਾ ਮੂੰਹ ਛਿੱਲ ਦਿੰਦਾ ਦਾੜੀ ਨਾਲ ਤੇ ਉਹਦਾ ਬੜਾ ਤੇ ਉਹ ਕੀ ਹੋਇਆ ਵੀ ਅਸੀਂ ਤਿੰਨੇ ਅਸੀਂ ਬੈਠੇ ਸੀ ਅਸੀਂ ਤਿੰਨੇ ਇਕੱਠੇ ਬਹਿੰਦੇ ਹੁੰਦੇ ਸੀ ਤਾਂ ਸਰਬਜੀਤ ਨੇ ਨਾ ਉਹ ਮੁਖਤਿਆਰ ਦੀ ਦਾੜੀ ਦਾ ਬਾਲ ਪੁੱਟਿਆ ਇੱਕ ਚੰਗਾ ਮਤਲਬ ਕਹਿ ਲੋ ਕਿ 4-5 ਇੰਚ ਦਾ ਠੀਕ ਹੈ ਤੇ ਉਹ ਕੱਟ ਉਦੋਂ ਛੋਟੀ ਦਾੜੀ ਹੁੰਦੀ ਸੀ ਤਾਂ ਪੁੱਟ ਕੇ ਨਾ ਹੱਥ ਤੇ ਰੱਖ ਕੇ ਦੇਖੀ ਜਾਵੇ ਹਨਾ ਤੇ ਮੈਂ ਕਿਹਾ ਕੀ ਦੇਖਣਾ ਕਹਿੰਦਾ ਤੈਨੂੰ ਬਾਅਦ ਚ ਦੱਸੂਗਾ ਪਹਿਲਾਂ ਏਦਾਂ ਕਰ ਇਹ ਸਾਰਿਆਂ ਨੂੰ ਗਾਂਹ ਤੇ ਗਾਂਹ ਨਾ ਫਾਰਵਰਡ ਕਰੀ ਚੱਲ ਤੇ ਪੁੱਛ ਵੀ ਇਹ ਕੀ ਆ ਹਨਾ ਤਾਂ ਜਾਈ ਉਹਨੇ ਫਿਰ ਮੈਂ ਨਾਲ ਦੇ ਮੈਂ ਕਿਹਾ ਯਾਰ ਆਹ ਦੇਖੋ ਆਹ ਕੋਈ ਚੀਜ਼ ਲੱਭੀ ਆ ਇਹ ਕੀ ਆ ਹਨਾ ਤਾਂ ਇੱਕ ਕਹਿੰਦਾ ਧਾਗਾ ਲੱਗਦਾ ਡਾਈ ਕੀਤਾ ਹਨਾ ਤਾਂ ਅੱਗੇ ਅੱਗੇ ਗਿਆ ਤੇ ਨੇੜੇ ਨੇੜੇ ਬੈਠੇ ਸੀ ਸਾਰੇ ਤੇ ਉਹ ਗਾਂ ਸਾਡੇ 4-5 ਕੁੜੀਆਂ ਵੀ ਹੁੰਦੀਆਂ ਸੀ ਨਾਲ ਪੜ੍ਹਦੀਆਂ ਤੇ ਉਹਨਾਂ ਦੇ ਵਿਚ ਇੱਕ ਮਤਲਬ ਪੜ੍ਹਾਈ ਨੂੰ ਬਹੁਤ ਤੇਜ਼ ਹੁੰਦੀਆਂ ਨਾ ਕੁੜੀਆਂ ਤੇ ਹਜੇ ਇਲੈਕਟ੍ਰੋਨਿਕ ਇਲੈਕਟ੍ਰੀਕਲ ਦੀ ਕਲਾਸ ਇਲੈਕਟ੍ਰੋਨਿਕ ਦੀ ਕਲਾਸ ਲੱਗ ਕੇ ਹਟੀ ਸੀ ਤੇ ਉਹ ਨਾ ਸ਼ਾਇਦ ਓਹਨਾ ਅੰਸ਼ੂ ਮਹਿਤਾ ਸੀਗਾ ਕੁੜੀ ਦਾ ਤੇ ਉਹ ਏਦਾਂ ਹੱਥ ਤੇ ਰੱਖ ਕੇ ਨਾ ਬੜੀ ਅਬਜ਼ਰਵੇਸ਼ਨ ਕਰ ਰਹੀ ਧੁੱਪੇ ਸਾਨੂੰ ਦਿਸ ਰਹੀ ਅਸੀਂ ਹੱਸ ਰਹੇ ਤੇ ਮੈਂ ਉਹਨਾਂ ਨੂੰ ਕਿਹਾ ਅੰਸ਼ੂ ਕੀ ਆ ਇਹ ਬੜੇ ਧਿਆਨ ਨਾਲ ਦੇਖ ਰਹੀ ਆ ਕਹਿੰਦੀ ਕਿਥੋਂ ਆਈ ਕਿਥੋਂ ਆ ਹਨਾ ਮੈਂ ਕਿਹਾ ਆ ਸਰਬਜੀਤ ਨੇ ਮੈਨੂੰ ਦਿੱਤੀ ਆ ਹਨਾ ਓਹਨੂੰ ਪਤਾ ਸੀਗਾ ਵੀ ਸਰਬਜੀਤ ਇਲੈਕਟ੍ਰੋਨਿਕਸ ਦਾ ਬੰਦਾ ਆ ਹਨਾ ਤੇ ਕਹਿੰਦੀ ਮੈਨੂੰ ਤਾਂ ਇਹ ਫਿਊਜ਼ ਵਾਇਰ ਲੱਗਦੀ ਆ ਉਹਦਾ ਰੰਗ ਜਮਾ ਹੀ ਜਿਦਾਂ ਤੁਸੀਂ ਫਿਊਜ਼ ਵਾਲੀ ਤਾਰ ਨੀ ਹੁੰਦੀ ਲਾਲ ਲਾਲ ਹਨਾ ਜਮਾ ਹੀ ਓਦਾਂ ਹੀ ਲੱਗਦੀ ਸੀ ਹਨਾ ਤੇ ਉਹ ਤੋਂ ਬਾਅਦ ਨਾ ਅਸੀਂ ਸਾਰੇ ਉੱਚੀ ਉੱਚੀ ਹਿੱਸੇ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਵੀ ਉਹ ਮੁਖਤਿਆਰ ਦੀ ਦਾੜੀ ਦਾ ਵਾਲ ਉਹਨਾਂ ਨੂੰ ਨਾ ਬਹੁਤ ਲੁੱਟ ਗਏ ਸਾਰੇ ਹਨਾ ਤਾੜੀਆਂ ਵੱਜਣ ਹਨਾ ਕਹਿੰਦੇ ਕੀ ਹੋਇਆ ਕੀ ਹੋਇਆ ਕਹਿੰਦੇ ਅਸੀਂ ਕਹਿੰਦੇ ਤੂੰ ਠੀਕ ਹੈ ਯੂ ਆਰ ਦਾ ਫਸਟ ਪਰਸਨ ਤੂੰ ਪਹਿਲੀ ਤੂੰ ਪਛਾਣ ਲਿਆ ਬਿਲਕੁਲ ਸਹੀ ਹੈ ਕੋਪਰ ਵਾਰ ਇਹ ਕੋਪਰ ਵਾਰ ਹੀ ਹੈ ਉਹ ਇਸ ਤਰ੍ਹਾਂ ਮਤਲਬ ਉਹ ਥਰੂ ਨਾਲੇ ਅਸੀਂ ਦੋ ਤਿੰਨ ਸਾਲ ਰਹੇ ਹਾਂ ਤੇ ਉਹੀ ਗੱਲ ਬੜੀ ਮਸ਼ਹੂਰ ਸੀਗੀ ਮੁਖਤਿਆਰ ਕੋਪਰ ਦਾੜੀ ਕੋਪਰ ਦਾੜੀ ਕਹਿੰਦੇ ਹੁੰਦੇ
ਕੋਪਰ ਦਾੜੀ ਅੱਛਾ ਇਹਨਾਂ ਦਿਨਾਂ ਚ ਜਿੰਨਾ ਖੁੱਲ ਕੇ ਭਾਜੀ ਅਸੀਂ ਉਸ ਟਾਈਮ ਦੇ ਵਿਚ ਹੱਸੀ ਦਾ ਹੁੰਦਾ ਸੀ ਬਈ ਇੱਕ ਕਹਿੰਦੇ ਹੁੰਦੇ ਨਾ ਮੋਰੀ ਹਾਸਾ ਚੜ ਜਾਣਾ ਓਦਾਂ ਦਾ ਹਾਸਾ ਹੁਣ ਜ਼ਿੰਦਗੀ ਚ ਨੀ ਹੱਸ ਹੁੰਦਾ ਯਾਨੀ ਉਹ ਹਾਸੇ ਹੋਰ ਹੀ ਹੁੰਦੇ ਸੀਗੇ ਬਈ ਬਸ ਜਦੋਂ ਇਕੱਠਿਆਂ ਨੇ ਬੈਠਣਾ ਤੇ ਹੱਸੇ ਨੀ ਔਰ ਪਰ ਅਸੀਂ ਉਹਨਾਂ ਗੱਲਾਂ ਤੇ ਹੱਸੇ ਆ ਨਾ
ਕੱਲ ਨਾ ਚਨਾਮਤ ਭਾਈ ਦਾ ਫੋਨ
ਅੱਜ ਵੀ ਉਹਨਾਂ
ਗੱਲਾਂ ਕੱਲ ਪਰਸੋਂ ਰਾਤੀ ਚਨਾਮਤ ਭਾਈ ਦਾ ਫੋਨ ਆਇਆ ਨਾ ਤੇ ਕਹਿੰਦੇ ਹੋਰ ਕੀ ਗੱਲ ਤੇ ਕਹਿੰਦੇ ਮੈਂ ਕਿੱਦਾਂ ਠੀਕ ਠਾਕ ਕਹਿੰਦਾ ਬਸ ਦੋ ਸਲਾਹਾਂ ਕਰਨੀਆਂ ਸੀਗੀਆਂ ਤੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਸਲਾਹਾਂ ਕਰ ਲੈਂਦੇ ਹਾਂ ਕਿਉਂਕਿ ਸਾਡੀ ਦੋ ਤਿੰਨ ਘੰਟੇ ਦੀ ਗੱਲਬਾਤ ਫਿਰ ਹੋਣੀ ਹੁੰਦੀ ਆ ਤਾਂ ਮੈਂ ਕਿਹਾ ਪਹਿਲਾਂ ਕੰਮ ਦੀ ਗੱਲ ਕਰ ਲਈ ਬਾਅਦ ਚੋਂ ਫਿਰ ਦੂਜੀਆਂ ਕਰਦੇ ਹਾਂ ਚਲੋ ਸਲਾਹਾਂ ਕਰਕੇ ਤਾਂ ਕਹਿੰਦੇ ਮੈਂ ਕਿਹਾ ਕਿੱਦਾਂ ਚੱਲ ਰਿਹਾ ਤੇ ਕਹਿੰਦੇ ਇੱਕ ਨਾ ਮੈਂ ਮੇਲੇ ਚ ਗਿਆ ਸੀ ਕਬੱਡੀ ਦੇ ਤਾਂ ਮੁੰਡਾ ਮਿਲਿਆ ਮੈਨੂੰ ਤਾਂ ਕਹਿੰਦਾ ਅੰਕਲ ਜੀ ਕੀ ਹਾਲ ਚਾਲ ਹੈ ਮੈਂ ਕਿਹਾ ਠੀਕ ਹੈ ਬੇਟਾ ਕਿੱਦਾਂ ਕੀ ਚੱਲ ਰਿਹਾ ਉਹ ਮੈਂ ਤਾਂ ਕਹਿੰਦਾ ਤੁਹਾਤੋਂ ਬੜਾ ਪ੍ਰਭਾਵਿਤ ਹੋਇਆ ਮੋਟੀਵੇਟ ਹੋਇਆ ਜੋਬਾਂ ਦੇ ਵਿੱਚ ਕੀ ਰੱਖਿਆ ਹੋਇਆ ਤੇ ਕਹਿੰਦਾ ਕੀ ਹੋਇਆ ਕਹਿੰਦਾ ਆਪਣਾ ਹੀ ਬਿਜ਼ਨਸ ਕਰ ਛੱਡਿਆ ਜੇ ਹਨਾ ਮੈਂ ਕੀ ਕਹਿੰਦਾ ਮੈਂ ਉਹਨੂੰ ਕਿਹਾ ਕਹਿੰਦਾ ਕੀ ਕੀਤਾ ਕਹਿੰਦਾ ਜੀ ਮੈਂ ਅੰਕਲ ਜੀ ਇੰਸੂਲੇਸ਼ਨ ਦਾ ਕੰਮ ਸ਼ੁਰੂ ਕਰ ਲਿਆ ਡੇਢ ਕੁ ਸਾਲ ਪਹਿਲਾਂ ਕਹਿੰਦਾ ਅੱਛਾ ਕਹਿੰਦਾ ਫਿਰ ਬਚਿਆ ਕੁਛ ਕਹਿੰਦਾ ਮੈਂ ਚਾਈਨਾ ਤੋਂ ਜੀ ਇੰਸੂਲੇਸ਼ਨ ਮੰਗਾਈ ਬਹੁਤ ਦੋ ਤਿੰਨ ਕੰਟੇਨਰ ਮੰਗਾਏ ਤੇ ਕਹਿੰਦਾ ਅੱਛਾ ਫੇਰ ਤਾਂ ਕਹਿੰਦਾ ਵਾਵਾ ਹੀ ਬਚ ਗਿਆ ਹੋਣਾ ਕਹਿੰਦਾ ਹਾਂਜੀ ਜੀ ਸਾਰਾ ਬਚਿਆ ਹੀ ਪਿਆ ਇੰਸੂਲੇਸ਼ਨ ਸਾਰੀ ਬਚੀ
ਸਾਰਾ ਬਚਿਆ ਹੀ ਪਿਆ ਸਹੀ
ਕਹਿੰਦਾ ਬੜੀ ਬੱਚਤ ਹੈ ਤੇ ਫਿਰ
ਬੜੀ ਬੱਚਤ
ਫਿਰ ਇੱਕ ਮੁੰਡਾ ਕਹਿੰਦਾ ਯਾਰ ਇਦਾਂ ਹੀ ਸਾਨੂੰ ਬਚਦਾ ਕਹਿੰਦੇ ਤੁਹਾਡੇ ਅੰਕਲ ਜੀ ਤੁਹਾਡੇ ਕੀ ਬਚਦਾ ਆ ਖੇਤੀਬਾੜੀ ਚੋਂ ਕਹਿੰਦਾ ਭਰਾਵਾ ਅਸੀਂ ਬਚ ਕੇ ਆਈਦਾ ਸ਼ਾਮ ਨੂੰ ਘਰੇ ਉਹ ਕੋਲੇ ਇੱਕ ਹੋਰ ਮੁੰਡਾ ਕਿਹੜਾ ਸੀ ਕਹਿੰਦਾ ਅੰਕਲ ਜੀ ਮੈਂ ਵੀ ਰੈਸਟੋਰੈਂਟ ਕਰਦਾ ਹਨਾ ਕਹਿੰਦਾ ਅੱਛਾ ਤੂੰ ਵੀ ਬਿਜ਼ਨਸ ਕਰ ਲਿਆ ਤੈਨੂੰ ਕੀ ਕਹਿੰਦਾ ਬਚਦਾ ਕਹਿੰਦਾ ਅਸੀਂ ਬਹੁਤ ਖਾਣਾ ਬਣਾਈ ਦਾ ਕਹਿੰਦਾ ਬਹੁਤ ਕਹਿੰਦਾ ਪਕਵਾਨ ਬਣਾਈ ਦੇ ਕਹਿੰਦਾ ਬਚਦਾ ਕੀ ਕਹਿੰਦਾ ਸਾਰਾ ਬਚ ਹੀ ਜਾਂਦਾ ਜੀ
ਅੱਛਾ ਜਿਹੜੇ ਹੈਗੇ ਉਹਨਾਂ ਨੂੰ ਮੈਂ ਵੈਸੇ ਪਰਸਨਲੀ ਨਹੀਂ ਮਿਲੀ ਪਰ ਤੁਹਾਡੀਆਂ ਗੱਲਾਂ ਦੇ ਵਿੱਚ ਉਹਨਾਂ ਨੂੰ ਇੰਨਾ ਸੁਣਿਆ ਹੋਇਆ ਕਈ ਬੰਦਿਆਂ ਨੂੰ ਗੱਲ ਕਰਨ ਦਾ ਤਰੀਕਾ ਬੜਾ ਹੁੰਦਾ ਨਾ
ਉਹ ਫਿਰ ਗੱਲ ਗੱਲ ਤਾਂ ਹਾਸੇ ਦੀ ਹੈ ਹੱਸਣ ਦਾ ਜਿਹੜਾ ਹੈ ਨਾ
ਹਾਸੇ ਦੀ
ਗੱਲ ਜੇ ਤੁਸੀਂ ਹਾਸੇ ਮਤਲਬ ਹੱਸਣਾ ਚਾਹੁੰਦੇ ਹੋ ਤਾਂ ਤੁਸੀਂ ਹੱਸ ਸਕਦੇ ਹੋ ਇਹ ਆਪਣੀ ਮਨੋ ਅਵਸਥਾ ਹੀ ਹੁੰਦੀ ਆ ਤੇ ਪਰ ਹੁਣ ਯਾਦਾਂ ਅਸੀਂ ਕਿਉਂ ਕਰ ਰਹੇ ਹਾਂ ਯਾਦਾਂ ਕਾਲਜ ਦੀਆਂ ਇਸੇ ਕਰਕੇ ਕਰ ਰਹੇ ਹਾਂ ਕਿ ਅਸੀਂ ਉਹ ਇੱਕ ਮਾਹੌਲ ਕ੍ਰੀਏਟ ਕਰੀਏ ਜਿਹਦੇ ਨਾਲ ਅਸੀਂ ਖੁਸ਼ ਹੋ ਸਕੀਏ ਹਨਾ
ਖੁਸ਼ ਹੋ ਸਕੀਏ ਬਿਲਕੁਲ ਸਹੀ ਗੱਲ ਆ
ਬਿਲਕੁਲ ਤੁਸੀਂ ਸੁਨੇਹੇ ਲਓ ਮੇਰਾ ਖਿਆਲ ਇੱਕ ਦੋ ਸੁਨੇਹੇ ਆ ਰਹੇ ਨੇ ਉਸ ਤੋਂ ਬਾਅਦ
ਸੁਨੇਹੇ ਜੀ ਹਾਂ ਬਿਲਕੁਲ ਬਿਲਕੁਲ ਬਚਿੱਤਰ ਮੋਰਬਲਰ ਹੁਣਾਂ ਨੇ ਲਿਖਿਆ, ਕਹਿੰਦੇ ਭੈਣ ਜੀ ਵਿਦੇਸ਼ਾਂ ਵਿਚ ਪੰਜਾਬੀਆਂ ਦਾ ਆਪਸੀ ਭਾਈਚਾਰੇ ਨਾਲ ਪਿਆਰ ਪੰਜਾਬ ਨਾਲੋਂ ਜ਼ਿਆਦਾ ਹੈ ਤੇ ਇਮਾਨਦਾਰੀ ਵੀ ਜ਼ਿਆਦਾ ਹੈ। ਪੰਜਾਬ ਦੇ ਲੋਕਾਂ ਦੇ ਪਿਆਰ ਨੂੰ ਤਾਂ ਸਿਆਸਤ ਨੇ ਤੇ ਪੈਸੇ ਦੀ ਇੰਨੀ ਦੌੜ ਨੇ ਜਮਾਂ ਖਤਮ ਕਰਕੇ ਰੱਖਦਾ। ਮੈਂ ਹਰਮਨ ਰੇਡੀਓ ਆਸਟ੍ਰੇਲੀਆ ਤੇ ਪ੍ਰਾਈਮ ਏਸ਼ੀਆ ਟੀਵੀ ਕੈਨੇਡਾ ਵੀ ਵੇਖਦਾ ਹਾਂ ਕਿਉਂਕਿ ਇਨ੍ਹਾਂ ਚੈਨਲਾਂ ਤੇ ਪੁਰਾਣੀਆਂ ਯਾਦਾਂ ਤੇ ਸੱਚਾਈ ਬਿਆਨ ਕੀਤੀ ਜਾਂਦੀ ਹੈ। ਬਹੁਤ ਵਧੀਆ ਭਾਜੀ, ਪਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਪੰਜਾਬ ਚ ਬੈਠੇ, ਤੁਹਾਡੇ ਇਹ ਜਜ਼ਬਾਤ ਹੈਗੇ ਆ, ਤੁਸੀਂ ਉਹ ਚੀਜ਼ ਲੱਭਦੇ ਆ, ਹੈਨਾ, ਔਰ ਜ਼ਰੂਰ ਤੁਸੀਂ ਕਿਤੇ ਨਾ ਕਿਤੇ ਜਿੰਨਾ ਵੀ ਬਣਦਾ ਸਰਦਾ ਹੋਊਗਾ ਉਹ ਕ੍ਰੀਏਟ ਵੀ ਕਰਦੇ ਹੋਊਗੇ, ਉਹ ਕੋਸ਼ਿਸ਼ ਵੀ ਕਰਦੇ ਹੋਊਗੇ, ਔਰ ਸਭ ਤੋਂ ਵੱਡੀ ਗੱਲ ਉਹ ਕੋਸ਼ਿਸ਼ ਕਰਨੀ ਆ। ਜਿੰਨੀ ਦੇਰ ਤੱਕ ਸਾਡੇ ਵਰਗੇ ਕੁਛ ਹੈਗੇ ਆ ਜਿਹੜੇ ਇਨ੍ਹਾਂ ਚੀਜ਼ਾਂ ਨਾਲ ਆਪਣੀਆਂ ਜੜਾਂ ਨਾਲ ਜੁੜੇ ਆ, ਤੇ ਨਾ ਪੰਜਾਬ ਨੂੰ ਕੋਈ ਖਤਰਾ ਨਾ ਪੰਜਾਬੀਅਤ ਨੂੰ ਕੋਈ ਖਤਰਾ ਆ। ਬਾਕੀ ਆ ਖਾਮ ਖਾ ਦੀਆਂ ਅਫਵਾਹਾਂ ਜਿਹੜੀਆਂ ਇਨ੍ਹਾਂ ਦੇ ਵਿਚ ਨੀ ਪੈਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਸਾਂ ਬਿਲਕੁਲ ਸਹੀ ਗੱਲ ਆ ਭਾਜੀ, ਇਹ ਗੱਲ ਤਾਂ ਦੇਖਣ ਨੂੰ ਆ ਕਿ ਸ਼ਾਇਦ ਮੈਂ ਵੀ ਜੇ ਪੰਜਾਬ ਦੇ ਵਿਚ ਹੁੰਦੀ ਨਾ ਤੇ ਮੈਂ ਕੁਛ ਹੋਰ ਹੀ ਹੋਣਾ ਸੀ, ਮੈਂ ਵੀ ਫੁਕਰੀ ਜਿਹੀ ਕਾਇੰਡ ਆਫ ਕੁਛ ਅਲੱਗ ਕਿਸਮ ਦੀ ਹੋਣਾ ਸੀ ਮੈਨੂੰ ਜੋ ਲੱਗਦਾ। ਪਰ ਜਦੋਂ ਤੁਸੀਂ ਉਹਨਾਂ ਚੀਜ਼ਾਂ ਤੋਂ ਦੂਰ ਆ ਜਾਂਦੇ ਆ ਨਾ ਤੇ ਫੇਰ ਤੁਹਾਨੂੰ ਅਹਿਸਾਸ ਹੁੰਦਾ ਭੀ ਕੀ ਸੀ ਸਾਡੇ ਕੋਲ, ਅਸੀਂ ਕਿਹੜੀ ਚੀਜ਼ ਛੱਡ ਕੇ ਆਏ ਆ, ਫੇਰ ਉਹਨੂੰ ਫੜਨ ਦੀ ਕੋਸ਼ਿਸ਼ ਕਰੀ ਦੀ ਆ। ਸੋ ਇਸ ਕਰਕੇ ਮੈਂ ਸੋਚਦੀ ਹੁੰਦੀ ਆ ਕਿ ਇੱਥੇ ਆਉਣ ਦੇ ਵਿਚ ਮੈਂ ਜੇ ਇੱਕ ਚੰਗਾ ਡਿਸੀਜਨ ਮੰਨਦੀ ਆ ਤੇ ਇਹ ਵੀ ਆ ਕਿ ਮੈਂ ਜ਼ਿਆਦਾ ਪੰਜਾਬੀ ਹੋ ਗਈ ਆ, ਮੈਂ ਜ਼ਿਆਦਾ ਪੰਜਾਬਣ ਹੋ ਗਈ, ਨਹੀਂ ਤਾਂ ਉਹਨਾਂ ਸਕੂਲਾਂ ਦੇ ਵਿਚ ਜਿੱਥੇ ਪੜ੍ਹਾਈ ਦਾ ਸੀ ਜਾਂ ਬੱਚਿਆਂ ਨੇ ਪੜ੍ਹਨਾ ਸੀ ਉੱਥੇ ਪੰਜਾਬੀ ਬੋਲਣ ਤੇ ਹਮੇਸ਼ਾ ਮਨਾਹੀ ਰਹੀ ਆ ਤੇ ਅਜੇ ਵੀ ਰਹਿਣੀ ਸੀ ਉਦਾਂ ਦੀ, ਜ਼ਿਆਦਾ ਪੰਜਾਬੀ ਇੱਥੇ ਹੋ ਗਏ ਆ ਕੇ।
ਜੀ ਬਿਲਕੁਲ, ਇੱਥੇ ਆ ਕੇ ਥੋੜਾ ਜਿਹਾ ਏਦਾਂ ਵੀ ਜਦੋਂ ਦੂਰ ਜਾਂਦੇ ਆ ਨਾ ਕਿਸੇ ਚੀਜ਼ ਤੋਂ ਉਹਦੀ ਅਹਿਮੀਅਤ ਦਾ ਉਦੋਂ ਪਤਾ ਲੱਗਦਾ।
ਪਤਾ ਲੱਗਦਾ, ਬਿਲਕੁਲ ਸਹੀ ਗੱਲ ਆ। ਤੇ ਲਓ ਜੀ, ਰਾਜ ਹੁਣਾਂ ਨੇ ਫੋਟੋ ਭੇਜ ਦਿੱਤੀ ਸੁਰਾਬੀ ਸਾਂਝ ਦੀ, ਜਿਹੜਾ ਤੁਸੀਂ ਗੀਤ ਕਿਹਾ ਸੀਗਾ ਨਾ, ਲਿਖਾਂਗਾ ਸਫੇਦਿਆਂ ਤੇ ਨਾਂ ਸਰਦੂਰ ਸਿਕੰਦਰ ਦੀ, ਤੇ ਇਹ ਗੀਤ ਅੱਜ ਮੈਂ ਕੱਢ ਕੇ ਜਰੂਰ ਸੁਣਨਾ ਆ ਭਾਜੀ। ਦੇਖ ਲਓ ਜੇ ਪ੍ਰੋਗਰਾਮ ਦੇ ਵਿਚ ਅਸੀਂ ਬਾਅਦ ਚ ਚਲਾ ਵੀ ਸਕੀਏ, ਨਹੀਂ ਤਾਂ ਮੈਂ ਤਾਂ ਜ਼ਰੂਰ ਸੁਣੂਗੀ ਪ੍ਰੋਗਰਾਮ ਬਾਅਦ ਵਿਚ। ਤੇ ਮੌਲੀ ਚਹਿਲ ਹੁਣਾਂ ਨੇ ਵੀ ਮੈਸੇਜ ਕੀਤਾ ਜੀ, ਕਹਿੰਦੇ ਸਤਿ ਸ੍ਰੀ ਅਕਾਲ ਟੂ ਆਲ ਆਰ ਹਰਮਨ ਰੇਡੀਓ ਫੈਮਿਲੀ ਐਂਡ ਟੂ ਯੂ ਤਾਇਆ ਨੇ ਗਲਤ ਮੈਸੇਜ ਭੇਜ ਦਿੱਤਾ। ਤੇ ਘੁੰਮਣ ਅੰਕਲ ਨੇ ਕਿਹਾ ਜੀ ਕਿ ਸੁਖ ਜੀ ਸਾਰੇ ਭੈਣ ਭਰਾਵਾਂ ਵਿਚੋਂ ਰੌਣਕੀ ਹੋਵੋਗੇ। ਹਾਂ ਅੰਕਲ, ਰੌਣਕੀ ਤਾਂ ਮੈਂ ਹੈਗੀ ਸੀ, ਹੁਣ ਵੀ ਜਦੋਂ ਕੋਈ ਪਿੱਛੇ ਵਿਆਹ ਸ਼ਾਦੀ ਹੁੰਦਾ ਨਾ ਮੇਰੇ ਕਿਸੇ ਕਜ਼ਨ ਦਾ ਵੀ ਤਾਂ ਉਹ ਸਾਰੇ ਐ ਹੁੰਦਾ ਭਈ ਤੂੰ ਆ ਜਾ, ਭਈ ਤੇਰੇ ਤੋਂ ਬਿਨਾਂ ਸਵਾਦ ਜਿਹਾ ਨੀ ਆਉਣਾ, ਬਸ ਗੱਲਾਂ ਹੀ ਆਉਂਦੀਆਂ ਸੁਖ ਨੂੰ, ਹੋਰ ਆਉਂਦਾ ਕੀ ਆ। ਤੇ ਉਸ ਤੋਂ ਬਾਅਦ ਇਨ੍ਹਾਂ ਨੇ ਕਿਹਾ ਕਿ ਜੋਬਨ ਜੀ ਯਤਨ ਸੀ, ਲਾਗੂ ਸੀ, ਭਾਗੂ ਸੀ, ਸਭ ਕੋਈ ਐਸੀ ਕਰ ਗਿਆ, ਜੋਬਨ ਨਦੀ ਚੋਂ ਧੱਕਾ ਦੇ ਕੰਢੇ ਰਿਹਾ ਖਲੋਏ। ਮੈਨੂੰ ਫੇਰ ਨੀ ਸਮਝ ਆਈ ਅੰਕਲ, ਬਸੀ ਪਠਾਣਾ ਕਹਿੰਦੇ ਮੇਰੇ ਸਿੱਧੂ ਜੀ ਤੁਸੀਂ ਸਿਰ ਤੇ ਬਿਸਤਰਾ ਚੁੱਕ ਤੁਰ ਪੈਣਾ ਸੀ, ਕਹਿੰਦੇ ਤੁਸੀਂ ਮੇਰੇ ਘਰ ਆ ਜਾਣਾ ਸੀ ਬਸੀ ਪਠਾਣਾ। ਠੀਕ ਆ, ਕੁਝ ਰਿਸ਼ਤੇ ਬਸ ਜ਼ਿੰਦਗੀ ਜਿੱਦਾਂ ਜਿੱਦਾਂ ਗੁਜ਼ਰਦੀ ਜਾਂਦੀ ਆ ਉਦਾਂ ਉਦਾਂ ਰਿਸ਼ਤੇ ਮਿਲਦੇ ਆ। ਸੋ ਹੁਣ ਤਾਂ ਸਹੀ ਗੱਲ ਐ ਲੱਗਦਾ ਹੁੰਦਾ ਫੇਰ ਬਹੁਤ ਸਾਰੇ ਰਿਸ਼ਤੇ ਹੋਰ ਨਵੇਂ ਵੀ ਬਣੇ ਆ, ਬਹੁਤ ਪਿਆਰੇ ਪਿਆਰੇ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਲਿਖਿਆ ਸੀਗਾ, ਭਾਜੀ ਇੱਕ ਮਸਲਾ ਜਿਹੜਾ ਅਸੀਂ ਪਹਿਲਾਂ ਵੀ ਗੱਲ ਕਰ ਹਟੇ ਸੀ ਕਿ ਮੱਖਣ ਦੇ ਮਸਲੇ ਤੇ ਮੇਰਾ ਮੰਨਣਾ ਹੈ, ਜਦੋਂ ਸਿੱਖੀ ਚ ਆਇਆ ਸੀ ਉਦੋਂ ਉਹ ਕਿਸੇ ਮੁਸ਼ਕਿਲ ਚ ਸੀ, ਮੁਸ਼ਕਿਲ ਸਮੇਂ ਅਪਣਾਇਆ ਹੱਲ ਲਈ ਤਰੀਕਾ ਜ਼ਿਆਦਾਤਰ ਟੈਂਪਰੇਰੀ ਹੁੰਦਾ ਹੈ ਤੇ ਇਨਸਾਨ ਤੇ ਜਾਤੀ ਜੀਵਨ ਭਾਰੂ ਹੋਵੇ, ਜੇ ਇਨਸਾਨ ਤੇ ਜਾਤੀ ਜੀਵਨ ਜਿਹੜਾ ਉਹਦਾ ਪਰਸਨਲ ਲਾਈਫ ਜਿਹੜੀ ਉਹ ਜ਼ਿਆਦਾ ਭਾਰੂ ਹੋਵੇ ਤਾਂ। ਕੀ ਕਹਿੰਦੇ ਹੋ ਤੁਸੀਂ ਇਸ ਬਾਰੇ ਚ?
ਦੇਖੋ ਇਹਦੇ ਬਾਰੇ ਮੈਂ ਸਿੰਪਲ ਜਿਹੀਆਂ ਚੀਜ਼ਾਂ ਨੇ, ਮੇਰੀਆਂ ਯਾਦਾਂ ਵੀ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ 2006 ਦੇ ਵਿਚ ਮੱਖਣ ਏਅਰਪੋਰਟ ਤੇ ਫੜ ਹੋਇਆ ਸ਼ਾਇਦ ਕੈਨੇਡਾ ਦੇ ਵਿਚ, ਤਾਂ ਸਾਰਿਆਂ ਨਾਲੋਂ ਪਹਿਲਾਂ ਜਿਹੜੀ ਇਹਦੀ ਬ੍ਰੇਕਿੰਗ ਨਿਊਜ਼ ਸੀ ਹਰਮਨ ਰੇਡੀਓ ਨੇ ਦਿੱਤੀ ਸੀਗੀ। ਤਾਂ ਹਾਂਜੀ, ਤੇ ਉਸ ਨਿਊਜ਼ ਜਦ ਚੱਲੀ ਤਾਂ ਮੱਖਣ ਦਾ ਫੋਨ ਜਸਵਿੰਦਰ ਬੱਟਾ ਭਾਜੀ ਨੂੰ ਆਇਆ ਸੀ, ਜਿਨ੍ਹਾਂ ਨੇ ਨਿਊਜ਼ ਦਿੱਤੀ ਸੀ ਵੀ ਤੁਸੀਂ ਇਹ ਨਾ ਦਿਓ, ਹਨਾ। ਤਾਂ ਉਹਨਾਂ ਨੇ ਫਿਰ ਬਿੱਟਾ ਭਾਜੀ ਨੇ ਮੈਨੂੰ ਫੋਨ ਕੀਤਾ ਤੇ ਮੈਂ ਕਿਹਾ ਬਾਕੀ ਤੁਸੀਂ ਦੇਖੋ ਜਰਨਲਿਸਟ ਹੋ ਤੁਸੀਂ ਨਿਊਜ਼ ਦਿੱਤੀ ਫਿਰ ਤਾਂ ਛੁਪੀ ਤਾਂ ਰਹਿਣੀ ਨੀ। ਫਿਰ ਉਹ ਤੋਂ ਬਾਅਦ ਚਲੋ ਇਹ ਨਿਊਜ਼ ਜਿਹੜੀ ਦੋ ਤਿੰਨ ਦਿਨ ਬਾਅਦ ਛਪੀ ਅਖਬਾਰਾਂ ਦੇ ਵਿਚ, ਤੇ ਉਥੋਂ ਕੈਨੇਡਾ ਦੀ ਕਾਫੀ ਆਣੀ ਜਾਣੀ ਸੀ ਸ਼ੰਕਰ ਪਿੰਡ ਦਾ, ਤੇ ਕਾਫੀ ਕੰਟਰੋਵਰਸ਼ੀਅਲ ਰਿਹਾ ਗੀਤ। ਦੇਖੋ ਨੋ ਡਾਊਟ ਗੀਤ ਬਹੁਤ ਵਧੀਆ ਕੱਢੇ ਨੇ, ਹਨਾ, ਸੋਹਣੇ ਗੀਤ ਨੇ, ਮਤਲਬ ਮੈਂ ਸੁਣਦਾ ਇਹਦੇ ਗੀਤਾਂ ਨੂੰ ਲਾਉਣਾ ਵੀ, ਹਨਾ। ਪਰ ਮੈਨੂੰ ਲੱਗਦਾ ਕਿ ਮੈਂ ਉਦੋਂ ਵੀ ਕਿਹਾ ਸੀ ਵੀ ਜਿਹੜਾ ਇਹ ਅੰਮ੍ਰਿਤ ਇੰਛਕਿਆ ਹਨਾ, ਇਹਦੀ ਪੋਲੀਟੀਕਲ ਜਿਹੜੀ ਗੱਠਜੋੜ ਕਿਸੇ ਨਾਲ ਹੋਈ ਆ, ਤੇ ਉਸ ਦੇ ਅਧੀਨ ਰਹੇ ਉਨੀ ਦਿਨੀ ਇਹ ਭੋਲੇ ਦਾ ਵੀ ਬਹੁਤ ਰੌਲਾ ਪਿਆ ਸੀ ਡਰੱਗਸ ਦਾ ਹਨਾ ਜਦੋਂ ਜਿੰਨੀ ਦਿਨੀ ਇੰਨਾ ਮਰਸ ਸ਼ੱਕ ਹੈ ਸੋ ਕਿਤੇ ਨਾ ਕਿਤੇ ਮਤਲਬ ਉਹ ਸਾਰਾ ਕੁਝ ਤਾਰਾਂ ਜਿਹੜੀਆਂ ਜੁੜਦੀਆਂ ਦਿਖਾਈ ਦੇ ਰਹੀਆਂ ਤੇ ਅੰਮ੍ਰਿਤ ਇਨ ਛਕਿਆ ਸੀ ਸਿਰਫ ਮਜਬੂਰੀ ਬਸ ਜਾਂ ਮਤਲਬ ਦਿਲੋਂ ਨਹੀਂ ਸੀ ਹੋਇਆ ਇਹਦੇ ਹਨਾ ਤੇ ਇਸ ਕਰਕੇ ਮਤਲਬ ਹੋਊਗਾ ਵੀ ਦਿਲੋਂ ਪਰ ਇੰਨਾ ਨਹੀਂ ਸੀਗਾ ਹੁਣ ਗੱਲ ਇਹ ਆ ਵੀ ਉਸ ਤੋਂ ਬਾਅਦ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਜਿਹੜੀਆਂ ਕਈ ਗੱਲਾਂ ਕੀਤੀਆਂ ਉਹ ਕਰਨੀਆਂ ਨਹੀਂ ਸੀ ਚਾਹੀਦੀਆਂ ਤੁਹਾਡਾ ਇੱਕ ਰਹਿਣੀ ਬਹਿਣੀ ਹੋ ਜਾਂਦੀ ਆ ਤੁਹਾਡੀ ਇੱਕ ਸਟਾਈਲ ਹੋ ਜਾਂਦਾ ਤੁਹਾਨੂੰ ਤੁਸੀਂ ਗੁਰੂ ਸਾਹਿਬ ਦੀ ਰਹਿਣੀ ਬਹਿਣੀ ਦੇ ਨਾਲ ਆਪਣੇ ਆਪ ਨੂੰ ਸਿੰਕਰੋਨਾਈਜ਼ ਕਰਨਾ ਹੁੰਦਾ ਮਿਲਾਉਣਾ ਹੁੰਦਾ ਹਨਾ ਸੋ ਉਹ ਕੀ ਇਹ ਕਰ ਸਕਿਆ ਜਾਂ ਨਹੀਂ ਕਰ ਸਕਿਆ ਮੈਨੂੰ ਆਈ ਡੋਂਟ ਥਿੰਕ ਸੋ ਜਿਹਨਾਂ ਨੇ ਦੋ ਤਿੰਨ ਇਹਨਾਂ ਦੇ ਕੰਮ ਇਹੋ ਜਿਹੇ ਕੀਤੇ ਵੀ ਮੈਨੂੰ ਲੱਗਦਾ ਵੀ ਨਹੀਂ ਕਰ ਸਕਿਆ ਹੁਣ ਜਿਹੜਾ ਇਹ ਨਮਰਤ ਭੰਗ ਵੀ ਕੀਤਾ ਲਾਉਣਾ ਕੀਤਾ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਪਬਲਿਕ ਵੀਡੀਓ ਪਾ ਕੇ ਫਿਰ ਕੀ ਸਾਬਿਤ ਕਰਨਾ ਚਾਹੁੰਦਾ ਆ ਵੀ ਮੈਂ ਲਾ ਦਿੱਤਾ ਹਨਾ ਵੀ ਮੈਂ ਨਿਭਾ ਨਹੀਂ ਸਕਿਆ ਉਹ ਨਹੀਂ ਸਕਿਆ ਫਿਰ ਫਿਰ ਇਹ ਇਨ ਛਕਿਆ ਕਿਉਂ ਸੀਗਾ ਹੁਣ ਇਹਦੇ ਵਿਚ ਨਾ ਸਾਨੂੰ ਜਿਹੜਾ ਚਿੰਤਨ ਕਰਨ ਦੀ ਗੱਲ ਇਹ ਹੈ ਟਾਈਮ ਥੋੜਾ ਆ ਕਿਤੇ ਲੰਬੀ ਚੌੜੀ ਮੈਂ ਦਿਲ ਵਾਲੀ ਗੱਲ ਪ੍ਰੋਗਰਾਮ ਚ ਗੱਲ ਕਰੂੰਗਾ
ਜੀ
ਕਿ ਜਿਹੜੇ ਹੋਰ ਵੀ ਤੁਸੀਂ ਦੇਖੋ ਇਹ ਜੀ ਇੰਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦਿੱਤਾ ਜੀ ਇੰਨੇ ਪ੍ਰਾਣੀਆਂ ਨੂੰ ਆਹ ਕਰਤਾ ਜੀ ਇੰਨੇ ਪ੍ਰਾਣੀਆਂ ਨੂੰ ਆਹ ਕਰਤਾ ਹਨਾ ਤੇ ਕੀ ਮਤਲਬ ਉਹ ਅੰਮ੍ਰਿਤ ਜਿਹੜੇ ਸਾਰੇ ਨੇ ਉਹ ਰੈਡੀ ਨੇ ਹਨਾ
ਮਤਲਬ
ਉਹ ਛਕਣ ਦੇ ਲਈ ਰੈਡੀ ਨੇ ਹਨਾ ਅਸੀਂ ਧੱਕੇ ਨਾਲ ਛਕਾ ਰਹੇ ਹਾਂ ਬਸ ਸਿਰਫ ਅਸੀਂ ਇਮੋਸ਼ਨਲ ਕਰਕੇ ਛਕਾ ਰਹੇ ਹਾਂ ਅਸੀਂ ਉਹਨਾਂ ਦਾ ਕੋਈ ਟੈਸਟ
ਗਿਣਤੀ ਚ ਵਾਧਾ ਹਾਂ
ਗਿਣਤੀ ਚ ਵਾਧਾ ਆਪਣੇ ਅਸੀਂ ਸਬਸਕ੍ਰਾਈਬਰ ਬਣਾ ਰਹੇ ਮੈਨੂੰ ਐਵੇਂ ਲੱਗਦਾ ਹੁੰਦਾ ਜਿਹੜੇ ਇਹ ਮਹਾਂਪੁਰਖ ਸੋ ਕਾਲਡ ਮਹਾਂਪੁਰਖ ਆਪਣੇ ਆਪ ਨੂੰ ਕਹਾਉਂਦੇ ਨੇ ਕਿ ਉਹ ਅਸਲ ਦੇ ਵਿਚ ਉਹ ਆਪਣੇ ਸਬਸਕ੍ਰਾਈਬਰ ਬਣਾ ਰਹੇ ਨੇ ਜਿਦਾਂ ਏਅਰਟੈਲ ਵਾਲੇ ਜਾਂ ਆਕਸ ਵਾਲੇ ਜਾਂ ਟੈਲਸਟ ਵਾਲੇ ਆਪਣੇ ਸਬਸਕ੍ਰਾਈਬਰ ਬਣਾ ਰਹੇ ਨੇ ਸਾਡਾ ਫੋਨ ਵਰਤੋ ਸਾਡਾ ਫੋਨ ਵਰਤੋ ਉਹ ਅਸਲ ਦੇ ਵਿਚ ਆਪਣੇ ਸਬਸਕ੍ਰਾਈਬਰ ਬਣਾ ਰਹੇ ਨੇ ਔਰ ਇਹ ਟ੍ਰੈਂਡ ਚੱਲ ਰਿਹਾ ਆ ਔਰ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਤੇ ਹੁਣ ਇਹ ਨੀ ਕਹਿੰਦੇ ਵੀ ਅਸੀਂ ਦਸਵੇਂ ਪਾਤਸ਼ਾਹ ਦਾ ਅੰਮ੍ਰਿਤ ਛਕਿਆ ਅਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਛਕੇ ਆਏ ਜਾਂ ਅਸੀਂ ਅਨੰਦਪੁਰ ਸਾਹਿਬ ਜਾ ਕੇ ਛਕੇ ਆਏ ਜਾਣ ਕਿ ਕਿਸੇ ਸੰਤ ਨਾਲ ਕਿਸੇ ਮਹਾਂਪੁਰਖ ਨਾਲ ਕੋਈ ਸਾਡਾ ਲੈਣ ਦੇ ਨਹੀਂ ਅਸੀਂ ਤਾਂ ਬਸ ਗੁਰੂ ਨਾਲ ਸਮਰਪਿਤ ਆ ਹੁਣ ਲੋਕ ਇਹ ਕਹਿੰਦੇ ਅਸੀਂ ਫਲਾਨੇ ਸੰਤਾਂ ਤੋਂ ਛਕਿਆ ਅਸੀਂ ਫਲਾਨੇ ਸੰਤਾਂ ਤੋਂ ਛਕਿਆ ਉਹ ਵੀ ਕੋਈ ਮਾੜੀ ਗੱਲ ਨਹੀਂ ਸੀ ਪਰ ਹੁਣ ਗੱਲ ਇਹ ਆ ਵੀ ਕੀ ਉਹ ਤੁਸੀਂ ਰੈਡੀ ਹੋ ਉਹਦੇ ਲਈ ਪੂਰੀ ਤਰ੍ਹਾਂ ਮਜਬੂਰੀ ਬਸ ਚੱਕ ਰਹੇ ਹੋ ਜਾਂ ਤੁਸੀਂ ਸਿਰਫ ਭੇਸ ਬਦਲਣਾ ਆ ਥੋੜੇ ਟਾਈਮ ਦੇ ਲਈ ਹਨਾ ਤਾਂ ਆਇਆ ਜਾਂ ਤੁਸੀਂ ਚੰਗੇ ਬਣਨ ਦੀ ਟਰਾਈ ਕਰ ਰਹੇ ਹੋ ਨਹੀਂ ਨਹੀਂ ਇੱਦਾਂ ਨਹੀਂ ਹੈਗਾ ਤੁਸੀਂ ਪਹਿਲਾਂ ਉਹਦੀ ਰਹਿਤ ਰੱਖੋ ਪੂਰਾ ਮਤਲਬ ਉਸ ਨੂੰ ਦੇਖੋ ਨਿਭਾ ਕੇ ਤੁਹਾਤੋਂ ਨਿਭਦੀ ਵੀ ਆ ਜਾਂ ਨਹੀਂ ਨਿਭਦੀ ਹਨਾ ਇਹ ਗੱਲਾਂ ਨੇ ਸੋ ਮੇਰਾ ਖਿਆਲ ਟਾਈਮ ਸੁਖਪ੍ਰੀਤ ਥੋੜਾ ਜਿਆਦਾ ਹੋ ਗਿਆ ਤੇ ਆਪਾਂ ਇਹਨੂੰ ਪ੍ਰੋਗਰਾਮ ਨੂੰ ਸਮੇਟੀ ਤੇ ਮੈਂ ਲੈਣਾ ਇਜਾਜ਼ਤ ਤੁਸੀਂ ਮੈਸੇਜ ਪੜੋ ਜਿਹੜੇ ਆ ਰਹੇ ਸੀ
ਜੀ ਜੀ ਤੇ ਰਾਜ ਬਾਜਵਾ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਕਹਿ ਰਹੇ ਨੇ ਬਹੁਤ ਵਧੀਆ ਸ਼ੋਅ ਚੱਲ ਰਿਹਾ ਜੀ ਕਹਿੰਦੇ ਲਿਸਨਿੰਗ ਵਿਦ ਮਾਈ ਸਨ ਆਰੀਅਨ ਬਾਜਵਾ ਤੇ ਰਾਜ ਹੁਣਾਂ ਨੇ ਮੈਸੇਜ ਕੀਤਾ ਕਹਿੰਦੇ ਮੇਰੇ ਦੋ ਕਾਲਜ ਦੇ ਦੋਸਤ ਆ ਰਹੇ ਆ ਜੀ ਕੈਨੇਡਾ ਘੁੰਮਣ ਵਾਸਤੇ ਪਰਸੋਂ ਵਾਹ ਜੀ ਵਾਹ ਇੱਕ ਆ ਜੀ ਡਿਪਟੀ ਡਾਇਰੈਕਟਰ ਹਾਰਟੀਕਲਚਰ ਪਟਿਆਲਾ ਦੇ ਤੇ ਦੂਜੇ ਏਡੀਓ ਤੇ ਮੈਂ ਚਲਾ ਰਿਹਾ ਟਰੱਕ ਇੱਥੇ ਠੀਕ ਆ ਜੀ ਤੇ ਕਹਿੰਦੇ ਮੈਂ ਵੀ ਜਾ ਰਿਹਾ ਜੀ ਕੈਨੇਡਾ ਚਾਰ ਦਿਨ ਵਾਸਤੇ ਉਹਨਾਂ ਨੂੰ ਘੁਮਾਉਣ ਵਾਸਤੇ ਦੇ ਆਰ ਕਲੋਜ਼ ਟੂ ਰਿਟਾਇਰਮੈਂਟ ਨਾਓ ਵਾਹ ਜੀ ਵਾਹ ਬਹੁਤ ਵਧੀਆ ਇੰਨੀਆਂ ਯਾਰੀਆਂ ਦੋਸਤੀਆਂ ਸਾਰੀ ਉਮਰ ਦੀਆਂ ਹੋ ਜਾਂਦੀਆਂ ਹੈ ਨਾ ਔਰ ਪਰ ਬੇਸ਼ਕ ਤੁਸੀਂ ਅੱਜ ਰਿਟਾਇਰਮੈਂਟ ਦੀ ਏਜ ਤੇ ਹੈਗੀਆਂ ਜਾਂ ਉਹ ਹੈਗੇ ਆ ਹਨਾ ਪਰ ਫੇਰ ਵੀ ਜਦੋਂ ਤੁਸੀਂ ਇਕੱਠੇ ਹੋਣਾ ਤੇ ਤੁਹਾਡੀ ਉਹੀ ਜਵਾਨੀ ਉਹੀ ਬਚਪਨ ਜਿਹੜਾ ਫੇਰ ਤੋਂ ਜਿੰਦਾ ਹੋ ਜਾਣਾ ਸੋ ਜ਼ਰੂਰੀ ਹੁੰਦਾ ਆਪਣੇ ਅੰਦਰ ਦੇ ਬੱਚੇ ਨੂੰ ਜਿੰਦਾ ਰੱਖਣਾ ਸੋ ਇੱਥੇ ਤਾਂ ਜ਼ਿੰਦਗੀ ਦੀ ਸਟ੍ਰੈਸ ਬਹੁਤ ਆ ਜੀ ਸੋ ਸਟ੍ਰੈਸ ਦੀ ਗੱਲ ਵੀ ਕਰਾਂਗੇ ਅਗਲੀ ਵਾਰ ਨੂੰ ਅਸੀਂ ਸਟ੍ਰੈਸ ਦੀ ਗੱਲ ਵੀ ਜ਼ਰੂਰ ਕਰਾਂਗੇ ਭਈ ਕੀ ਹੈਗੀ ਆ ਸਟ੍ਰੈਸ ਸੱਚੀ ਆ ਜਾਂ ਅਸੀਂ ਬਣਾ ਰੱਖੀ ਆ ਦਾ ਪਿਕਚਰ ਇਜ਼ ਅਬਾਊਟ ਦ ਸਰਦੂਲ ਸਿਕੰਦਰ ਸ਼ੋ ਐਂਡ ਆਫ ਦਿਸ ਮੰਥ ਇਨ ਫਰੈਸ ਨੋ ਬਹੁਤ ਵਧੀਆ ਭਾਜੀ ਅਮਨਦੀਪ ਭਾਜੀ ਤੁਸੀਂ ਨਾਲ ਹੀ ਆ
ਜੀ ਜੀ
ਹੈਲੋ
ਹਾਂਜੀ
ਹਾਂਜੀ ਸਰਦੂਲ ਸਿਕੰਦਰ ਦਾ ਸ਼ੋ ਹੋ ਰਿਹਾ ਕੈਲੀਫੋਰਨੀਆ ਦੇ ਵਿਚ ਬਹੁਤ ਵਧੀਆ ਪਰ ਮੈਨੂੰ ਲੱਗਦਾ ਆਸਟ੍ਰੇਲੀਆ ਦੇ ਵਿਚ ਹੋਇਆ ਅੱਜ ਤੱਕ ਕਦੀ ਸਰਦੂਲ ਸਿਕੰਦਰ ਹੋਣਾ ਦਾ ਸ਼ੋ ਜਾਂ ਨਹੀਂ ਇਹਨਾਂ ਨੂੰ ਸੁਣਨ ਵਾਲੇ ਬਹੁਤ ਆ
ਹੋਇਆ
ਹੋਇਆ ਅੱਛਾ ਠੀਕ ਹੈ ਸਾਡੇ ਐਡੀਲੇਡ ਨਹੀਂ ਹੈ ਅਜੇ ਤੱਕ ਕਿਤੇ ਵੀ ਹੋਇਆ ਸੋ ਬਹੁਤ ਹੀ ਇੱਕ ਹੁੰਦੇ ਆ ਨਾ ਕਿ ਸਿਰਫ ਪ੍ਰੋਫੈਸ਼ਨਲ ਜੇ ਸਿੰਗਰ ਇੱਕ ਹੁੰਦੇ ਆ ਮਹਿਫਲ ਵਾਲੇ ਬੰਦੇ ਜਿਹੜੇ ਮਹਿਫਲ ਚ ਰੌਣਕਾਂ ਜਿਹੀਆਂ ਲਾ ਦਿੰਦੇ ਸੋ ਸਰਦੂਲ ਸਿਕੰਦਰ ਹੁਣੀ ਉਹ ਜਿਹੇ ਆ ਗਾਇਕੀ ਵਜੋਂ ਵੀ ਚੰਗੇ ਜਾਣੇ ਵਾਣੇ ਆ ਤੇ ਕਹਿ ਰਹੇ ਉਸ ਤੋਂ ਬਾਅਦ ਜਗਤਾਰ ਗਿੱਲ ਹੁਣਾਂ ਨੇ ਕਿਹਾ ਕਿ ਪ੍ਰੋਫੈਸ਼ਨਲ ਕਾਲਜਾਂ ਦੇ ਹੋਸਟਲਾਂ ਦਾ ਵੱਖਰਾ ਮਾਹੌਲ ਹੁੰਦਾ। ਸਾਡੇ ਹੋਸਟਲ ਚ ਆਰਕੀਟੈਕਚਰ ਦੇ ਵਿਦਿਆਰਥੀ ਹੁੰਦੇ ਸੀ, ਉਹ ਟੋਪੇ ਬਹੁਤ ਮਾਰਦੇ ਹੁੰਦੇ ਸੀ, ਕੁਰਸੀ ਦੀਆਂ ਬਾਹਾਂ ਤੇ ਸ਼ੀਸ਼ਾ ਰੱਖ ਕੇ ਥੱਲੇ ਟੇਬਲ ਲਾ ਕੇ ਕਾਪੀ ਬਹੁਤ ਕਰਦੇ ਹੁੰਦੇ ਸੀ। ਭਾਜੀ ਹੁੰਦਾ ਸੀ ਏਦਾਂ?
ਹਾਂਜੀ ਹਾਂਜੀ।
ਤੇ ਕਹਿੰਦੇ ਪੰਜਾਬ ਇੱਕ ਅਜਿਹਾ ਸੂਬਾ ਜਿੱਥੇ ਮਾਤ ਭਾਸ਼ਾ ਬੋਲਣ ਤੇ ਜੁਰਮਾਨਾ ਹੁੰਦਾ। ਬਿਲਕੁਲ ਸਹੀ ਗੱਲ ਆ ਜੀ, ਇਹ ਤਰਾਸਦੀ ਆ ਸਾਡੀ।
ਅਰਸ਼ ਮੱਲੀ ਹੁਣਾਂ ਦਾ ਜਿਹੜਾ ਉਹ ਕਵਿਤਾ ਹੈ ਨਾ, ਗੀਤ ਹੈ, ਉਹ ਕਰਕੇ ਆਪਾਂ ਗੀਤ ਲੱਭ ਲਿਆ ਸਰਦੂਲ ਸਿਕੰਦਰ ਦਾ, ਉਹ ਸੁਣਾਉਂਦੇ ਆਪਾਂ ਵਿਦਾ ਲਵਾਂਗੇ ਫਿਰ।
ਠੀਕ ਹੈ, ਜ਼ਰੂਰ। ਰਾਜ ਬਾਜਵਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਬਹੁਤ ਵਧੀਆ ਸ਼ੋਅ ਚੱਲ ਰਿਹਾ ਸੀ, ਲਿਸਨਿੰਗ ਵਿਦ ਮਾਈ ਸਨ ਆਰਿਅਨ ਬਾਜਵਾ। ਬਹੁਤ ਬਹੁਤ ਸ਼ੁਕਰੀਆ ਜੀ, ਤੇ ਪਿਆਰੇ ਜੇ ਬੱਚੇ ਨੂੰ ਵੀ ਸਾਡੇ ਵੱਲੋਂ ਪਿਆਰ। ਤੇ ਅਰਸ਼ ਮੱਲੀ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਨੂੰ, ਤੇ ਨਾਲ ਹੀ ਇੱਕ ਕਵਿਤਾ ਲਿਖ ਕੇ ਭੇਜੀ। ਬਹੁਤ ਦਿਨਾਂ ਬਾਅਦ ਕਵਿਤਾ ਸਾਂਝੀ ਕਰ ਰਹੇ ਹੋ ਤੁਸੀਂ ਮੱਲੀ ਸਾਹਿਬ। ਲਿਖਿਆ, ਲੱਗਦਾ ਕੋਈ ਰਿਸ਼ਤਾ ਸੀ ਰਸਤੇ ਦੇ ਨਾਲ, ਉਸ ਰਾਹ ਤੇ ਹੁੰਦੀ ਸੀ ਸਦਾ ਮਸਤ ਜਿਹੀ ਚਾਲ, ਫੁੱਲ ਸੀ ਕਿਨਾਰਿਆਂ ਤੇ ਦਿਲਾਂ ਨੂੰ ਜੋ ਠੱਗਦੇ, ਗਾਉਂਦੇ ਸੀ ਪੰਛੀ ਮੈਨੂੰ ਸੋਹਣੇ ਬੜੇ ਲੱਗਦੇ। ਹੁਣ ਹੋ ਗਈਆਂ ਪੜਾਈਆਂ, ਘਰ ਆਵਣ ਤੋਂ ਬਾਅਦ ਮੈਨੂੰ ਮਹਿੰਦਰਾ ਕਾਲਜ ਦੇ ਸਫੇਦੇ ਆਉਣ ਯਾਦ। ਵਾਹ ਜੀ ਵਾਹ, ਇਹ ਸਫੇਦਿਆਂ ਦੀ ਗੱਲਬਾਤ ਆ ਕੋਈ ਹੈ? ਸੋ ਨਸ਼ਾ ਜਿਹਾ ਚੜਾਉਂਦੇ ਸੀ ਉਹ ਲੰਮੇ ਜਿਹੇ ਸਫੇਦੇ, ਠੰਡ ਜਿਹੀ ਪਾਉਂਦੇ ਸੀ ਉਹ ਲੰਮੇ ਜਿਹੇ ਸਫੇਦੇ ਸੀ, ਸਫੇਦਿਆਂ ਦੀ ਉਹ ਮਿੱਠੜੀ ਜਿਹੀ ਛਾਂ, ਲੱਗਦਾ ਏ ਆਵਦੀ ਚੇਤੇ ਮੈਨੂੰ ਤਾਂ। ਦ੍ਰਿਸ਼ ਵਾਰ ਵਾਰ ਦੇਖਣ ਲਈ ਕਰਾਂ ਫਰਿਆਦ, ਮੈਨੂੰ ਮਹਿੰਦਰਾ ਕਾਲਜ ਦੇ ਸਫੇਦੇ ਆਉਣ ਯਾਦ। ਵਾਹ ਜੀ ਵਾਹ, ਬਹੁਤ ਵਧੀਆ। ਕਹਿੰਦੇ ਭੁੱਲਦੇ ਨਾ ਹਾਣੀ ਜਮਾਤੀ ਤੇ ਜਮਾਤਣਾ, ਚਲੋ ਪੀ ਕੇ ਆਈਏ ਚਾਹਾਂ, ਹੁਣ ਕਿੰਨੇ ਆਖਣਾ। ਉਹ ਪਾਰਕਾਂ ਚ ਮਹਿਫਲਾਂ ਤੇ ਵਿਸਰ ਗਏ ਚਾਹ, ਇਹ ਵਕਤਾਂ ਦਾ ਖੇਲ, ਵੱਖੋ ਵੱਖ ਹੋ ਗਏ ਰਾਹ, ਯਾਰੋ ਰਹਿਣ ਸਦਾ ਖੁਸ਼, ਹੁਣ ਹੋਵਣ ਆਬਾਦ, ਮੈਨੂੰ ਮਹਿੰਦਰਾ ਕਾਲਜ ਦੇ ਸਫੇਦੇ ਆਉਣ ਯਾਦ। ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਹੀ ਵਧੀਆ। ਤੇ ਤੁਸੀਂ ਸਫੇਦਿਆਂ ਦੀ ਗੱਲ ਕੀਤੀ, ਭਾਜੀ ਮੈਨੂੰ ਪਤਾ ਪ੍ਰੋਗਰਾਮ ਦਾ ਸਮਾਂ ਨੀ ਰਿਹਾ, ਪਰ ਮੈਂ ਸਫੇਦਿਆਂ ਦੀ ਗੱਲ ਆਈ ਆ ਤੇ ਮੈਂ ਵੀ ਦੱਸ ਦਵਾਂ ਤੁਹਾਡੀ ਕਵਿਤਾ ਪੜ੍ਹਦੀ ਨੂੰ ਮੈਨੂੰ ਕਿਹੜੇ ਸਫੇਦੇ ਯਾਦ ਆਏ। ਮੈਨੂੰ ਯਾਦ ਆਵੇ ਸਾਡਾ ਨਾ ਭਾਜੀ GT ਰੋਡ ਤੇ ਘਰ ਹੁੰਦਾ ਸੀਗਾ, ਬਿਲਕੁਲ ਜਿਹੜਾ ਸਾਡਾ ਪਿੰਡ ਸੀਗਾ ਜਲੰਧਰ ਪਠਾਨਕੋਟ ਰੋਡ ਤੇ, ਉਹਦੇ ਤੇ ਸਫੇਦੇ ਲੱਗੇ ਹੁੰਦੇ ਸੀ। ਸੋ ਕਈ ਚੀਜ਼ਾਂ ਨਾਲ ਜਦੋਂ ਤੁਸੀਂ ਯਾਦ ਕਰਦੇ ਆ ਨਾ ਤਾਂ ਤੁਹਾਨੂੰ ਲੱਗਦਾ ਵੀ ਤੁਹਾਡੇ ਰੂਹ ਚ ਵਸੇ ਹੋਏ ਅਜੇ ਵੀ। ਤੇ ਮੈਂ ਵੀ ਜ਼ਿਆਦਾਤਰ ਹੋਸਟਲ ਚ ਹੀ ਪੜ੍ਹੀ ਆ, ਮੈਂ ਸਕੂਲਿੰਗ ਵੀ ਆਪਣੀ ਹੋਸਟਲ ਚ ਕੀਤੀ ਤੇ ਉਸ ਤੋਂ ਬਾਅਦ ਸੋ ਬੱਸਾਂ ਨਾਲ ਹੀ ਬਾਹਰ ਰਹਿੰਦਾ ਸੀ। ਤੇ ਮੈਨੂੰ ਯਾਦ ਆ ਵੀ ਜਦੋਂ ਉਹ ਸੜਕ ਤੇ ਮੈਂ ਆਉਂਦੀ ਹੁੰਦੀ ਸੀ ਨਾ ਤੇ ਉਹ ਸਫੇਦੇ ਸ਼ੁਰੂ ਹੋ ਜਾਂਦੇ ਹੁੰਦੇ ਸੀ, ਤੇ ਮੈਨੂੰ ਚਾਅ ਜਿਹਾ ਚੜ ਜਾਂਦਾ ਹੁੰਦਾ ਸੀ ਵੀ ਮੇਰਾ ਪਿੰਡ ਆ ਗਿਆ। ਸੋ ਉਹਨਾਂ ਸਫੇਦਿਆਂ ਨਾਲ ਮੇਰਾ ਮੋਹ ਮੇਰੇ ਪਿੰਡ ਵਰਗਾ ਆ। ਸੋ ਜਿੱਦਾਂ ਹੀ ਉਹ ਸੜਕ ਦੇ ਮੈਂ ਸਫੇਦੇ ਦੇਖ ਰਹੀ ਹੁੰਦੀ ਸੀ ਤੇ ਬਸ ਇੱਕ ਰਿਲੈਕਸ ਹੋ ਜਾਂਦੀ ਸੀ ਅੰਦਰੋਂ, ਭਈ ਮੇਰਾ ਪਿੰਡ ਆ ਗਿਆ। ਉਹ ਸਫੇਦਿਆਂ ਦੇ ਨਾਲ ਮੈਨੂੰ ਮੇਰਾ ਪਿੰਡ ਯਾਦ ਆ ਗਿਆ, ਪਰ ਹੁਣ ਸੜਕਾਂ ਉੱਥੇ ਵੀ ਚੌੜੀਆਂ ਹੋ ਗਈਆਂ ਤੇ ਉਹ ਸਫੇਦੇ ਨਹੀਂ ਰਹੇ, ਇਸ ਕਰਕੇ ਹੁਣ ਮੇਰਾ ਦਿਲ ਹੀ ਨਹੀਂ ਕਰਦਾ ਹੁੰਦਾ ਪਿੰਡ ਜਾਣ ਨੂੰ। ਬਹੁਤ ਕੁਝ ਬਦਲ ਰਿਹਾ ਹੈ, ਬਹੁਤ ਕੁਝ ਬਦਲ ਗਿਆ ਆ, ਪਰ ਫਿਰ ਵੀ ਸਾਡੀਆਂ ਯਾਦਾਂ ਦੇ ਰੰਗ ਕਦੀ ਨਹੀਂ ਬਦਲਣੇ, ਇਸੇ ਕਰਕੇ ਹਰ ਬੁੱਧਵਾਰ ਅਸੀਂ ਆਪਣੀ ਯਾਦਾਂ ਦੀ ਝੜੀ ਲਾਈ ਦੀ ਆ। ਸੋ ਅਮਨਦੀਪ ਭਾਜੀ ਅੱਜ ਸਾਨੂੰ ਅੱਜ ਇੱਕ ਸਫੇਦਿਆਂ ਵਾਲਾ ਗੀਤ ਵੀ ਸੁਣਾਉਣਗੇ, ਤੇ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਸਾਂਝਾਂ ਤੁਸੀਂ ਬਣਾਈਆਂ ਤੁਹਾਡੇ ਨਾਲ ਗੱਲ ਕਰਕੇ ਹਮੇਸ਼ਾ ਹੀ ਬਹੁਤ ਵਧੀਆ ਲੱਗਦਾ ਹੈ। ਔਰ ਮੈਂ ਤਾਂ ਸਿਰਫ ਗੱਲਾਂ ਮਾਰਦੀ ਹੁੰਦੀ ਹਾਂ, ਪਰ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਬਾਅਦ ਜ਼ਿੰਦਗੀ ਦਾ ਕੋਈ ਨਾ ਕੋਈ ਤੱਤ ਜਿਹੜਾ, ਕੋਈ ਵਿਚਾਰ ਜਿਹੜਾ ਜਿਹਦੇ ਨਾਲ ਜ਼ਿੰਦਗੀ ਥੋੜੀ ਹੋਰ ਸੋਹਣੀ ਬਣ ਸਕੇ, ਉਹ ਹਮੇਸ਼ਾ ਉਭਰ ਕੇ ਸਾਹਮਣੇ ਆਉਂਦਾ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਤੇ ਤੁਹਾਡੇ ਸਾਥ ਦੇ ਲਈ।
ਸਤਿ ਸ਼੍ਰੀ ਅਕਾਲ, ਸ਼ੁਕਰੀਆ
ਜੀ। ਸੋ ਤੁਹਾਨੂੰ ਸਾਰਿਆਂ ਨੂੰ ਵੀ ਇੱਕ ਵਾਰ ਫੇਰ ਤੋਂ ਵਿਦਾਈ ਲੈਣੀ ਆ ਤੁਹਾਡੇ ਸਾਰਿਆਂ ਤੋਂ, ਉਹਨਾਂ ਸਾਰਿਆਂ ਤੋਂ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜਸ ਕੀਤੇ ਔਰ ਆਪਣੇ ਵਿਚਾਰ ਸਾਂਝੇ ਕੀਤੇ, ਉਹਨਾਂ ਦਾ ਵੀ ਸ਼ੁਕਰੀਆ। ਔਰ ਜੋ ਚੁੱਪ ਚਾਪ ਸੁਣਦੇ ਰਹੇ, ਖਾਮੋਸ਼ ਰਹੇ, ਆਪਣੀਆਂ ਯਾਦਾਂ ਨੂੰ ਆਪਣੇ ਤੱਕ ਹੀ ਰੱਖਦੇ ਹੋਏ ਮੁਸਕਰਾਉਂਦੇ ਰਹੇ, ਆਪਣੇ ਆਪ ਨਾਲ ਉਹਨਾਂ ਦਾ ਵੀ। ਸੋ ਜਿਉਂਦੇ ਵਾਸਤੇ ਰਹੋ, ਖੁਸ਼ ਰਹੋ ਜੀ, ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੀ ਕਿਸੇ ਹੋਰ ਯਾਦਾਂ ਦੇ ਰੰਗ ਦੇ ਨਾਲ। ਉਦੋਂ ਤੱਕ ਲਈ ਚੜ੍ਹਦੀ ਕਲਾ ਤੇ ਰੱਬ ਰਾਖਾ।
ਫਾਇਦਿਆਂ ਤੇ ਨਾ ਜਿੰਨੇ ਨੇ GT ਰੋਡ ਦੇ ਉੱਤੇ ਨਾਲ ਇੱਕ ਨੂੰ ਸਫੈਦਿਆਂ ਤੇ ਨਾ ਜਿੰਨੇ ਨੇ ਜੀਤੀ ਰੋੜ ਦੇ ਉੱਤੇ ਨੀ ਜਿੰਨੇ ਨੇ ਜੀਤੀ ਰੋਡ ਦੇ ਉੱਤੇ ਉੱਤੇ ਨਾਲ ਇੱਕ ਦੂਸਰ ਫਾਇਦੇ ਆ ਤੇ ਨਾ ਜਿੰਨੇ ਨੇ ਜੀਤੀ ਰੋਡ ਦੇ ਉੱਤੇ ਨੀ ਸਾਈ ਪੀੜਾ ਜੀਵਨੀ ਪਿਆਰ ਤੇਰਾ ਵੀ ਹੈ ਹੰਨੜੇ ਅਜੀਵਨੀ ਨੌ ਲੈਂਦਾ ਮੈਂ ਇੱਕ ਸਾਈ ਪੀੜਾ ਜੀਵਨੀ
ਮਾਪਿਆਂ ਦੇ ਮੂੰਹੋਂ ਮੈਂ ਵੀ ਉੱਤਰੀ ਫਿਰਾਵੇ ਮਾਪਿਆਂ ਦੇ ਮੂੰਹੋਂ ਮੈਂ ਵੀ ਉੱਤਰੀ ਫਿਰਾਵੇ ਤੇਰੇ ਕਦਮਾਂ 'ਚ ਲੱਭਦੀ ਹਾਂ ਥਾਂ ਮਰੂੰਗੀ ਕਿਤ ਚੋਰ ਦੇ ਉੱਤੇ
ਫੁੱਟ ਨਾਲ ਇੱਕ ਨੂੰ ਸਫੈਦਿਆਂ ਤੇ ਨਾ ਜਿੰਨੇ ਨੇ ਜੀਤੀ ਰੋਡ ਦੇ ਉੱਤੇ ਫੁੱਟ ਨਾਲ ਇੱਕ ਨੂੰ ਸਫੈਦਿਆਂ ਤੇ ਨਾ ਜਿੰਨੇ ਨੇ ਜੀਤੀ ਰੋ ਜਿੰਨੇ ਨੇ ਜੀਤੀ ਰੋੜ ਦੇ ਉੱਤੇ